bank account. ICICI Bank Money to India. Transfer Bharoseka. A product of ICICI Bank Canada. Please visit icicibank.ca or download the Money to India Canada app to know more. Terms and conditions apply.
Simmi, aa tenu bebe naal mila ke liyawan.
Bebe aa gayi? Sachi?
Haan, bebe di rasoi aa gayi.
Matlab?
Bebe di rasoi, dadi te maa de hath de swaad da khana. Hun Brampton vich. ਤੁਸੀਂ ਸਾਰੇ ਆਓ, ਖਾਓ ਤੇ ਖੁਸ਼ੀ ਮਨਾਓ। ਸਵੇਰੇ 9 ਵਜੇ ਤੋਂ ਰਾਤ 10 ਵਜੇ ਤੱਕ।
ਕਿੱਥੇ?
2700 ਨਾਰਥ ਪਾਰਕ ਡਰਾਈਵ, ਯੂਨਿਟ 14, ਬ੍ਰੈਂਪਟਨ, ਅਵਾਨੀ ਵਾਲਾ ਪਲਾਜ਼ਾ, ਮੇਨ ਇੰਟਰਸੈਕਸ਼ਨ ਏਅਰਪੋਰਟ ਐਂਡ ਬਵੇਡ। ਫੋਨ ਨੰਬਰ 905-458-0995, 905-458-0995।
ਵਾਹ ਬਈ ਵਾਹ, ਬੇਬੇ ਦੀ ਰਸੋਈ ਨਜ਼ਾਰਾ ਆ ਗਿਆ।
ਰੋਨਾ ਪਲੱਸ ਵਿਖੇ ਬ੍ਰੈਂਪਟਨ ਨੂੰ ਆਪਣਾ ਘਰ ਕਹਿਣ ਵਿੱਚ ਸਾਨੂੰ ਖੁਸ਼ੀ ਹੈ।
ਕਿੰਨੀ ਖੁਸ਼ੀ!
ਨਵੇਂ ਡਰਿਲ ਸੈੱਟ ਵਾਲੇ ਕਾਰਪੈਂਟਰ, ਪੇਂਟ ਦੇ ਨਵੇਂ ਰੰਗਾਂ ਵਾਲੇ ਡੈਕੋਰੇਟਰ ਅਤੇ ਵੱਡਾ ਐਲਾਨ ਕਰਨ ਵਾਲੇ ਰੇਡੀਓ ਅਨਾਉਂਸਰ ਨਾਲੋਂ ਵੀ ਜ਼ਿਆਦਾ ਖੁਸ਼ੀ ਹੈ। 7 ਦਸੰਬਰ ਤੋਂ ਤੁਹਾਡੇ ਲੋਕਲ ਲੋ ਸਟੋਰ ਰੋਨਾ ਪਲੱਸ ਸਟੋਰ ਬਣ ਜਾਣਗੇ। ਸਾਡੇ ਨਾਲ ਸਾਡੀ ਗ੍ਰੈਂਡ ਓਪਨਿੰਗ ਦੇ ਜਸ਼ਨ ਮਨਾਓ। 10 ਦਸੰਬਰ ਨੂੰ ਮੁਫਤ ਸਨੈਕਸ, ਐਕਟੀਵਿਟੀਜ਼ ਅਤੇ ਪੂਰੇ ਪਰਿਵਾਰ ਲਈ ਸਰਪ੍ਰਾਈਜ਼ਸ, ਨਾਲ ਹੀ ਲੋਜ਼ ਦੇ ਆਪਣੇ ਜਾਣੇ ਪਛਾਣੇ ਅਤੇ ਮਨਪਸੰਦ ਪ੍ਰੋਡਕਟਸ ਤੇ ਸ਼ਾਨਦਾਰ ਓਪਨਿੰਗ ਡੇ ਡੀਲਸ। ਆਪਣੇ ਨਵੇਂ ਰੋਨਾ ਪਲੱਸ ਸਟੋਰ ਵਿਖੇ ਆਓ, 10111 ਹਾਰਟਲੇਕ ਰੋਡ ਅਤੇ 370 ਕੈਨੇਡੀ ਰੋਡ ਸਾਊਥ ਤੇ। ਤੁਹਾਨੂੰ ਇੱਥੇ ਆ ਕੇ ਖੁਸ਼ੀ ਹੋਵੇਗੀ। ਡਿਟੇਲਸ ਲਈ rona.ca ਤੇ ਜਾਓ, rona.ca।
You are listening to WTOR 770 AM, Youngstown, Toronto.
ਬ੍ਰੈਂਪਟਨ ਦੇ ਤਮਾਮ ਸ਼ਹਿਰੀਆਂ ਨੂੰ ਖੁੱਲਾ ਸੱਦਾ। ਸਿਟੀ ਆਫ ਬ੍ਰੈਂਪਟਨ ਆਪਣੇ ਬ੍ਰੈਂਪਟਨ ਵਿਚ ਰਹਿਣ ਵਾਲੇ ਤਮਾਮ ਸ਼ਹਿਰੀਆਂ ਨੂੰ, ਕਾਰੋਬਾਰੀ ਲੋਕਾਂ ਅਤੇ ਗਰੁੱਪਸ ਨੂੰ ਖੁੱਲਾ ਸੱਦਾ ਦੇ ਰਿਹਾ ਹੈ ਕਿ ਉਹ ਸਾਹਮਣੇ ਆਉਣ ਤੇ ਆਪਣੀ ਰਾਏ, ਆਈਡੀਆਜ਼ ਦੇਣ ਤੇ ਸਿਟੀ ਦਾ ਸਾਲ 2024 ਦਾ ਬਜਟ ਬਿਹਤਰ ਬਣਾਉਣ ਲਈ ਦੱਸਣ। ਬਜਟ ਦੀ ਤਿਆਰੀ, ਤਰਤੀਬ ਤੇ ਹੋਰ ਸਰਮਾਇਆਕਾਰੀ ਬਣਾਉਣ ਲਈ ਸਿਟੀ ਟਾਊਨ ਹਾਲ ਮੀਟਿੰਗ ਤੇ ਵਾਟ ਸਪੈਸੀਫਿਕ ਕਾਫੀ ਚੈਟਸ ਤੇ ਬਿਜ਼ਨਸ ਰਾਊਂਡ ਟੇਬਲ ਵਿਚ ਸ਼ਾਮਿਲ ਹੋ ਕੇ ਆਪਣਾ ਹਿੱਸਾ ਡਾਲਣ। ਇਹਦੇ ਬਾਰੇ ਮਜ਼ੀਦ ਜਾਣਨ ਲਈ ਵਿਜ਼ਿਟ www.brampton.ca/budget।
ਲੋਜੀ ਸਟੇਸ਼ਨ ਸਾਈਡ ਹੁਣ ਵਿਕਣਾ ਸ਼ੁਰੂ ਹੋ ਗਿਆ ਹੈ। ਮਿਲਟਨ ਟਾਊਨ ਟਾਊਨ ਵਿੱਚ ਤੁਹਾਡੀ ਵੱਖਰੀ ਰਿਹਾਇਸ਼, ਜਿਹੜੀ ਸ਼ੁਰੂ ਹੁੰਦੀ ਹੈ 487,990 ਡਾਲਰਾਂ ਚ, ਤੇ GTA ਦਾ ਸਭ ਤੋਂ ਵਧੀਆ ਮੁੱਲ ਹੈ। ਇਹ ਦੋ ਟਾਵਰਾਂ ਵਾਲੀ ਇਮਾਰਤ ਸੈਂਟਰਲ ਪੋਡੀਅਮ ਥਾਨੀ, ਅੰਦਰੂਨੀ ਤੇ ਬਾਹਰਲੀ ਸਹੂਲਤਾਂ ਪੇਸ਼ ਕਰਦੀ ਹੈ। ਮਿਲਟਨ ਗੋ ਸਟੇਸ਼ਨ ਦੇ ਬਿਲਕੁਲ ਨਾਲ ਜੁੜਿਆ ਸਟੇਸ਼ਨ ਸਾਈਡ ਮਿਲਟਨ ਫਿਊਚਰ ਮੋਬਿਲਿਟੀ ਹੱਬ ਦਾ ਨੀਂਹ ਪੱਥਰ ਹੈ, ਜਿਹੜਾ ਤੁਹਾਨੂੰ ਆਰਾਮ ਨਾਲ ਤੁਹਾਡੀਆਂ ਮੰਜ਼ਲਾਂ ਤੱਕ ਪਹੁੰਚਾਏਗਾ। GTA ਦੇ ਉਜਵਲੇ ਭਵਿਸ਼ ਵਿੱਚ ਅੱਜ ਨਿਵੇਸ਼ ਕਰੋ। ਸਟੇਸ਼ਨ ਸਾਈਟ .ca ਤੇ ਰਜਿਸਟਰ ਕਰੋ।
Good news for holiday season shoppers, Liza Cosmetic is back with huge discount on brand name products. Ji haan, zabardast brand name selection of perfumes, cosmetics, skin care brands, health beauty brands, fashion purses, designer sunglasses and chocolates. Up to 80% discount. Aapko aana hai 135 Commerce Valley Drive East in Markham. Sale sirf Friday, Saturday, Sunday aur Monday, November 18th to December 10th. For more information visit lizacosmetics.com.
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com. South Asian
Pulse. जी हम अब वेलकम करेंगे मुबारक जी का इस सेगमेंट के मेन स्पॉन्सर। वेलकम टू द शो मुबारक जी फ्रॉम वायरलेस लैंड।
जी थैंक यू वेरी मच बानी जी, क्या हाल है आपके? ठीक ठाक?
मैं बिल्कुल ठीक हूँ, आप बताएं आप कैसे हैं? ब्लैक फ्राइडे डील्स क्या हैं? हमारी टीम भी फ्राइडे को पहुंचने वाली है आपके स्टोर, आप प्लीज बताएं ऑफर्स के बारे में।
जी बानी जी, सबसे पहले सभी लिसनर्स को, वाई मीडिया टीम को गुड मॉर्निंग कहना चाहूंगा। और जैसे कि आपने जिक्र किया है कि ब्लैक फ्राइडे प्रमोशन हमारी काफी जो 3-4 दिन से काफी चल रही है और पिछले 3-4 दिन से बहुत रश था स्टोर पे, तो मैं कस्टमर से अभी भी रिक्वेस्ट करूंगा कि जैसे ब्लैक फ्राइडे जो होता है वो खास 1-2 दिन जो होते हैं उसपे तो बहुत ही एक्स्ट्रा रश हो जाता है, तो उसमें थोड़ा टाइम भी इतना नहीं होता कि सभी से डील कर सकें, तो वो जो सेम प्रमोशन ब्लैक फ्राइडे वाले दिन की है वो हमारे पास आ चुकी है और प्राइस गारंटी हमने कर दी हुई है कि अगर प्राइस कोई चेंज होती है तो हम उस दिन की वो प्राइस मैच कर देंगे। तो इस वक्त मैं थोड़ी सी एग्जांपल देना चाहूंगा, जो इस वक्त हमारे पास प्रमोशंस हैं उसमें अगर आप बिजनेस पे जाते हैं, और बिजनेस में बताना चाहूंगा कि अगर आपके पास HST नंबर है तो आप बिजनेस प्लान लेने के लिए एलिजिबल हो जाते हैं। तो बेल में हमारे पास बिजनेस के 5G नेटवर्क के साथ 125 GB डाटा अनलिमिटेड ईच लाइन पे, जो कि सिर्फ और सिर्फ 36 की एन एवरेज से बन रहा है। तो उसमें थोड़ी सी डिटेल इस तरह है कि अगर फर्स्ट लाइन आप लेते हैं तो 55 की, और बाकी जितनी लाइनें आप ऐड करते हैं सिर्फ और सिर्फ $30 में आप ऐड कर सकते हैं, उसमें 125 GB आप ले सकते हैं। तो ये बहुत ही अच्छी ऑफर है, ये चार लाइंस की एवरेज है 36, और इससे ज्यादा अगर आप लाइंस ऐड करते हैं, आप 15 लाइंस तक एक अकाउंट में ऐड कर सकते हैं, तो वो बहुत ही कम एवरेज बन जाती है, तकरीबन लेस देन 30 बन जाती है। तो मेरा नहीं ख्याल कि $30 में कभी आज तक 125 GB 5G नेटवर्क के साथ कभी ये प्राइस किसी भी साल आई हो। तो मैं जरूर कस्टमर से कहूंगा कि अगर किसी भी कैरियर के साथ हैं, जैसे प्रीपेड में चैटर है, लकी है, कूडू और छोटी कंपनीज, उसमें 25 से कम प्लान ही नहीं है, तो 25 में आपको डाटा बगैर मिल रहा है, तो इसमें अगर 30 में आपको 125 GB मिल रहा है, तो मेरा नहीं ख्याल कि इससे बेहतर और प्लान कोई आ सकता है। तो इसमें और भी बहुत सारी ऑप्शंस हैं, जैसे अगर आप उसमें स्मार्ट पे जिसमें आप फोन ऐड कर सकते हैं, तो उसमें प्लान भी बहुत अच्छे हैं। उसमें हमारे पास $1 से डिवाइस शुरू हो जाती हैं, जिसमें गूगल पिक्सल 7 है, सैमसंग S23 FE जो अभी एक महीना पहले लॉन्च हुआ है, वो तकरीबन $1100 वैल्यू का फोन है, उसमें आप सिर्फ और सिर्फ $1 लीज में और $5 फाइनेंस में ले सकते हैं, और पिक्सल जो है वो सिर्फ और सिर्फ $1 फाइनेंस में ले सकते हैं, यानी पिक्सल जो 7 है वो आपने $1 मंथली पे करना है, और 24 मंथ्स में $24 पे करने हैं, और वो फोन आपका अपना हो जाएगा, रिटर्न भी नहीं करना। और इसी तरह आईफोन सीरीज में बहुत सारी प्रमोशंस हैं, 1x1 थोड़ा मुश्किल हो जाएगा डिटेल देना, तो उसमें आईफोन 14 है, 15 है, उसमें बहुत ही अच्छी प्रमोशंस लगी हुई हैं। तो मैं जरूर कस्टमर से कहूंगा कि जरूर पहुंचे, हम सातों दिन खुले हैं, मंडे टू फ्राइडे 11 to 8 और वीकेंड पे 11 to 6। और मैं जिक्र करना चाहूंगा यहाँ पे कि ऑन लोकेशन प्रोग्राम जो हमारा फ्राइडे को हो रहा है, तो वहाँ पे इंशाल्लाह हमारा होगा, वो ब्रेकफास्ट का भी इंतजाम होगा, तो जरूर मैक्सिमम लोग वहाँ पे पहुंचे और जो हमारी प्रमोशन उससे फायदा उठाएं। जी बानी जी,
जी ये तो बहुत ही अच्छी न्यूज है कि ब्रेकफास्ट भी आपने वहाँ पे रखे, डेफिनेटली वहाँ पे बहुत अच्छी गेट टुगेदर हो जाएगी, एंड सभी को ये डील जरूर चाहिए होगी। आप प्लीज जाने से पहले अपना नंबर जरूर दे दें।
जी वानी जी, हमारा फोन नंबर है 9058404567, 905-840-4567। और मैं एड्रेस बताना चाहूंगा पहुंचने के लिए, तो वायरलेस लैंड अगर आप ब्रैम्पटन गूगल करें तो भी वहां से डायरेक्शन मिल जाएंगी, लेकिन अगर आप बोवेड पे ट्रैवल कर रहे हैं, फॉर एग्जांपल आप 410 से आते हैं, तो 410 नॉर्थ लेके आ रहे हैं, तो बोवेड आप लेफ्ट करेंगे यानी वेस्ट को जाएंगे, तो कैनेडी के फौरन बाद कॉनस्टोगा प्लाजा है जिसमें फ्रेशको और CIBC बैंक है, वो आप मिस नहीं करते अगर बोवेड पे ट्रैवल करें, तो उस प्लाजे में हम लोकेटेड हैं। हम सातों दिन खुले हैं, मंडे टू फ्राइडे 11 to 8 और वीकेंड पे 11 to 6। नंबर एक दफा फिर बोलना चाहूंगा 9058404567। थैंक यू वेरी मच बानी जी टाइम देने का,
थैंक यू सो मच। मुबारक जी। जी अब हम सभी को बता दें कि अगर आप घर बैठे बैठे अमेजिंग शोज देखना चाहते हैं, तो टशन IPTV को आप जरूर कॉल कीजिए 6479430707। इनके पास अमेजिंग पैकेजेस हैं, 5 ईयर्स में आपको $300 में सिर्फ मिल रही है सब्सक्रिप्शन। टशन IPTV 6479430707। जी उदवीर जी,
बहुत शुक्रिया जी। और शैली जिस तरह से गल कर ही रहे सके कि जरा गल कर रहे थे, और इंडिया दे विच भी आई थिंक बहुत जल्दबाजी दिखा दी गई कि $4 trillion की इकोनॉमी हो गई है, और दे 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 हेडलाइंस टॉक शोज हो गए, की कहोगे इस पे?
देखिए दिस इज नॉट द फर्स्ट टाइम, और ये न्यूज साइकिल में होड़ होती है कि पहले कौन और सबसे बेहतरीन कौन, इसमें कहीं ना कहीं कई बार ऐसी बातें हो जाती हैं। आपको याद होगा जब इंडिया में नए नोट आए थे, न्यू नोट्स के बाद जिस तरह की रिपोर्ट सामने आई थी कि उसमें एक चिप लगी होगी, उस चिप पर भी किस तरह के मैसिव शोज हुए थे, और आज तक भी आपको कहीं ना कहीं सोशल मीडिया प्लेटफॉर्म पे उससे रिलेटेड मीम्स मिल जाएंगे। तो ऐसा पहली बार नहीं हुआ है, इससे पहले भी हो चुका है, विच इज वेयर क्रॉस चेकिंग, डबल क्रॉस चेक बहुत जरूरी है।
ਜੀ ਬਿਲਕੁਲ, ਔਰ ਅਸੀਂ ਦੇਖਦੇ ਹਾਂ ਅਗਲੇ ਕਾਲਰ ਕੀ ਕਹਿਣਾ ਚਾਹੁੰਦੇ ਨੇ। ਅੰਮ੍ਰਿਤਪਾਲ ਜੀ ਤੁਸੀਂ ਆਉਂਦੇ ਹੋ, ਨੈਕਸਟ ਕਾਲ, ਗੋ ਅਹੈਡ ਜੀ।
ਹਾਂਜੀ ਸਤਿ ਸ਼੍ਰੀ ਅਕਾਲ ਸੁਖਪ੍ਰੀਤ ਜੀ।
ਸਤਿ ਸ਼੍ਰੀ ਅਕਾਲ ਜੀ
ਸੁਖਪ੍ਰੀਤ ਜੀ, ਤੁਸੀਂ ਵੀ ਹੁਣ ਗੱਲ ਕਰੀ ਰਹੇ ਹੋ ਮੀਡੀਆ ਦੀ, ਤੇ ਪਹਿਲੀ ਗੱਲ ਤੇ ਕੱਲ ਵਾਲੇ ਮੈਚ ਤੇ ਬੜੀ ਨਿਰਾਸ਼ਾ ਹੋਈ, ਬੜਾ ਸ਼ੌਂਕ ਸੀ, ਮੈਂ ਸਾਰੀ ਜ਼ਿੰਦਗੀ ਕਦੀ ਸਪੈਸ਼ਲ ਉੱਠ ਕੇ ਨਹੀਂ ਵੇਖਿਆ, ਕੱਲ ਸਪੈਸ਼ਲ ਉੱਠ ਕੇ ਮੈਚ ਵੇਖਣਾ ਸ਼ੁਰੂ ਕੀਤਾ। ਪਰ ਮੈਨੂੰ ਇਹ ਲੱਗਦਾ ਜੀ ਸਭ ਤੋਂ ਵੱਡਾ ਰੀਜ਼ਨ ਇੱਕ ਤਾਂ ਜਿਹੜੀ ਪਿੱਚ ਆ ਜਿਹੜਾ ਇਹਨਾਂ ਦਾ ਅਹਿਮਦਾਬਾਦ ਉੱਥੇ ਮੈਚ ਕਰਾਉਣਾ, ਉਹ ਵੀ ਕਿਤੇ ਨਾ ਕਿਤੇ ਗੋਤੀ ਮੋਤੀ ਜਿਹੜਾ ਇਹਨਾਂ ਦੀ ਸਕੀਮ ਆ ਉਹਦੇ ਉਹਦੀ ਭੇਟ ਚੜਿਆ ਜੀ। ਸੋਰੀ, ਤੇ ਹਾਈ ਸਕੋਰਿੰਗ ਪਿੱਚ ਹੋਣੀ ਚਾਹੀਦੀ ਆ, ਚਲੋ ਕਿਤੇ ਵੀ ਹੋਵੇ ਉਹਦੇ ਨਾਲ ਆਪਾਂ ਨੂੰ ਮਤਲਬ ਨਹੀਂ ਆ, ਸਾਰਾ ਇੰਡੀਆ ਆਪਦੇ ਆ, ਪਰ ਹਾਈ ਸਕੋਰਿੰਗ ਹੋਣੀ ਚਾਹੀਦੀ ਆ, ਉਹਦੇ ਵਿੱਚ ਇੰਜੋਇਮੈਂਟ। ਜੇ ਤੁਸੀਂ ਲੋ ਸਕੋਰਿੰਗ ਆ 150-200 ਰਾਨਾਂ ਬਣਦੇ ਤਾਂ ਉਹਦੇ ਵਿੱਚ ਲੋਕ ਕੀ ਇੰਜੋਏ ਕਰਨਗੇ, ਭਾਵੇਂ ਕੋਈ ਵੀ ਟੀਮ ਖੇਡਣ ਵਾਲੀ ਆ ਜਾਂ ਬੈਟਿੰਗ ਕਰਨ ਵਾਲੀ ਆ। ਤੇ ਦੂਜੀ ਗੱਲ ਹੈ ਉੱਥੋਂ ਦੇ ਮੀਡੀਆ ਦਾ ਜੀ, ਮੀਡੀਆ ਨੇ ਵੀ ਇੰਨਾ ਪ੍ਰੈਸ਼ਰ ਪਾ ਦਿੰਦੇ ਆ, ਜਿੱਦਾਂ ਪਹਿਲਾਂ ਮੈਚ ਟੀਮ ਚੰਗਾ ਖੇਡ ਰਹੀ ਸੀ। ਮੈਨੂੰ ਟੀਮ ਦੇ ਵਿੱਚ ਕੁਛ ਨੀ ਕਮੀ ਲੱਗਦੀ, ਮੈਨੂੰ ਤੇ ਦੋ ਚੀਜ਼ਾਂ ਜਿਹੜੀਆਂ ਜੀ, ਇੱਕ ਮੀਡੀਆ ਤੇ ਇੱਕ ਜਿਹੜਾ ਜਿਹੜੀ ਪਿੱਚ ਆ, ਇਹਨਾਂ ਦੋਵਾਂ ਤੇ ਇਹ ਕੰਸਰਨ ਹੈ। ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ। ਦੇਖੋ ਮੈਨੂੰ ਪਤਾ ਸੀਗਾ ਕਿ ਕੁਸ਼ਚਨ ਇੰਡੀਆ ਦੇ ਹਾਰਨ ਤੋਂ ਬਾਅਦ ਕਾਫੀ ਇਹਦੇ ਤੇ ਡਿਸਕਸ਼ਨ ਹੋ ਵੀ ਰਹੀ ਹੈ, ਔਰ ਇਹ ਡਿਸਕਸ ਹੋਣਾ ਵੀ ਇਸ ਹਫ਼ਤੇ ਕਿ ਆਖਿਰਕਾਰ ਇੰਡੀਆ ਜਿਹੜਾ ਉਹ ਕ੍ਰਿਕਟ ਮੈਚ ਕਿਉਂ ਹਾਰਿਆ, ਵਰਲਡ ਕੱਪ ਕਿਉਂ ਹਾਰਿਆ। ਬਾਵਜੂਦ ਇਸ ਤੇ ਕਿ ਇੰਡੀਆ ਇਕੱਲੀ ਐਸੀ ਟੀਮ ਸੀ ਜਿਨ੍ਹਾਂ ਨੇ ਕਿ ਸਾਰੇ ਮੈਚ ਜਿਹੜੇ ਆਪਣੇ ਜਿੱਤੇ, 9 ਮੈਚ ਜਿਹੜੇ ਗਰੁੱਪ ਸਟੇਜ ਦੇ ਉੱਤੇ ਸੀਗੇ, ਸੋ ਇੰਡੀਆ ਨੇ ਗਰੁੱਪ ਸਟੇਜ ਤੇ ਸਾਰੇ ਦੇ ਸਾਰੇ 9 ਮੈਚ ਜਿੱਤੇ, ਔਰ ਲਗਭਗ ਹਰ ਟੀਮ ਨੂੰ ਬਹੁਤ ਬੁਰੀ ਤਰ੍ਹਾਂ ਹਰਾਇਆ ਇੰਡੀਆ ਦੀ ਟੀਮ ਨੇ। ਦੂਸਰਾ ਪੁਆਇੰਟ। ਤੀਸਰਾ ਪੁਆਇੰਟ ਇਹ ਹੈ ਕਿ ਆਸਟ੍ਰੇਲੀਆ ਉਹ ਟੀਮ ਜਿਹੜੇ ਪਹਿਲੇ 2 ਮੈਚ ਹਾਰ ਗਈ ਸੀਗੀ। ਚੌਥਾ ਪੁਆਇੰਟ, ਆਸਟ੍ਰੇਲੀਆ ਉਹ ਟੀਮ ਜਿਹੜੀ ਕੁਆਲੀਫਾਈ ਬੜੀ ਮੁਸ਼ਕਿਲ ਨਾਲ ਕਰ ਰਹੀ ਸੀ, ਅਫਗਾਨਿਸਤਾਨ ਦੇ ਖਿਲਾਫ ਕਿੱਥੇ ਮਾਮਲਾ ਖੜਾ ਹੋ ਗਿਆ, ਗਲੈਨ ਮੈਕਸਵੈਲ ਦੀ ਉਹ ਇਤਿਹਾਸਿਕ ਪਾਰੀ ਨਾ ਹੁੰਦੀ ਤਾਂ ਫਿਰ ਵੀ ਸ਼ਾਇਦ ਬੁਰੀ ਹਾਲਤ ਹੋ ਜਾਣੀ ਸੀਗੀ। ਸੋ ਉਹ ਟੀਮ ਜਿਹੜੀ ਆ ਉਹ ਫਾਈਨਲ ਇੰਡੀਆ ਤੋਂ ਨਾ ਸਿਰਫ ਜਿੱਤਦੀ ਹੈ, ਬੜੀ ਆਸਾਨੀ ਦੇ ਨਾਲ ਜਿੱਤ ਜਾਂਦੀ ਹੈ। ਸੋ ਇਹ ਸਾਰੇ ਸਵਾਲ ਬਿਲਕੁਲ ਐਡਰੈਸ ਕਰਨੇ ਬਣਦੇ ਨੇ। ਮੈਂ ਇਹਦੇ ਵਿੱਚ ਹੋਰ ਚੀਜ਼ਾਂ ਐਡ ਕਰ ਦਵਾਂ। ਦੇਖੋ ਸਭ ਤੋਂ ਪਹਿਲਾਂ ਤੇ ਨੰਬਰਸ ਜੇ ਅਸੀਂ ਧਿਆਨ ਦੇ ਨਾਲ ਦੇਖੀਏ, ਇੰਡੀਆ ਦੀ ਟੀਮ 'ਚ ਕੋਈ ਕਮੀ ਨਹੀਂ ਸੀਗੀ। ਤੁਸੀਂ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਰਨਸ ਬਣਾਏ ਇਸ ਵਰਲਡ ਕੱਪ ਦੇ ਵਿੱਚ, ਜੇ ਤੁਸੀਂ 10 ਬੈਟਸਮੈਨ ਕੱਢ ਲਓ, ਸੋ 10 ਬੈਟਸਮੈਨ ਦੇ ਵਿੱਚੋਂ ਤੁਹਾਨੂੰ 4 ਬੈਟਸਮੈਨ ਇੰਡੀਆ ਦੇ ਨਜ਼ਰ ਆਉਣਗੇ ਟੌਪ 10 ਦੇ ਵਿੱਚ। ਵਿਰਾਟ ਕੋਹਲੀ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਰਨਸ ਬਣਾਏ, ਨੰਬਰ 1 ਪੋਜੀਸ਼ਨ 'ਤੇ ਹੈਗੇ ਉਹਨਾਂ ਦੇ, ਔਰ ਕਿਸੇ ਵੀ ਬੈਟਸਮੈਨ ਨੇ 600 ਰਨ ਨਹੀਂ ਬਣਾਏ। ਵਿਰਾਟ ਕੋਹਲੀ 765, ਇਸੇ ਕਾਰਨ ਉਹਨਾਂ ਨੂੰ ਇੰਨਾ ਵਧੀਆ ਅਵਾਰਡ ਵੀ ਮਿਲਿਆ ਨਾ, ਜਿਹੜਾ ਸਭ ਤੋਂ ਵਧੀਆ ਪਲੇਅਰ ਆਫ ਦਾ ਸੀਰੀਜ਼ ਦੀ ਗੱਲ ਕਰੀਏ। ਵਿਰਾਟ ਕੋਹਲੀ 765, ਕਿਸੇ ਬੈਟਸਮੈਨ ਨੇ 600 ਰਨ ਨਹੀਂ ਬਣਾਏ। ਹੁਣ ਰੋਹਿਤ ਸ਼ਰਮਾ ਦੀ ਗੱਲ ਕਰ ਲਓ, ਉਹ ਲਗਭਗ 600 ਰਨ ਉਹਨਾਂ ਨੇ ਬਣਾਏ ਨੰਬਰ 2 ਤੇ ਰੋਹਿਤ ਸ਼ਰਮਾ, ਉਹ ਵੀ ਇੰਡੀਅਨ ਹੀ ਹੈਗੇ ਨੇ। ਸੋ ਟੌਪ ਦੇ ਵਿੱਚ ਹੀ ਸਾਨੂੰ ਉਹਦੇ ਵਿੱਚ ਬੱਲੇਬਾਜ਼ ਜਿਹੜੇ ਨੇ ਟੌਪ 10 ਚ ਨਜ਼ਰ ਆ ਜਾਣਗੇ। ਵਿਰਾਟ ਕੋਹਲੀ ਉੱਥੇ ਹੈ, ਰੋਹਿਤ ਸ਼ਰਮਾ ਤੁਹਾਨੂੰ ਉੱਥੇ ਨਜ਼ਰ ਆ ਜਾਣਗੇ, ਤੁਹਾਨੂੰ ਉੱਥੇ KL ਰਾਹੁਲ ਟੌਪ 10 ਦੇ ਵਿੱਚ ਜਿਹੜੇ ਨਜ਼ਰ ਆ ਜਾਣਗੇ, ਔਰ ਸ਼੍ਰੇਯਸ ਅਈਅਰ ਟੌਪ 10 ਚ ਨਜ਼ਰ ਆ ਜਾਣਗੇ। ਸੋ 10 ਤੇ ਕਿਸੇ ਵੀ ਟੀਮ ਕੋਲ ਇੰਨਾ ਨਹੀਂ ਹੈ, ਠੀਕ ਹੈ। ਫਿਰ ਜੇ ਤੁਸੀਂ ਬੋਲਿੰਗ ਡਿਪਾਰਟਮੈਂਟ ਦੇਖ ਲਓ, ਬੋਲਿੰਗ ਦੇ ਵਿੱਚ ਟੌਪ 10 ਕੱਢ ਲਓ, ਉਹਦੇ 'ਚ 3 ਇੰਡੀਅਨ ਨੇ। ਟੌਪ 10 ਦੇ ਵਿੱਚ 3 ਇੰਡੀਅਨ ਨੇ। ਮੁਹੰਮਦ ਸ਼ਾਮੀ ਨੇ ਸਭ ਤੋਂ ਜ਼ਿਆਦਾ ਵਿਕਟਸ ਲਈਆਂ ਨੇ, 24 ਵਿਕਟਸ, ਕਿਸੇ ਵੀ ਗੇਂਦਬਾਜ਼ ਨੇ ਮੁਹੰਮਦ ਸ਼ਾਮੀ ਜਿੰਨੀਆਂ ਵਿਕਟਸ ਨਹੀਂ ਲਈਆਂ। 24, ਜਸਪ੍ਰੀਤ ਬੁਮਰਾਹ 20 ਵਿਕਟਸ ਜਸਪ੍ਰੀਤ ਬੁਮਰਾਹ ਨੇ ਲਈਆਂ ਨੇ, ਔਰ ਫਿਰ ਰਵਿੰਦਰ ਜਡੇਜਾ 16 ਵਿਕਟਾਂ ਉਹਨਾਂ ਨੇ ਲਈਆਂ ਨੇ। ਸੋ ਕੋਈ ਵੀ ਟੀਮ ਕੋਲ 3 ਬੋਲਰ ਟੌਪ 10 'ਚ ਨਹੀਂ ਹੈ। ਸੋ ਇੰਡੀਆ ਦਾ ਬੋਲਿੰਗ ਡਿਪਾਰਟਮੈਂਟ, ਬੈਟਿੰਗ ਡਿਪਾਰਟਮੈਂਟ ਬਹੁਤ ਜ਼ਬਰਦਸਤ ਆ, ਟੀਮ ਓਵਰਆਲ ਫਾਰਮ ਦੇ ਵਿੱਚ ਨਜ਼ਰ ਆ ਰਹੀ ਹੈ। ਫਿਰ ਕਾਰਨ ਕੀ ਹੋਇਆ? ਦੇਖੋ ਮੇਰੇ ਮੁਤਾਬਿਕ, ਮੈਂ ਵਿਕਟ ਤੇ ਵੀ ਆਉਣਾ ਇਸ ਮੈਚ ਦੇ ਵਿੱਚ, ਬਹੁਤ ਕੁਝ ਅਸੀਂ ਕਹਿ ਸਕਦੇ ਹਾਂ। ਵਿਕਟ ਜਿਹੜੀ ਉਹਨਾਂ ਨੇ ਤਿਆਰ ਕੀਤੀ ਉਹ ਡਬਲ ਪੇਸ ਵਿਕਟ ਸੀਗੀ, ਅਨਈਵਨ ਬਾਉਂਸ ਵਾਲੀ ਵਿਕਟ ਸੀਗੀ, ਠੀਕ ਹੈ। ਔਰ ਇੰਡੀਆ ਨੇ ਸੋਚਿਆ ਕਿ ਜੀ ਵਿਕਟ ਟਰਨ ਲਏਗੀ ਔਰ ਅਸੀਂ ਆਸਟ੍ਰੇਲੀਆ ਨੂੰ ਉਹਦੇ ਵਿੱਚ ਫਸਾ ਲਾਂਗੇ, ਸੋ ਉਹ ਨਹੀਂ ਹੋ ਸਕਿਆ। ਇਹਨਾਂ ਨੂੰ ਹਾਈ ਸਕੋਰਿੰਗ, ਬਿਲਕੁਲ ਫਲੈਟ ਵਿਕਟ ਚਾਹੀਦੀ ਸੀ। ਹਾਈ ਸਕੋਰਿੰਗ ਵਿਕਟ ਹੁੰਦੀ, ਮੈਚ ਦੇਖਣ ਦਾ ਵੀ ਮਜ਼ਾ ਆਉਂਦਾ, ਔਰ ਇੰਡੀਆ ਫਲੈਟ ਵਿਕਟ, ਹਾਈ ਸਕੋਰਿੰਗ ਵਿਕਟ ਦੇ ਉੱਤੇ ਵਧੀਆ ਮੇਰੇ ਖਿਆਲ ਨਾਲ ਪ੍ਰਦਰਸ਼ਨ ਕਰਦਾ, ਰੋਲ ਪ੍ਰੋਪਰ ਵਿਕਟ ਕਰਕੇ ਉਹ ਲੈ ਕੇ ਆਉਣੀ ਚਾਹੀਦੀ ਸੀ। ਬਟ ਮੈਂ ਇਹ ਸਾਰੀਆਂ ਚੀਜ਼ਾਂ ਤੋਂ ਵੀ ਜ਼ਿਆਦਾ, ਜੋ ਕਿਉਂਕਿ ਹੁਣ ਇੰਨੇ ਸਾਲ ਹੋ ਗਏ ਕ੍ਰਿਕਟ ਦੇਖਦੇ ਹਾਂ, ਇਹਦੀ ਪਿਛਲੇ ਤੁਸੀਂ 10 ਸਾਲ ਦਾ ਟਰੈਕ ਰਿਕਾਰਡ ਕਰ ਲਓ। 2014 ਅਸੀਂ ਬੰਗਲਾਦੇਸ਼ ਦੇ ਵਿੱਚ T20 ਫਾਈਨਲ ਸੀਗਾ, ਅਸੀਂ 2014 ਦੇ ਵਿੱਚ ਬੰਗਲਾਦੇਸ਼ ਦੇ ਵਿੱਚ T20 ਫਾਈਨਲ ਸ਼੍ਰੀਲੰਕਾ ਦੇ ਖਿਲਾਫ ਅਸੀਂ ਹਾਰ ਗਏ। ਸਾਰੀਆਂ ਟੀਮਾਂ ਨੂੰ ਅਸੀਂ ਹਰਾਇਆ ਉਸ ਦਰਮਿਆਨ ਵੀ, ਗਰੁੱਪ ਸਟੇਜ ਨੰਬਰ 1 ਅਸੀਂ ਸਭ ਟੀਮ ਨੂੰ ਹਰਾ ਰਹੇ ਹਾਂ। ਵਿਰਾਟ ਕੋਹਲੀ ਉਸ ਵੇਲੇ ਵੀ ਨੰਬਰ 1 ਸਕੋਰਰ ਸੀਗੇ, 2014 ਦੇ ਵਿੱਚ ਅਸੀਂ ਫਾਈਨਲ ਜਾ ਕੇ ਹਾਰ ਗਏ। ਤੁਸੀਂ ਵਰਲਡ ਕੱਪ ਦੇਖ ਲਓ, ਵਰਲਡ ਕੱਪ ਦੇ ਵਿੱਚ ਅਸੀਂ 2015 ਸੈਮੀਫਾਈਨਲ 'ਚ ਲੂਜ਼ ਕੀਤੇ ਹੈ, ਨੌਕਆਊਟ 'ਚ ਬਾਹਰ ਹੋ ਗਏ। 2019 ਫਿਰ ਨੌਕਆਊਟ 'ਚ ਬਾਹਰ ਹੋਏ ਹਾਂ। ਟੈਸਟ ਚੈਂਪੀਅਨਸ਼ਿਪ 2 ਵਾਰ ਅਸੀਂ ਫਾਈਨਲ 'ਚ ਹਾਰੇ ਹਾਂ, ਅਸੀਂ ਸਭ ਟੀਮਾਂ ਨੂੰ ਹਰਾ ਕੇ ਟੈਸਟ ਚੈਂਪੀਅਨ ਫਾਈਨਲ ਵਾਸਤੇ ਕੁਆਲੀਫਾਈ ਕਰ ਜਾਂਦੇ ਹਾਂ, ਲੇਕਿਨ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ ਇੱਕ ਵਾਰ ਅਸੀਂ ਨਿਊਜ਼ੀਲੈਂਡ ਤੋਂ ਹਾਰ ਗਏ, ਇੱਕ ਵਾਰ ਅਸੀਂ ਆਸਟ੍ਰੇਲੀਆ ਤੋਂ ਹਾਰ ਗਏ, ਔਰ ਹੁਣ ਫਿਰ ਅਸੀਂ ਫਾਈਨਲ 'ਚ ਹਾਰ ਗਏ ਹਾਂ। ਚੈਂਪੀਅਨਸ ਟਰਾਫੀ ਫਾਈਨਲ ਦੇ ਵਿੱਚ ਕਿਹਦੇ ਤੋਂ ਹਾਰੇ ਹਾਂ? ਪਾਕਿਸਤਾਨ ਤੋਂ। ਸੋ ਇਹ ਕਾਰਨ ਕੀ ਹੈ ਕਿ ਚੈਂਪੀਅਨਸ ਟਰਾਫੀ ਫਾਈਨਲ ਹਾਰ ਗਿਆ ਸੀ ਔਰ ਉਸ ਵਾਰ ਵੀ ਅਸੀਂ ਪਾਕਿਸਤਾਨ ਨੂੰ ਹਰਾਇਆ? ਔਰ ਇੱਕ ਚੀਜ਼ ਤੁਸੀਂ ਹੋਰ ਦੇਖੋਗੇ, ਇਹ ਜਿੰਨੇ ਵੀ ਫਾਈਨਲ ਅਸੀਂ ਹਾਰ ਰਹੇ ਹਾਂ, ਫਾਈਨਲ ਦੇ ਵਿੱਚ ਇੰਡੀਆ ਮੁਕਾਬਲਾ ਹੀ ਨਹੀਂ ਕਰ ਪਾਉਂਦਾ। ਐਸਾ ਨਹੀਂ ਹੈ ਕਿ ਇੰਡੀਆ ਮੁਕਾਬਲਾ ਕਰਦੇ ਕਰਦੇ ਹਾਰਿਆ, ਤੁਸੀਂ ਕੋਈ ਫਾਈਨਲ ਕੱਢ ਕੇ ਦੇਖ ਲਓ। ਟੈਸਟ ਚੈਂਪੀਅਨਸ਼ਿਪ ਦੇ ਵਿੱਚ ਨਿਊਜ਼ੀਲੈਂਡ ਤੋਂ ਬੜੀ ਬੁਰੀ ਤਰ੍ਹਾਂ ਹਾਰਿਆ ਸੀ ਪਹਿਲੀ ਵਾਰੀ, ਸੈਕਿੰਡ ਟਾਈਮ ਅਸੀਂ ਟੈਸਟ ਚੈਂਪੀਅਨਸ਼ਿਪ ਫਾਈਨਲ ਆਸਟ੍ਰੇਲੀਆ ਤੋਂ ਬੜੀ ਬੁਰੀ ਤਰ੍ਹਾਂ ਹਾਰੇ ਹਾਂ। ਇਹ ਵਾਲਾ ਤੁਸੀਂ ਫਾਈਨਲ ਕੱਢ ਕੇ ਦੇਖ ਲਓ, ਅਸੀਂ ਆਸਟ੍ਰੇਲੀਆ ਤੋਂ ਫਿਰ ਬੜੀ ਬੁਰੀ ਤਰ੍ਹਾਂ ਹਾਰੇ ਹਾਂ। ਔਰ ਇਸੇ ਤਰ੍ਹਾਂ ਚੈਂਪੀਅਨਸ ਟਰਾਫੀ ਫਾਈਨਲ ਪਾਕਿਸਤਾਨ ਤੋਂ ਬੜੀ ਬੁਰੀ ਤਰ੍ਹਾਂ ਇੰਡੀਆ ਦੀ ਟੀਮ ਹਾਰੀ, ਇਸੇ ਤਰ੍ਹਾਂ 2014 ਦੇ ਵਿੱਚ ਇੰਡੀਆ ਸ਼੍ਰੀਲੰਕਾ ਤੋਂ ਬੜੀ ਬੁਰੀ ਤਰ੍ਹਾਂ ਹਾਰੀ। ਸੋ ਇਹਦੇ ਵਿੱਚ ਹੁਣ ਪ੍ਰੋਬਲਮ ਮੈਨੂੰ ਜੋ ਜ਼ਿਆਦਾ ਨਜ਼ਰ ਆ ਰਹੀ ਹੈ ਉਹ ਮਾਇੰਡ ਸੈੱਟ ਦੀ ਪ੍ਰੋਬਲਮ ਹੈ, ਗੇਮ ਦੀ ਪ੍ਰੋਬਲਮ ਨਹੀਂ ਹੈ, ਟੈਲੈਂਟ ਦੀ ਪ੍ਰੋਬਲਮ ਨਹੀਂ ਹੈ, ਮਾਇੰਡ ਸੈੱਟ ਦੀ ਪ੍ਰੋਬਲਮ ਹੈ ਕਿ ਜਦੋਂ ਗਰੁੱਪ ਸਟੇਜ ਹੁੰਦੇ ਹੈ ਅਸੀਂ ਵੀ ਪਲੇ ਫੀਅਰਲੈਸ ਕ੍ਰਿਕਟ। ਮੈਂ ਬਾਰ ਬਾਰ ਇੱਕ ਗੱਲ ਜ਼ਿਕਰ ਕਰ ਰਿਹਾ ਸਾਰੇ ਟੂਰਨਾਮੈਂਟ, ਇੰਡੀਆ ਵਾਸ ਪਲੇਇੰਗ ਫੀਅਰਲੈਸ ਕ੍ਰਿਕਟ, ਕਿ ਬਹੁਤ ਵਧੀਆ ਕ੍ਰਿਕਟ ਇੰਡੀਆ ਖੇਡ ਰਹੀ ਸੀਗੀ, ਬਟ ਫਾਈਨਲ ਦੇ ਵਿੱਚ ਕਿਤੇ ਨਾ ਕਿਤੇ ਜਾ ਕੇ ਉਹ ਘਬਰਾਹਟ ਨਜ਼ਰ ਆ ਰਹੀ ਹੈ ਸਾਫ਼। ਇੰਡੀਆ ਦੀ ਜਿਹੜੀ ਟੀਮ ਹੈ ਉਹ ਡਰ ਕੇ ਥੋੜ੍ਹਾ ਜਿਹਾ ਖੇਲ ਰਹੀ ਹੈ। ਔਰ ਤੁਸੀਂ ਦੇਖੋ ਸ਼ੁਭਮਨ ਗਿੱਲ ਪੂਰੀ ਤਰ੍ਹਾਂ ਖੁੱਲ੍ਹ ਕੇ ਸ਼ਾਟ ਨਹੀਂ ਖੇਲੀ, ਆਊਟ ਹੋਏ ਨੇ। ਸ਼੍ਰੇਸ ਅਈਅਰ ਬੈਕਫੁੱਟ 'ਤੇ ਗਏ ਨੇ, ਐਜ ਲੱਗੀ, ਆਊਟ ਹੋ ਗਏ। ਉਹ ਖੁੱਲ੍ਹ ਕੇ ਖੇਲ ਅੱਛਾ, ਫਿਰ ਉਸ ਤੋਂ ਬਾਅਦ ਕੇ ਐਲ ਰਾਹੁਲ ਔਰ ਵਿਰਾਟ ਕੋਹਲੀ, ਬੜਾ ਜ਼ਰੂਰੀ ਸੀਗਾ ਕਿ ਜਦ ਵਿਕਟ ਸਰਲੀ ਗਿਰ ਗਈਆਂ ਨੇ ਤੁਸੀਂ ਵਿਕਟ ਬਚਾਉਣੀ ਹੈ, ਤਾਂ ਵਿਕਟ ਇਹਨਾਂ ਦੀਆਂ ਵੀ 50 ਤੋਂ ਥੱਲੇ ਥੱਲੇ 3 ਆਊਟ ਹੋ ਗਏ ਸੀਗੇ ਆਸਟ੍ਰੇਲੀਆ ਦੇ ਵੀ, ਲੇਕਿਨ ਉਸ ਤੋਂ ਬਾਅਦ ਬਾਵਜੂਦ ਉਹ ਬੜਾ ਖੁੱਲ੍ਹ ਕੇ ਖੇਲਦੇ ਰਹੇ ਨੇ। ਸੋ ਉਹ ਜਿਹੜਾ ਇੰਡੀਆ ਦਾ ਖੁੱਲ੍ਹ ਕੇ ਨਾ ਖੇਲਣਾ ਕਿਤੇ ਨਾ ਕਿਤੇ, ਮੈਂ ਸਮਝਦਾ ਫੀਅਰਲੈਸ ਕ੍ਰਿਕਟ ਨਾ ਖੇਲਣੀ, ਉਹ ਜ਼ਿਆਦਾ ਰੀਜ਼ਨ ਮੈਨੂੰ ਨਜ਼ਰ ਆ ਰਿਹਾ। ਔਰ ਇਹ ਮੈਂ ਤੁਹਾਨੂੰ ਪਿਛਲੇ 10 ਸਾਲ ਦੇ ਤੁਸੀਂ ਕੋਈ ਮੈਨੂੰ ਇੰਡੀਆ ਨੇ ਕੋਈ ਜਿੱਤਿਆ ਹੀ ਨਹੀਂ, ਇੰਡੀਆ ਹੈਜ਼ ਨੋਟ ਵਨ ਐਨੀ ਆਈਸੀਸੀ ਟਰਾਫੀ। ਅਸੀਂ ਏਸ਼ੀਆ ਕੱਪ ਜ਼ਰੂਰ ਜਿੱਤ ਰਹੇ ਹਾਂ ਬਟ ਉਹ ਏਸ਼ੀਅਨ ਟੀਮਸ ਹੁੰਦੀਆਂ ਨੇ, ਇੰਡੀਆ ਵਰਲਡ ਲੈਵਲ ਦੇ ਉੱਤੇ ਜਿੱਥੇ ਆਈਸੀਸੀ ਦਾ ਆਈਸੀਸੀ ਟਰਾਫੀ ਦਾ ਮਤਲਬ ਇਹ ਹੈ ਮੇਨ ਤੇ ਕਿ ਵਰਲਡ ਦੀਆਂ ਕੋਈ ਵੀ ਟੀਮਸ ਉਹ 'ਚ ਆ ਸਕਦੀਆਂ ਨੇ। ਏਸ਼ੀਆ ਕੱਪ ਅਸੀਂ ਜਿੱਤ ਰਹੇ ਉਹਦੇ ਸਿਰਫ ਏਸ਼ੀਅਨ ਟੀਮਸ ਹੁੰਦੀਆਂ ਨੇ, ਔਰ ਆਹ ਬੜੀਆਂ ਟੀਮ ਤੇ ਹੈ ਹੀ ਨਹੀਂ ਉਹਦੇ ਵਿੱਚ, ਨਾ ਆਸਟ੍ਰੇਲੀਆ ਨਾ ਨਿਊਜ਼ੀਲੈਂਡ ਨਾ ਸਾਊਥ ਅਫਰੀਕਾ, ਇਹ ਤਾਂ ਟੀਮਸ ਹੀ ਨਹੀਂ ਹੁੰਦੀਆਂ ਉਹਦੇ ਵਿੱਚ ਏਸ਼ੀਆ ਕੱਪ 'ਚ, ਉੱਥੇ ਇੰਡੀਆ ਜ਼ਰੂਰ ਜਿੱਤ ਜਾਂਦਾ। ਸੋ ਇਹ ਚੀਜ਼ ਇੰਡੀਆ ਨੂੰ ਸੋਚਣੀ ਪਏਗੀ ਕਿ ਇੰਡੀਆ ਮਾਇੰਡ ਸੈੱਟ ਚੇਂਜ ਕਰਨ ਦੀ ਜ਼ਰੂਰਤ ਹੈ। ਹਾਰ ਜਾਂਦੇ ਹਾਰ ਜਾਂਦੇ, ਹਾਰ ਜਿੱਤ ਲੱਗੀ ਹੋਈ ਆ, ਕੋਈ ਗੱਲ ਨਹੀਂ।
ਸੁਖਵੀਰ ਜੀ, ਇੱਕ ਤੁਸੀਂ ਜਿੱਦਾਂ ਮੈਂ ਪਹਿਲਾਂ ਜ਼ਿਕਰ ਕੀਤਾ, ਕੋਈ ਵੀ ਕਵਰੇਜ ਕੱਢ ਕੇ ਵੇਖ ਲਓ ਪਹਿਲਾਂ ਦੀ, ਮੀਡੀਆ ਇੰਨਾ ਹਾਈਕ ਪੈਦਾ ਕਰ ਦਿੰਦਾ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਜਿਹੜੇ ਪਲੇਅਰ ਆ ਉਹ ਦਬਾ ਦਿੰਦੇ ਆ, ਇਹ ਫੈਕਟ ਜ਼ਰੂਰ ਕੰਮ ਕਰਦਾ ਕਿਤੇ ਨਾ ਕਿਤੇ।
ਨਹੀਂ ਦੇਖੋ, ਮੀਡੀਆ ਜਿੰਨੀ ਮਰਜ਼ੀ ਹਾਈਪ ਕਰੇ, ਮੈਂ ਸਿਰਫ ਮਾਇੰਡ ਸੈੱਟ ਹੀ ਕਹਿ ਰਿਹਾ ਨਾ ਤੁਹਾਡਾ। ਦੇਖੋ, ਮੈਂ ਸਪੋਰਟਸ ਬਹੁਤ ਸਾਰੀ ਖੇਲੀ ਹੈ, ਕ੍ਰਿਕਟ ਵੀ ਬਹੁਤ ਖੇਲੀ ਹੈ, ਐਜ਼ ਅ ਕੈਪਟਨ ਵੀ, ਐਜ਼ ਅ ਕੈਪਟਨ ਸਕੂਲ ਟੀਮ ਕੈਪਟਨ ਸੀਗਾ, ਫਿਰ ਕਾਲਜ ਟੀਮ ਮੈਂ ਸੈਕਿੰਡ ਈਅਰ 'ਚ ਜਦੋਂ, ਹਾਲਾਂਕਿ ਸੈਕਿੰਡ ਈਅਰ 'ਚ ਕਪਤਾਨੀ ਨਹੀਂ ਮਿਲਿਆ ਕਰਦੀ ਕਿਉਂਕਿ ਮੈਂ ਹੁਣ ਜਿਹੜੀ ਗੱਲ ਬੋਲ ਰਿਹਾ ਜ਼ਿੰਮੇਵਾਰੀ ਨਾਲ ਬੋਲ ਰਿਹਾ, ਕਿਉਂਕਿ ਕੱਲ੍ਹ ਨੂੰ ਮੇਰੇ ਕੋਈ ਵੀ ਕਾਲਜ ਦੇ ਬੜੇ ਸਾਰੇ ਮੇਰੇ ਸੀਨੀਅਰ ਜੂਨੀਅਰ ਇੱਥੇ ਬੈਠੇ ਨੇ, ਸਾਡੇ ਇੱਥੇ ਸ਼ਹਿਰ 'ਚ ਬੈਠੇ ਨੇ, ਤਾਂ ਉਹ ਕਾਲ ਕਰਕੇ ਕਹਿ ਸਕਦੇ ਨੇ ਕਿ ਯਦੂਰ ਭਾਅ ਜੀ ਤੁਸੀਂ ਨਹੀਂ ਬਣੇ ਸੀ, ਥਰਡ ਈਅਰ 'ਚ ਬਣੇ ਹੋ। ਸੈਕਿੰਡ ਈਅਰ ਤੋਂ ਮੈਂ ਕਪਤਾਨੀ ਕੀਤੀ ਆਪਣੀ ਇੰਜੀਨੀਅਰਿੰਗ ਕਾਲਜ ਦੀ, ਆਈ ਵਾਜ਼ ਅ ਕੈਪਟਨ ਆਫ ਮਾਈ ਟੀਮ, ਓਪਨ ਬੈਟਿੰਗ, ਸੇਮ ਧੋਨੀ ਸਟਾਈਲ, ਓਪਨ ਬੈਟਿੰਗ ਨਾਲ ਵਿਕਟ ਕੀਪਿੰਗ, ਓਪਨਰ ਜਾਂਦਾ ਸੀ ਐਜ਼ ਅ ਬੈਟਸਮੈਨ। ਸੋ ਦੇਖੋ ਹੁੰਦਾ ਕੀ ਹੈ, ਜਦੋਂ ਟੀਮ ਦੇ ਵਿੱਚ ਬਹੁਤ ਜ਼ਿਆਦਾ ਫਰਕ ਨਾ ਹੋਏ ਨਾ, ਇਟਸ ਆਲ ਅ ਗੇਮ ਆਫ ਨਰਵਸ, ਉਸ ਵੇਲੇ ਇਟਸ ਅ ਗੇਮ ਆਫ ਨਰਵਸ, ਜਦੋਂ ਟੀਮ ਵਿੱਚ ਜ਼ਿਆਦਾ ਫਰਕ ਨਹੀਂ ਹੈ। ਇਹ ਹੁਣ ਬੈਡਮਿੰਟਨ ਖੇਲਣ ਜਾਂਦੇ ਹਾਂ, ਮੈਂ ਬੜੀ ਵਾਰ ਹਾਰ ਜਾਂਦਾ, ਕਈ ਵਾਰੀ ਜਿੱਤ ਵੀ ਜਾਂਦੇ ਹਾਂ, ਉਸ ਵੇਲੇ ਹੁੰਦਾ ਕੀ ਹੈ, 2 ਪੁਆਇੰਟ ਦਾ ਫਰਕ ਹੁੰਦਾ, ਅਸੀਂ 50-60-70 ਟੀਮ ਬਰਾਬਰ ਹੀ ਹੁੰਦੀ ਹੈ, ਐਸਾ ਨਹੀਂ ਕਿ ਮੈਂ ਜ਼ਿਆਦਾ ਵਧੀਆ ਜਾਂ ਦੂਸਰੀ ਟੀਮ ਕੋਲ ਜ਼ਿਆਦਾ ਵਧੀਆ, ਅਸੀਂ ਹਾਰ ਜਾਂਦੇ ਬੈਡਮਿੰਟਨ ਕਈ ਵਾਰ, ਜਦੋਂ ਤੁਸੀਂ 18 ਤੇ ਹੈਗੇ ਹੋ, ਗਲਤੀਆਂ ਤੁਹਾਡੇ ਕੋਲ ਐਸੀਆਂ ਹੋ ਜਾਂਦੀਆਂ ਨੇ, ਉਹ ਫਿਰ ਖੁੱਲ੍ਹ ਕੇ ਖੇਲਣਾ ਪੈਂਦਾ। ਅਸੀਂ ਤਾਂ ਹਜੇ ਇੱਥੇ ਇੱਕ ਛੋਟੇ ਜਿਹੇ ਲੈਵਲ 'ਤੇ ਖੇਡ ਰਹੇ ਹਾਂ ਬੈਡਮਿੰਟਨ, ਸੋ ਉਸ ਲੈਵਲ ਦੇ ਉੱਤੇ ਜਦ ਤੁਸੀਂ ਖੇਲਦੇ ਹੋ, ਪ੍ਰੈਸ਼ਰ ਮੀਡੀਆ ਦਾ ਨਹੀਂ, ਪ੍ਰੈਸ਼ਰ ਤਾਂ ਹੋਣਾ ਹੀ ਹੋਣਾ ਹੈ, ਜੇ ਤੁਸੀਂ ਪ੍ਰੈਸ਼ਰ ਨਹੀਂ ਝੇਲ ਸਕਦੇ ਗਲਤ, ਤਾਂ ਫਿਰ ਉੱਥੇ ਆ ਗਏ ਨਾ ਮਾਇੰਡ ਸੈੱਟ ਦੀ, ਚਾਹੇ ਮੀਡੀਆ ਜਿੰਨਾ ਮਰਜ਼ੀ ਪ੍ਰੈਸ਼ਰ ਪਾਵੇ, ਫੈਨਸ ਦਾ ਪ੍ਰੈਸ਼ਰ ਹੈ, ਮੀਡੀਆ ਦਾ ਪ੍ਰੈਸ਼ਰ ਹੈ, ਦੁਨੀਆ ਭਰ ਦੇ ਲੋਕ ਤੁਹਾਨੂੰ ਦੇਖ ਰਹੇ ਨੇ, ਉਹ ਸਭ ਠੀਕ ਹੈ ਆਪਣੀ ਜਗ੍ਹਾ, ਬਟ ਦਿਸ ਇਜ਼ ਫਿਰ ਇਹੀ ਤਾਂ ਪ੍ਰੋਫੈਸ਼ਨਲ ਕ੍ਰਿਕਟਰ ਆ। ਹੁਣ ਆਸਟ੍ਰੇਲੀਆ 'ਤੇ ਵੀ ਤਾਂ ਪ੍ਰੈਸ਼ਰ ਹੈ, ਆਸਟ੍ਰੇਲੀਆ ਦੇ ਵਿੱਚ ਕਿਹੜਾ ਮੀਡੀਆ ਨਹੀਂ ਹੈਗਾ, ਮੈਂ ਤਾਂ ਉੱਥੇ ਜਦੋਂ ਕ੍ਰਿਕਟ ਖੇਲਣ ਗਏ ਹਾਂ, ਟਰੈਵਲ ਦੇਅਰ, ਆਸਟ੍ਰੇਲੀਆ ਮੀਡੀਆ ਬਹੁਤ ਸਖਤ ਹੈ। ਉਹ ਮੈਨੂੰ ਅਜੇ ਵੀ ਯਾਦ ਹੈ ਜਦੋਂ ਆਸਟ੍ਰੇਲੀਆ ਅਸੀਂ ਖੇਲਣ ਗਏ ਹਾਂ, ਆਈ ਵਾਜ਼ ਵਾਚਿੰਗ ਵਿਦ ਦ ਟੀਮ, ਮਾਈਕਲ ਕਲਾਰਕ ਸੀਗੇ ਉਹ, ਤੇ ਉਸ ਤੋਂ ਆਸਟ੍ਰੇਲੀਅਨ ਮੀਡੀਆ ਕਹਿ ਰਿਹਾ ਸੀ ਇਹਨੂੰ ਪੱਪ ਨੂੰ ਬਣਾ ਕਿੱਥੇ ਦਿੱਤਾ, ਇਹਨੂੰ ਕੈਪਟਨ ਕਿਹਨੇ ਬਣਾ ਦਿੱਤਾ, ਇਸ ਤੋਂ ਪਹਿਲਾਂ ਇਹਨੂੰ ਕੋਈ ਜਾਣਦਾ ਨਹੀਂ ਸੀਗਾ, ਸਿਰਫ ਇਹਦਾ ਇੱਕ ਅਫੇਅਰ ਸੀਗਾ ਉਹ ਬਿਕਨੀ ਮਾਡਲ ਦੇ ਨਾਲ, ਲਾਰਾ ਬਿੰਗਲ ਦੇ ਨਾਲ। ਪਿਛਲੇ 10 ਵਰਲਡ ਕੱਪ ਕੱਢ ਕੇ ਦੇਖ ਲਓ 87 ਅਸੀਂ ਇੰਡੀਆ ਸੀਗੇ, ਮੈਨੂੰ ਯਾਦ ਹੈ ਉਹਨੂੰ ਰਿਲਾਇੰਸ ਕੱਪ ਕਹਿੰਦੇ ਸੀ, ਆਈ ਥਿੰਕ ਰਿਲਾਇੰਸ ਕੱਪ ਹੀ ਸੀਗਾ ਉਸ ਵੇਲੇ, ਆਈ ਵਾਜ਼ ਇਨ ਇੰਡੀਆ, ਇਕੱਲਾ ਇਕੱਲਾ ਮੈਚ ਦੇਖਿਆ, 87 ਇੰਡੀਆ ਜਿੱਤ 87 ਆਸਟ੍ਰੇਲੀਆ ਜਿੱਤ ਕੇ ਲੈ ਗਿਆ, 92 ਇਹਨਾਂ ਨੇ ਦਿੱਤਾ ਹੈ ਪਾਕਿਸਤਾਨ ਨੂੰ, 96 ਜਿੱਤਿਆ ਸ਼੍ਰੀਲੰਕਾ, 99 ਫਿਰ ਇਹ ਜਿੱਤ ਗਏ ਨੇ ਦੁਬਾਰਾ ਤੋਂ, ਆਪਣੇ ਸ਼ੇਨ ਵਾਨ ਸਾਹਿਬ ਸੀਗੇ ਯਾਦ ਹੈ ਪਾਕਿਸਤਾਨ ਨੂੰ ਹਰਾਇਆ ਫਾਈਨਲ ਦੇ ਵਿੱਚ, 2003 ਇੰਡੀਆ 'ਚ ਇਹਨਾਂ ਨੇ ਇੰਡੀਆ ਨੂੰ ਹਰਾਇਆ ਫਾਈਨਲ ਦੇ ਵਿੱਚ ਸਾਊਥ ਅਫਰੀਕਾ ਜੋਨਸਬਰਗ, ਠੀਕ ਹੈ, 2007 ਫਿਰ ਇਹ ਜਿੱਤ ਗਏ ਨੇ ਸਰ, ਨਿਊਜ਼ੀਲੈਂਡ ਨੇ ਇੱਕ ਵੀ ਨਹੀਂ ਜਿੱਤਿਆ ਮੈਚ, ਇੱਕ ਵੀ ਨਹੀਂ ਵਰਲਡ ਕੱਪ ਜਿੱਤਿਆ ਅੱਜ ਤੱਕ, ਸਾਊਥ ਅਫਰੀਕਾ ਨੇ ਇੱਕ ਵੀ ਨਹੀਂ ਜਿੱਤਿਆ, ਰਿੱਕੀ ਪੌਂਟਿੰਗ ਦੇ ਇਕੱਲੇ ਦੇ ਘਰ ਦੋ ਟਰਾਫੀਜ਼ ਪਈਆਂ ਨੇ ਇਕੱਲੇ ਦੇ ਘਰ, ਸੋ ਆਸਟ੍ਰੇਲੀਅਨ ਮੀਡੀਆ ਵੀ ਬੜਾ ਪ੍ਰੈਸ਼ਰ ਪਾਉਂਦਾ, ਇਹੀ ਤਾਂ ਉਹ ਗੱਲ ਕਰ ਰਹੇ ਸੀਗੇ ਵੀ ਇਹ ਜਨਾਬ ਨੂੰ ਕੱਢਿਆ ਕਿੱਥੋਂ ਹੈ, ਇਹਦੀ ਕੀ ਦੇਣ ਕੀ ਹੈ ਇਹਦੀ, ਸਵਾਏ ਇਸ ਗੱਲ ਦੇ ਵੀ ਇਹਦੀ ਉਹ ਬਿਕਨੀ ਮਾਡਲ ਲਾਰਾ ਬਿੰਗਲ ਦੇ ਨਾਲ ਇਹਦਾ ਅਫੇਅਰ ਸੀਗਾ, ਇਹ ਬੰਦਾ ਕੌਣ ਹੈ ਮਾਈਕਲ ਕਲਾਰਕ, ਕ੍ਰਿਕਟ ਨੂੰ ਕੀ ਦੇਣ ਇਸ ਬੰਦੇ ਦੀ, ਔਰ ਉਸ ਕਪਤਾਨ ਨੇ ਇੰਡੀਆ ਨੂੰ ਬੈਕ ਟੂ ਬੈਕ ਟੈਸਟ ਮੈਚਸ ਹਰਾਉਣੇ ਸ਼ੁਰੂ ਕਰ ਦਿੱਤੇ, ਆਈ ਵਾਜ਼ ਦੇਅਰ ਇਨ ਦਾ ਸਟੇਡੀਅਮ, ਮੈਂ ਤਾਂ ਸਟੇਡੀਅਮ ਸੀਗਾ ਸਿਡਨੀ ਵੀ ਸਰ, ਮੈਚ ਉਹਦੀ ਬੈਟਿੰਗ ਆ ਰਹੀ ਸੀਗੀ ਟੈਸਟ ਮੈਚ ਦੇ ਵਿੱਚ, ਤੁਸੀਂ ਬੈਟਿੰਗ ਕਰੋ ਉਤਰਿਆ ਤੇ ਉੱਥੇ ਸਟੇਡੀਅਮ, ਜਦ ਮੈਂ ਸਾਈਡ ਤੇ ਗਿਆ ਉੱਥੇ ਨੈਟ ਦੇ ਵਿੱਚ ਉਹ ਪ੍ਰੈਕਟਿਸ ਕਰ ਰਿਹਾ ਸੀਗਾ ਬੈਟਿੰਗ ਕਰਨ ਆਉਣ ਤੋਂ ਪਹਿਲਾਂ, ਮਾਈਕਲ ਕਲਾਰਕ ਦੀ ਮੈਂ ਗੱਲ ਕਰ ਰਿਹਾ, ਇਹ ਆਸਟ੍ਰੇਲੀਆ ਟੀਮ ਹੈ ਸਰ, 2007 ਉਹਨਾਂ ਨੇ ਜਿੱਤਿਆ, 11 ਤੁਹਾਨੂੰ ਦੇ ਦਿੱਤਾ ਇੰਡੀਆ ਨੂੰ, 2011 ਉਹ ਹਾਰ ਗਏ ਫਾਈਨ, ਠੀਕ ਹੈ, 2015 ਫਿਰ ਜਿੱਤ ਗਏ ਉਹ ਟਰੋਫੀ, 2019 ਉਹਨਾਂ ਨੇ ਦੇ ਦਿੱਤੀ ਤੁਹਾਨੂੰ ਇੰਗਲੈਂਡ ਨੂੰ, ਇਹ 2023 ਫਿਰ ਉਹ ਜਿੱਤ ਗਏ, ਪਿਛਲੇ 10 ਵਨਡੇ ਲਾਸਟ 10 ਜਿਹੜੇ ਵਰਲਡ ਕੱਪ ਹੋਏ ਨੇ ਉਹਨਾਂ ਨੇ 6 ਜਿੱਤੇ ਨੇ, ਕਮਾਲ ਹੈ, ਕਮਾਲ ਹੈ, ਮਤਲਬ ਦੇਖ ਕੇ ਮਜ਼ਾ ਆ ਰਿਹਾ, ਆਸਟ੍ਰੇਲੀਆ ਦੀ ਹਾਕੀ ਟੀਮ ਹੋਏ, ਬੈਲਜੀਅਮ ਦੀ ਹਾਕੀ ਟੀਮ ਹੋਏ, ਇੰਡੀਆ ਉਹ ਮਾਈਂਡ ਸੈਟ ਹੀ ਨਹੀਂ ਮੈਨੂੰ ਨਜ਼ਰ ਆਉਂਦਾ, ਬਹੁਤ ਘੱਟ ਨਜ਼ਰ ਆਉਂਦਾ, ਉਹਨਾਂ ਦੀ ਫੀਲਡਿੰਗ ਦੇਖੋ ਤੁਸੀਂ, ਇੱਥੇ ਤਾਂ ਫੀਲਡਿੰਗ ਇਹ ਹੋਣ ਲੱਗ ਪਈ ਵੀ ਜਦੋਂ ਠੀਕ ਹੈ ਉਹ ਰਨ ਸਕੋਰ ਕਰ ਰਹੇ ਸੀਗੇ, ਰਨਸ ਬਹੁਤ ਘੱਟ ਸੀਗੇ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ, ਬਟ ਆਖਰੀ ਮੌਕੇ ਤੱਕ ਲੜਨ ਦੀ ਜਿਹੜੀ ਗੱਲ ਹੈ, ਆਸਟ੍ਰੇਲੀਆ ਜੇ ਆਸਟ੍ਰੇਲੀਆ ਦੀ ਇੰਡੀਆ ਵਰਗੀ ਮਾਈਂਡ ਸੈੱਟ ਹੁੰਦੀ, ਆਸਟ੍ਰੇਲੀਆ ਕਦੋਂ ਦਾ ਬਾਹਰ ਹੋ ਗਿਆ ਸੀਗਾ, ਕਿਸੇ ਵੀ ਟਾਈਮ ਬਾਹਰ ਨਿਕਲ ਜਾਣਾ ਸੀਗਾ, ਸੋ ਉਹ ਮਾਈਂਡ ਸੈੱਟ ਇੰਡੀਆ ਨੂੰ ਚੇਂਜ ਕਰਨਾ ਪਏਗਾ, 7 ਬੈਟਸਮੈਨ ਜੇ ਤੁਹਾਡੇ ਕੋਲ ਹੈ ਇਨਕਲੂਡਿੰਗ ਦ ਵਿਕਟ ਕੀਪਰ ਮੈਂ ਗੱਲ ਕਰ ਰਿਹਾ, ਜੇ ਤੁਹਾਡੇ ਕੋਲ 6 ਬੈਟਸਮੈਨ ਹੈ ਤਾਂ 2 ਬੰਦਿਆਂ ਨੂੰ ਮਿਲਣਾ ਚਾਹੀਦਾ ਹੈ, ਗੋ ਹੈਡ ਲਾਇਸੈਂਸ ਟੂ ਕਿਲ, 2 ਪੀਪਲ ਸ਼ੁੱਡ ਗੈਟ ਦੈਟ, ਗੋ ਹੈਡ, ਤੁਸੀਂ ਜਾ ਕੇ ਸੂਰਿਆ ਕੁਮਾਰ ਯਾਦਵ ਨੂੰ, ਹਾਂ ਮੈਂ ਇਹ ਵੀ ਗੱਲ ਜ਼ਰੂਰ ਕਹਿ ਦਵਾਂ ਕੁਛ ਗੱਲ ਅੱਗੇ ਕਰਨ ਤੋਂ ਪਹਿਲਾਂ, ਇਟਸ ਵੈਰੀ ਈਜ਼ੀ ਟੂ ਡਾਇਸੈਕਟ ਥਿੰਗਸ ਹੈਵਿੰਗ ਦ ਐਡਵਾਂਟੇਜ ਆਫ ਲੁਕਿੰਗ ਥਿੰਗਸ ਇਨ ਦਾ ਹਾਈਂਡਸਾਈਡ, ਮੈਂ ਤਾਂ ਹੁਣ ਕੁਛ ਵੀ ਕਹਿ ਸਕਦਾ, ਹਰ ਗੱਲ ਦੇ ਉੱਤੇ ਕ੍ਰਿਟੀਕਲ ਹੋ ਸਕਦਾ, ਇੱਦਾਂ ਕਰ ਲੈਣਾ ਸੀ, ਉੱਦਾਂ ਕਰ ਲੈਣਾ ਸੀ, ਬਟ ਕੁਛ ਚੀਜ਼ਾਂ ਤੇ ਬੇਸਿਕ ਫੰਡਾਮੈਂਟਲ ਹੈਗੇ ਨੇ ਤੁਹਾਨੂੰ ਉਹ ਅਡੋਪਟ ਕਰਨੇ ਪੈਣਗੇ, ਤੁਹਾਨੂੰ 2 ਬੰਦੇ ਸਿਵਾਏ ਰੋਹਿਤ ਸ਼ਰਮਾ ਨੇ, ਰੋਹਿਤ ਸ਼ਰਮਾ ਆਏ ਨੇ ਉਹਨਾਂ ਨੇ ਡਿਸਲੋਜ ਕੀਤਾ ਬੋਲਰਸ ਨੂੰ, ਸਰ ਕ੍ਰਿਕਟ 'ਚ ਅਸੀਂ ਦੇਖਿਆ ਗਲੈਨ ਮੈਗਰਾਥ ਵਰਗੇ ਗੇਂਦਬਾਜ਼, ਬੜੇ ਬੜੇ ਗੇਂਦਬਾਜ਼ ਜਦੋਂ ਬੈਟਸਮੈਨ ਅੱਗੇ ਵੱਧ ਕੇ ਸ਼ਾਰਟਸ ਮਾਰਦਾ ਹੈ ਨਾ, ਛੱਕੇ ਕਿਹਨੂੰ ਨਹੀਂ ਪਏ, ਗਲੈਨ ਮੈਗਰਾਥ ਨੂੰ ਨਹੀਂ ਪਏ, ਯੂ ਨੇਮ ਅ ਬੋਲਰ ਟੂਡੇ, ਐਂਡੀ ਰੋਬਰਟਸ ਤੋਂ ਲੈ ਕੇ ਮੈਲਕਮ ਮਾਰਸ਼ਲ ਤੋਂ ਲੈ ਕੇ, ਐਸਾ ਦੁਨੀਆ 'ਚ ਕੋਈ ਬੋਲਰ ਪੈਦਾ ਨਹੀਂ ਹੋਇਆ ਜਿਹਨੂੰ ਛੱਕੇ ਨਹੀਂ ਪਏ, ਸ਼ੇਨ ਵਾਰਨ ਨੂੰ ਵੀ ਪਏ ਨੇ ਛੱਕੇ, ਅਬਦੁਲ ਕਾਦਰ ਨੂੰ ਸਚਿਨ ਤੇਂਦੁਲਕਰ ਨੇ 16 ਸਾਲ ਦੀ ਉਮਰ 'ਚ ਛੱਕੇ ਲਗਾਤੇ ਸੀਗੇ, ਸੋ ਜਦੋਂ ਤੁਸੀਂ ਬੋਲਰ ਤੋਂ ਅਟੈਕ ਕਰਦੇ ਹੋ, ਬੜੇ ਬੜੇ ਬੋਲਰ ਦੀ ਲਾਈਨੋ ਲੈਂਥ ਫੇਲ ਹੋ ਜਾਂਦੀ ਹੈ, ਸੋ ਬੋਲਰ ਉਹਨਾਂ ਨੇ ਕੀ ਕੀਤਾ, ਮੁਹੰਮਦ ਸ਼ਾਮੀ ਹੈ, ਮੁਹੰਮਦ ਸ਼ਾਮੀ ਸਭ ਤੋਂ ਜ਼ਿਆਦਾ ਵਿਕਟਸ ਲਈਆਂ ਉਹਨਾਂ ਨੇ, 24 ਵਿਕਟਸ ਲਈਆਂ, ਕਿਸੇ ਵੀ ਬੋਲਰ ਨੇ ਇਸ ਵਰਲਡ ਕੱਪ 'ਚ 24 ਵਿਕਟਸ ਨਹੀਂ ਲਈਆਂ, ਐਡਮ ਜ਼ੈਂਪਾ ਨੇ 23 ਵਿਕਟ ਜ਼ਰੂਰ ਲਈਆਂ ਨੇ ਲੇਕਿਨ 24 ਨਹੀਂ ਲਈਆਂ, ਉਹਨਾਂ ਨੇ ਮੁਹੰਮਦ ਸ਼ਾਮੀ ਨੂੰ ਅੱਗੇ ਵੱਧ ਕੇ ਮਾਰਨਾ ਸ਼ੁਰੂ ਕੀਤਾ ਕਿ ਮੁਹੰਮਦ ਸ਼ਾਮੀ ਨੂੰ ਅਸੀਂ ਟਿਕਣ ਹੀ ਨਹੀਂ ਦੇਣਾ, ਹਾਲਾਂਕਿ ਮੁਹੰਮਦ ਸ਼ਾਮੀ ਪਿਕਡ ਅਪ ਦ ਵਿਕਟ, ਦੈਟਸ ਫਾਈਨ, ਬਟ ਉਹਨਾਂ ਨੇ ਫਿਰ ਵੀ ਰਨਸ ਮਾਰੇ ਨੇ ਮੁਹੰਮਦ ਸ਼ਾਮੀ ਨੂੰ, ਜਸਪ੍ਰੀਤ ਬੁਮਰਾਹ ਪਹਿਲੇ ਓਵਰ 'ਚ 14 ਰਨ, ਅੱਗੇ ਵੱਧ ਕੇ ਮਾਰਨਾ ਸ਼ੁਰੂ ਕੀਤਾ ਉਹਨਾਂ ਨੇ, ਕਹਿੰਦੇ ਵਿਕਟ ਜਾਏ ਜਾਏ, ਫੀਅਰਲੈਸ ਕ੍ਰਿਕਟ ਆਸਟ੍ਰੇਲੀਆ ਨੇ ਖੇਲੀ ਹੈ, ਇੰਡੀਆ ਨੇ ਨਹੀਂ ਖੇਲੀ, ਦੈਟ ਵਾਜ਼ ਦਾ ਓਨਲੀ ਡਿਫਰੈਂਸ, ਹੋਰ ਕੋਈ ਟੈਲੈਂਟ ਦੀ ਕਮੀ ਨਹੀਂ ਹੈ, ਇੰਡੀਆ ਕੋਲ ਟੈਲੈਂਟ ਜ਼ਿਆਦਾ ਹੈ, ਵੈਲ ਸੈਟਲ ਬੈਟਸਮੈਨ ਬੋਲਰਸ ਜ਼ਿਆਦਾ ਹੈ, ਮਾਈਂਡ ਸੈੱਟ ਦਾ ਫਰਕ ਸੀ ਸਰ, ਹੋਰ ਮੈਨੂੰ ਇਹ 'ਚ ਕੋਈ ਫਰਕ ਨਜ਼ਰ ਨਹੀਂ ਆ ਰਿਹਾ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਜੀ, ਅੰਮ੍ਰਿਤਪਾਲ ਜੀ, ਅਗਲੀ ਕਾਲ ਜੀ, ਹਰਪਾਲ ਜੀ ਤੁਸੀਂ ਆਉਂਦੇ ਰਹੋ, ਹਾਂਜੀ ਹਾਂਜੀ ਬਿਲਕੁਲ ਆ ਰਹੀ ਹੈ ਜੀ,
ਹਾਂਜੀ ਜਦੋਂ ਜੀ ਪਹਿਲਾਂ ਤਾਂ ਵਧਾਈਆਂ ਆਸਟ੍ਰੇਲੀਆ ਦੀ ਸਾਈਡ ਨੂੰ, ਆਸਟ੍ਰੇਲੀਆ ਬਹੁਤ ਵਧੀਆ ਖੇਲਿਆ, ਜਿੱਦਾਂ ਤੁਸੀਂ ਫੀਅਰਲੈਸ ਕਿਹਾ, ਫੀਅਰਲੈਸ ਵੀ ਖੇਲਿਆ, ਔਰ ਜਿੱਦਾਂ ਕਹਿੰਦੇ ਕਿ ਮੌਕੇ ਦੇ ਚੌਕਾ ਲਾਇਆ ਉਹਨਾਂ ਨੇ, ਦੇ ਸੇਵ ਦੇਅਰ ਬੈਸਟ ਗੇਮ ਫੋਰ ਦਾ ਫਾਈਨਲ, ਲੀਗ ਦੇ ਵਿੱਚ ਲਿਟਲ ਸ਼ੇਕੀ ਸੀਗੇ ਬਟ ਦੈਟ ਇਜ਼ ਫਾਈਨ, ਜਦੋਂ ਫਾਈਨਲ ਆਇਆ ਉਹ ਪੂਰੀ ਯੂਨਾਈਟਡ ਸੀਗੀ ਟੀਮ, ਔਰ ਉਹਨਾਂ ਦੇ ਪੇਸ ਅਟੈਕ ਵੈਲ ਬਿਲਕੁਲ ਵੈਲ ਏਮਡ ਸੀਗੇ, ਉਹਨਾਂ ਨੂੰ ਪਤਾ ਸੀ ਉਹਨਾਂ ਨੇ ਕੀ ਕਰਨਾ। ਦੇਖੋ ਮੈਂ ਥੋੜਾ ਕ੍ਰਿਟੀਕਲ ਹੋਊਂਗਾ, ਇਹ ਲੈਕ ਆਫ ਨੌਲੇਜ ਆਫ ਕ੍ਰਿਕਟ ਹੀ ਕਹੂੰਗਾ ਲੋਕਾਂ ਦੀ, ਜਾਂ ਗੇਮ ਕਹੂੰਗਾ ਜਿਹੜੇ ਕਹਿੰਦੇ ਕਿ ਇਸ ਪਿੱਚ ਤੇ ਨਹੀਂ ਹੋਣਾ ਚਾਹੀਦਾ ਸੀ, ਹਾਈ ਸਕੋਰਿੰਗ ਪਿੱਚ ਹੋਣੀ ਚਾਹੀਦੀ ਸੀ, ਏਦਾਂ ਹੋਣਾ ਚਾਹੀਦਾ ਸੀ, ਉਸ ਸਟੇਡੀਅਮ 'ਚ ਨਹੀਂ ਹੋਣਾ ਚਾਹੀਦਾ ਸੀ, ਇਹਨੂੰ ਮੈਂ ਲੈਕ ਆਫ ਨੌਲੇਜ ਜਾਂ ਕਿਸੇ ਮੀਡੀਆ ਦੇ ਪ੍ਰਭਾਵ ਹੇਠ ਜਾਂ ਕੋਈ ਕਿਸੇ ਕਹਿ ਲਓ ਕਿ ਯੂ ਅੰਡਰਸਟੈਂਡ ਵਾਟ ਆਈ ਮੀਨ, ਪੋਲੀਟੀਕਲ ਰੀਜ਼ਨ ਜਾਂ ਕੁਛ ਉਹਨਾਂ ਦੀ ਆਪਣੀ ਓਰੀਐਂਟੇ ਦੇਖੋ ਗੇਮ ਗੇਮ ਆ, ਗੇਮ ਨੂੰ ਇਹਨਾਂ ਚੀਜ਼ਾਂ ਤੋਂ ਅਲੱਗ ਰੱਖਣਾ ਚਾਹੀਦਾ ਵੀ ਕਿੱਥੇ ਮੈਚ ਹੋ ਰਿਹਾ, ਕਿਉਂ ਮੈਚ ਹੋ ਰਿਹਾ, ਪਿੱਚ ਕਿੱਦਾਂ ਦੀ ਦਿੱਤੀ। ਪਿੱਚ ਤਾਂ ਪਹਿਲੇ ਮੈਚ ਦੇ ਵਿੱਚ ਵੀ ਯੁਧਵੀਰ ਜੀ ਹਾਈ ਸਕੋਰਿੰਗ ਨਹੀਂ ਸੀ ਇੰਡੀਆ ਆਸਟ੍ਰੇਲੀਆ, ਸਾਨੂੰ ਜੇ ਯਾਦ ਹੋਵੇ ਉਹਦੇ ਵਿੱਚ ਵੀ ਦੋ ਸੌ ਰਨ ਬਣਾਇਆ ਸੀ ਆਸਟ੍ਰੇਲੀਆ ਨੇ, ਔਰ ਇੰਡੀਆ ਨੇ ਚੇਂਜ ਕਰ ਲਿਆ ਸੀ। ਸੇਮ ਇਹੀ ਸਨੈਰੀਓ ਸੀਗਾ ਉਸ ਟਾਈਮ ਤੇ ਵੀ, ਇੰਡੀਆ ਦੇ ਪਹਿਲਾਂ ਦੋ ਤਿੰਨ ਵਿਕਟਾਂ ਆਊਟ ਹੋ ਗਈਆਂ ਸੀ, ਉਸ ਤੋਂ ਬਾਅਦ ਵਿਰਾਟ ਕੋਹਲੀ ਤੇ ਕੇ ਐਲ ਰਾਹੁਲ ਨੇ ਆਪਣੀਆਂ ਆਲਮੋਸਟ ਸੈਂਚਰੀਆਂ ਬਣਾਈਆਂ ਤੇ ਮੈਚ ਜਿੱਤ ਗਏ। ਬਿਲਕੁਲ ਰਿਵਰਸ ਆਰਡਰ ਦੇ ਵਿੱਚ ਮੈਚ ਹੋਇਆ ਸੀ, ਉਦੋਂ ਤਾਂ ਅਸੀਂ ਕੋਈ ਪਿੱਚ ਦਾ ਕ੍ਰਿਟੀਸਾਈਜ਼ ਨਹੀਂ ਕੀਤਾ, ਉਦੋਂ ਅਸੀਂ ਕੁਛ ਵੀ ਨਹੀਂ ਕਿਹਾ, ਹੁਣ ਅਸੀਂ ਜਾ ਕੇ ਕ੍ਰਿਟੀਸਾਈਜ਼ ਕਰ ਰਹੇ ਹਾਂ। ਇਹਦਾ ਮਤਲਬ ਇਹ ਜਿਹੜੇ ਬੰਦੇ ਕੁਐਸਚਨ ਕਰ ਰਹੇ ਆ ਉਹਨਾਂ ਨੂੰ ਨੌਲੇਜ ਹੈ ਨੀ ਗੇਮ ਦੀ, ਔਰ ਜਿੱਦਾਂ ਤੁਸੀਂ ਕਹਿੰਦੇ ਹੁੰਦੇ ਆ ਕਿ।
ਅੱਛਾ, ਮੈਂ ਤੁਹਾਨੂੰ ਇੱਕ ਸਵਾਲ ਹੋਰ ਕਹਿਣਾ ਚਾਹੁੰਦਾ, ਇੱਕ ਸੋਰੀ ਮੈਂ ਕਦੇ ਇੰਟਰਪਟ ਨਹੀਂ ਕਰਦਾ, ਬੇਨਤੀ ਹੈ ਕਿ ਕੋਈ ਸਵਾਲ ਕਰ ਰਿਹਾ ਉਹਦੇ ਤੇ ਛੱਡ ਦਿਓ, ਤੁਸੀਂ ਆਪਣੀ ਗੱਲ, ਤੁਹਾਡੇ ਕੀ ਵਿਚਾਰ ਨੇ, ਕਿਉਂ ਹਾਰਿਆ ਇੰਡੀਆ?
ਜਦੋਂ ਗੱਲ ਪਤਾ ਕੀ ਹੈ, ਮੈਂ ਕਿਉਂ ਇਹ ਕਹਿਣਾ ਚਾਹੁੰਦਾ, ਕਿਉਂਕਿ ਦੇਖੋ ਜਦੋਂ ਆਪਾਂ ਇੱਕ ਪ੍ਰੋਗਰਾਮ ਸੁਣਦੇ ਨਾ, ਜਦੋਂ ਆਪਾਂ ਇੱਕ ਕੁਆਲਿਟੀ ਪ੍ਰੋਗਰਾਮ ਸੁਣਦੇ ਹਾਂ, ਉਦੋਂ ਆਪਣਾ ਪ੍ਰੋਸਪੈਕਟ ਵੀ ਨਿਊਟਰਲ ਹੋਣਾ ਚਾਹੀਦਾ ਆ, ਮੈਂ ਇਸ ਕਰਕੇ ਗੱਲ ਕਹਿ ਰਿਹਾ ਹਾਂ। ਤੁਸੀਂ ਉਸ ਚੀਜ਼ ਨੂੰ ਤੁਸੀਂ,
ਅੱਛਾ ਮੈਚ ਕਿਉਂ ਹਾਰਿਆ ਇਹ ਦੱਸੋ, ਔਰ ਫਿਰ ਅਸੀਂ ਅਗਲੇ ਕਾਲਰ ਵੱਲ ਵਧਾਂਗੇ ਜੀ, ਤੁਸੀਂ ਆਪਣੇ ਵਿਚਾਰ ਦਿਓ।
ਤੇ ਚਲੋ ਵਿਚਾਰ ਤਾਂ ਮੈਚ ਹਾਰ ਗਈ, ਉਹ ਤਾਂ ਰੀਜ਼ਨ ਤੁਸੀਂ ਦੱਸੇ ਦਿੱਤਾ ਕਿ ਆਸਟ੍ਰੇਲੀਆ ਨੇ ਪਿਛਲੇ ਦਸਾਂ ਚੋਂ ਛੇ ਜਿੱਤੇ ਹੈਗੇ ਆ, ਆਸਟ੍ਰੇਲੀਆ ਵੈਲ ਜ਼ਿਆਦਾ ਮਾਇੰਡ ਸੈੱਟ ਨਾਲ ਆਇਆ ਆ, ਔਰ ਮੈਂ ਤਾਂ ਪਹਿਲੇ ਦਿਨ ਤੋਂ ਹੀ ਕਹਿੰਦਾ ਕਿ ਆਸਟ੍ਰੇਲੀਆ ਇਜ਼ ਮੋਰ ਬੈਲੈਂਸ ਸਾਈਡ ਜਿਹੜੀ ਹੈਗੀ ਆ, ਆਸਟ੍ਰੇਲੀਆ ਦੀ ਸਾਈਡ ਬੈਲੈਂਸ ਹੈਗੀ। ਔਰ ਜਿੱਦਾਂ ਤੁਸੀਂ ਕਹਿ ਤਾ ਕਿ ਮੁਹੰਮਦ ਸ਼ਾਮੀ ਨੂੰ ਆਉਂਦੇ ਹੀ ਉਹਨਾਂ ਨੇ ਅੱਗੇ ਵੱਧ ਕੇ ਜਿਹੜਾ ਛੱਕਾ ਮਾਰਿਆ ਮਿਚਲ ਸਟਾਰ ਮਿਚਲ ਮਾਰਸ਼ ਨੇ, ਚਾਹੇ ਉਹ ਆਊਟ ਜਲਦੀ ਹੋ ਗਏ ਪਰ ਉਹਨਾਂ ਨੇ ਜਿਹੜੇ ਇੱਕ ਓਵਰ ਦੇ ਵਿੱਚ ਦੋ ਵੱਧ ਕੇ ਇੱਕ ਚੌਕਾ ਮਾਰਿਆ ਉਹਨੂੰ ਮਿਡ ਆਫ ਤੇ, ਇੱਕ ਦੂਸਰਾ ਛੱਕਾ ਮਾਰਿਆ ਲੌਂਗ ਆਫ ਤੇ, ਉਹ ਡਿਸਾਈਡਿੰਗ ਫੈਕਟਰ ਸੀਗਾ। ਉੱਥੇ ਸ਼ਾਮੀ ਦੀ ਲਾਈਨ ਲੈਂਥ ਖਰਾਬ ਹੋ ਗਈ, ਜਿਹੜਾ ਸੱਤ ਵਿਕਟਾਂ ਲੈ ਕੇ ਜਾ ਰਿਹਾ ਸੀ ਪਿਛਲੇ ਮੈਚ ਦੇ ਵਿੱਚ, ਉਹ ਜਦੋਂ ਉਹਨੂੰ ਪਤਾ ਲੱਗਾ ਕਿ ਅੱਗੇ ਵੱਧ ਕੇ ਛੱਕੇ ਚੌਕੇ ਮਾਰ ਰਿਹਾ, ਉਹ ਸ਼ਾਰਟ ਆਫ ਲੈਂਥ ਥੋੜੀ ਕਰਾਉਣ ਲੱਗ ਗਿਆ, ਔਰ ਸ਼ਾਰਟ ਆਫ ਲੈਂਥ ਜਦੋਂ ਕਰਾਉਣ ਲੱਗ ਗਿਆ ਤੇ ਦੈਨ ਇਟਸ ਵੈਰੀ ਈਜ਼ੀ ਫੋਰ ਦੈਮ ਟੂ ਰੀਡ ਦੇਅਰ ਲਾਈਨ ਐਂਡ ਰਨ, ਤੇ ਫਿਰ ਉਹਨੂੰ ਈਜ਼ੀਲੀ ਟੈਕਲ ਕਰਨ ਲੱਗ ਗਿਆ। ਇਹੀ ਹਾਲ ਜਸਪ੍ਰੀਤ ਬੁਮਰਾਹ ਦਾ ਹੋਇਆ, ਔਰ ਜਦੋਂ ਤੁਹਾਡੇ ਕੋਲ ਰਨ ਘੱਟ ਹੋਣ ਤਾਂ ਫਿਰ ਸਪਿਨਰ ਇੰਨੇ ਇਫੈਕਟਿਵ ਨਹੀਂ ਹੁੰਦੇ, ਸਪਿਨਰ ਉਦੋਂ ਹੀ ਇਫੈਕਟਿਵ ਹੁੰਦੇ ਆ ਜਦੋਂ ਤੁਹਾਡੇ ਕੋਲ ਰਨ ਰੇਟ ਦਾ ਪ੍ਰੈਸ਼ਰ ਹੋਵੇ, ਜੋ ਹਾਲ ਆਸਟ੍ਰੇਲੀਆ ਦਾ ਹੋਇਆ ਸੀ ਜੀ ਪਹਿਲੇ ਮੈਚ ਦੇ ਵਿੱਚ, ਜਦੋਂ ਐਡਮ ਜ਼ੰਪਾ ਨੂੰ ਕੋਈ ਵਿਕਟ ਨਹੀਂ ਸੀ ਮਿਲੀ ਔਰ ਰਨ ਘੱਟ ਸੀਗੇ, ਤੇ ਹੀ ਕੈਨ ਨੋਟ ਕੰਟੇਨ, ਉਹੀ ਐਡਮ ਜ਼ੰਪਾ ਕੱਲ ਦੇ ਮੈਚ ਦੇ ਵਿੱਚ ਤੁਸੀਂ ਦੇਖੋ ਵਧੀਆ ਬੋਲਿੰਗ ਕਰਾ ਕੇ ਗਿਆ, ਔਰ ਵਿਕਟ ਤਾਂ ਚਲੋ ਇੱਕ ਮਿਲੀ ਔਰ ਰਨ ਰੇਟ ਵੀ ਕੰਟਰੋਲ ਕਰਕੇ ਗਿਆ। ਸੋ ਇਟਸ ਆਲ ਮਾਇੰਡ ਸੈਟ, ਦੇਖੋ ਕ੍ਰਿਕਟ ਦੇ ਵਿੱਚ ਜਾਂ ਕਿਸੇ ਵੀ ਟੀਮ ਦੇ ਵਿੱਚ ਇਟ ਇਜ਼ ਨੋਟ ਮੈਂਡੇਟਰੀ ਕਿ ਬੈਸਟ ਟੀਮ ਜਿੱਤੇ, ਹਾਂ ਉਹ ਟੀਮ ਜਿੱਤਦੀ ਹੈ ਜਿਹੜੀ ਉਸ ਦਿਨ ਬੈਸਟ ਖੇਲੇ। ਸੋ ਬੈਸਟ ਟੀਮ ਕੈਨ ਨੈਵਰ ਵਿਨ, ਬਟ ਦ ਟੀਮ ਹੂ ਪਲੇਜ਼ ਬੈਸਟ ਔਨ ਦੈਟ ਪਰਟੀਕੁਲਰ ਡੇ ਦੈਟ ਵਿਨ। ਸੋ ਮੈਨੂੰ ਇਹ ਲੱਗਦਾ ਕਿ ਮੈਂ ਇਹੀ ਕਹੂੰਗਾ ਜੀ, ਆਸਟ੍ਰੇਲੀਆ ਨੂੰ ਕੰਗ੍ਰੈਚੁਲੇਸ਼ਨ ਹੈਗੀਆਂ, ਆਸਟ੍ਰੇਲੀਆ ਵਧੀਆ ਟੀਮ ਹੈ ਔਰ ਵਧੀਆ ਖੇਲੀ, ਔਰ ਸਭ ਤੋਂ ਵਧੀਆ ਉਹਨਾਂ ਦਾ ਕੈਪਟਨ ਜੀ, ਉਹਨਾਂ ਦਾ ਕੈਪਟਨ, ਉਹਨੇ ਇੰਡੀਅਨ ਬੈਟਸਮੈਨ ਨੂੰ ਸੈਟਲ ਨਹੀਂ ਹੋਣ ਦਿੱਤਾ। ਤੁਸੀਂ ਦੇਖੋ ਇੱਕ ਇੱਕ ਓਵਰ ਕਰਵਾਇਆ ਜੀ ਉਹਨਾਂ ਨੇ, ਮਿਚਲ ਮਾਰਸ ਤੋਂ ਚਾਹੇ ਟ੍ਰਾਵਿਸ ਹੈਡ ਹੋਵੇ, ਇੱਕ ਇੱਕ ਓਵਰ ਕਰਾ ਕੇ ਚੇਂਜ ਕਰਾਉਂਦੇ ਰਹੇ। ਉਹਨਾਂ ਨੇ ਬਾਲ ਰੋਟੇਸ਼ਨ ਚੰਗੀ ਕੀਤੀ, ਕਨਵੈਨਸ਼ਨਲ ਕ੍ਰਿਕਟ ਜਿੱਦਾਂ ਕਹਿੰਦੇ ਆ ਉਹ ਨਹੀਂ ਖੇਲੀ, ਉਹਨਾਂ ਨੇ ਅਕੋਰਡਿੰਗ ਟੂ ਦੇਅਰ ਪਲਾਨ ਕ੍ਰਿਕਟ ਖੇਡੀ।
ਬਿਲਕੁਲ ਬਿਲਕੁਲ, ਕਨਵੈਨਸ਼ਨਲ ਕ੍ਰਿਕਟ ਘੱਟ, ਦੇਖੋ ਇਹੀ ਚੀਜ਼ ਹੁੰਦੀ ਹੈ ਕਿ ਯੂ ਹੈਵ ਟੂ ਸਰਪ੍ਰਾਈਜ਼ ਦਾ ਓਪੋਜੀਸ਼ਨ, ਜੇ ਤੁਸੀਂ ਓਪੋਜੀਸ਼ਨ ਨੂੰ ਸਰਪ੍ਰਾਈਜ਼ ਕਰਨ ਦੇ ਵਿੱਚ ਕਾਮਯਾਬ ਹੋ ਜਾਂਦੇ ਹੋ, ਬਹੁਤ ਚੀਜ਼ਾਂ ਦੇ ਵਿੱਚ ਜਿਹੜੀ ਆ ਤਬਦੀਲੀ ਆ ਜਾਂਦੀ ਹੈ। ਤੁਸੀਂ ਲਾਈਨ ਨੋਟ ਕਰੋ ਜੀ, ਅਨਵਰ ਸਾਹਿਬ ਤੁਸੀਂ ਆਉਂਦੇ ਰਹੋ, ਅਨਵਰ ਸਾਹਿਬ ਗੋ ਹੈਡ, ਕੀ ਕਹਿਣਾ ਚਾਹੋਗੇ? ਸਰ ਬਹੁਤ ਵਧੀਆ, ਰੇਡੀਓ ਦੀ ਵਾਲੀਅਮ ਪਿੱਛੋਂ ਬਸ ਬੰਦ ਕਰ ਲਓ, ਗੋ ਹੈਡ, ਤੁਸੀਂ ਆਉਂਦੇ ਰਹੋ, ਬਹੁਤ ਵਧੀਆ, ਮਿਹਰਬਾਨੀ।
ਕੋਈ ਕੱਲ ਕਿਆਮਤ ਨਹੀਂ ਆ ਜਾਣੀ, ਇਟਸ ਨਾਟ ਐਂਡ ਆਫ ਕ੍ਰਿਕਟ, ਨਾਟ ਆਫ ਵਰਲਡ, ਐਕਸਟਰਾਆਰਡਨਰੀ ਗੇਮ ਖੇਡੀ, ਲੇਕਿਨ ਮੈਂ ਥੋੜਾ ਕਵਾਂਗਾ ਕਿ ਜਦੋਂ ਜਿੱਤਦੇ ਹੁੰਦੇ ਤੇ ਉਹਨਾਂ ਨੂੰ ਇੰਨਾ ਅਸਮਾਨਾ ਤੇ ਨਾ ਚੜਾਓ, ਤੇ ਜਦੋਂ ਹਾਰ ਜਾਂਦੇ ਤੇ ਉਹਨਾਂ ਨੂੰ ਜੁੱਤੀਆਂ ਨਾ ਮਾਰੋ। ਐਸੇ ਹੀ ਪਲੇਅਰਾਂ ਨੇ, ਇਹ 11 ਪਲੇਅਰ ਨੇ, ਅਗਲਾ 6 ਮਹੀਨੇ ਬਾਅਦ T20 ਵਰਲਡ ਕੱਪ ਆ ਰਿਹਾ, 11 ਚੋਂ ਆਲਮੋਸਟ 7 ਜਾਂ 8 ਪਲੇਅਰ ਇਹੋ ਹੀ ਹੋਣੇ ਨੇ, ਤੇ ਤੁਸੀਂ ਕੀ ਕਹੋਗੇ ਕਿ 7-8 ਪਲੇਅਰ ਨਾ ਹੋਣ? ਨਹੀਂ, ਮੈਂ ਇਸ ਇੰਡੀਆ ਨੂੰ ਔਰ ਇੰਡੀਆ ਦੇ ਮੀਡੀਆ ਨੂੰ ਇਹ ਕੰਡੈਮ ਕਰਦਾ ਕਿ ਬਸ ਕਰੋ ਯਾਰ, ਦੈਟਸ ਓਕੇ, ਗੇਮ ਆ, ਗੇਮ ਇਜ਼ ਓਵਰ। ਜਿਹੜੀ ਟੀਮ ਅੱਛਾ ਖੇਲੀ ਉਹ ਲੈ ਗਈ, ਲੇਕਿਨ ਉਹ ਇਹ ਅਸਾਬੀ ਜੰਗ ਵੀ ਹੁੰਦੀ ਹੈ, ਕਿ ਨਰਵਸ ਸਿਸਟਮ ਕਿਹਦਾ ਕੰਟਰੋਲ ਚ ਰਹਿੰਦਾ ਕਿਹਦਾ ਨਹੀਂ, ਉਹਨਾਂ ਨੇ ਕੇਅਰ ਹੀ ਨਹੀਂ ਕੀਤੀ। ਕਰੋਧ ਕੀ ਕਹਿ ਰਿਹਾ, ਔਰ ਮੈਂ ਹੈਰਾਨ ਹੁੰਦਾ ਕਿ ਇੰਡੀਆ ਕ੍ਰਿਕਟ ਟੀਮ ਦੇ ਹਰ ਬੰਦੇ ਦੇ ਕਿਸੇ ਨਾ ਕਿਸੇ ਇੰਡੀਅਨ ਬਾਲੀਵੁੱਡ ਸਟਾਰ ਨਾਲ ਅਫੇਅਰ ਆ, ਉਹਨਾਂ ਨੂੰ ਥੋੜਾ ਕੁ ਕੰਟਰੋਲ ਕਰਨਾ ਚਾਹੀਦਾ। ਅਜੇ ਸ਼ਬਨ ਗਿੱਲ ਨੂੰ ਬੜੀ ਕ੍ਰਿਕਟ ਆ ਉਹਦੀ, ਅਜੇ ਮੁੰਡਾ ਜਵਾਨ ਹੈ, ਲੇਕਿਨ ਉਹ ਸਚਿਨ ਤੇਂਦੁਲਕਰ ਦੀ ਕੁੜੀ ਨਾਲ ਡੇਟਿੰਗ ਕਰ ਰਿਹਾ। ਉਹਦਾ ਹੁਣ ਤੁਸੀਂ ਕਹੋਗੇ ਕਿ ਉਹਦਾ ਪਰਸਨਲ ਮੈਟਰ ਹੈ, ਦੈਟਸ ਓਕੇ, ਲੇਕਿਨ ਇੰਨਾ ਹਾਈਲਾਈਟ ਮੀਡੀਆ ਨਹੀਂ ਕਰਨਾ ਚਾਹੀਦਾ, ਉਹਨਾਂ ਨੂੰ ਥੋੜਾ ਜਿਹਾ ਕੰਫੀਡੈਂਸ਼ੀਅਲ ਤੇ ਪ੍ਰਾਈਵੇਟ ਰੱਖਣਾ ਚਾਹੀਦਾ। ਦੂਸਰਾ ਮੈਂ ਇਹ ਕਹਾਂਗਾ ਕਿ ਕੋਹਲੀ ਸਾਹਿਬ ਉਹ ਬਿਲਕੁਲ ਸਿਆਸਤਦਾਨਾਂ ਦੀ ਤਰ੍ਹਾਂ ਹੱਥ ਲਾ ਰਿਹਾ ਕਿ ਵੀ ਤਾਲੀਆਂ ਵਜਾਓ ਤੇ ਸ਼ੋਰ ਕਰੋ ਤੇ ਜੇ ਤੇ ਉਹ, ਨਹੀਂ ਇਹ ਕੋਈ ਤਰੀਕਾ ਨਹੀਂ ਹੈਗਾ ਇੱਕ ਇੰਟਰਨੈਸ਼ਨਲ ਪਲੇਅਰ ਦਾ। ਥੋੜਾ ਕੁ ਆਪਣੇ ਆਪ ਨੂੰ ਵੀ ਕੰਟਰੋਲ ਕਰੋ ਤੇ ਗੇਮ ਇਜ਼ ਨਾਟ ਓਵਰ, ਗੇਮਾਂ ਚੱਲਦੀਆਂ ਰਹਿਣੀਆਂ, ਕਿਆਮਤ ਤੱਕ ਚੱਲਦੀਆਂ ਰਹਿਣੀਆਂ, ਹਾਰ ਜਿੱਤ ਵੀ ਹੁੰਦੀ ਰਹਿਣੀ, ਲੇਕਿਨ ਕੱਲ ਆਸਟ੍ਰੇਲੀਅਨ ਇਹ ਤੁਸੀਂ ਕ੍ਰੈਡਿਟ ਦਿਓਗੇ ਕਿ ਉਹਨਾਂ ਨੇ ਅਸਾਬੀ ਜੰਗ ਵੀ ਜਿੱਤੀ ਆ ਔਰ ਕ੍ਰਿਕਟ ਦਾ ਚੈਂਪੀਅਨ ਬਣਨ ਦਾ ਹੱਕਦਾਰ ਜਿਹੜਾ ਜਿਹਨੂੰ ਕਹਿ ਸਕਦੇ ਆ ਉਹ ਹੀ ਸੀ। ਤੇ ਕੀਪ ਇਟ ਅਪ, ਵਿਸ਼ ਯੂ ਗੁੱਡ ਲੱਕ ਇੰਡੀਆ ਐਂਡ ਵਿਸ਼ ਯੂ ਗੁੱਡ ਲੱਕ ਆਲ ਆਫ ਕ੍ਰਿਕਟ ਫੈਨ। ਥੈਂਕ ਯੂ।
ਠੀਕ ਹੈ ਜੀ, ਥੈਂਕ ਯੂ ਸਰ, ਤੁਹਾਡੀ ਪਹਿਲਾ ਪੁਆਇੰਟ ਬਿਲਕੁਲ ਸਹੀ ਹੈ, ਇਹਦੇ ਚ ਕੋਈ ਦੋ ਰਾਏ ਨਹੀਂ ਹੈ ਕਿ ਇੰਡੀਆ ਦੀ ਸਾਰੀ ਟੀਮ ਬਹੁਤ ਵਧੀਆ ਖੇਲੀ ਹੈ। ਅਨਵਰ ਸਾਹਿਬ ਤੁਸੀਂ ਬਿਲਕੁਲ ਠੀਕ ਕਿਹਾ ਔਰ ਅਸੀਂ ਵੀ ਉਹੀ ਗੱਲ ਕਰ ਰਹੇ, ਮੈਂ ਹੁਣੇ ਨੰਬਰ ਵੀ ਤੁਹਾਡੇ ਨਾਲ ਸ਼ੇਅਰ ਕੀਤੇ ਆ ਕਿ ਜੇ ਤੁਸੀਂ ਟੋਪ 10 ਬੈਟਸਮੈਨ ਕੱਢ ਲਓ ਤੇ ਟੋਪ 10 ਦੇ ਵਿੱਚੋਂ 4 ਇੰਡੀਅਨ ਹੈ, ਜੇ ਤੁਸੀਂ ਟੋਪ 10 ਬੋਲਰਸ ਕੱਢ ਲਓ ਵਰਲਡ ਕੱਪ ਦੇ ਵਿੱਚ, ਅਸੀਂ ਸਿਰਫ ਵਰਲਡ ਕੱਪ ਦੀ ਗੱਲ ਕਰ ਰਹੇ ਹਾਂ, ਤੇ ਵਰਲਡ ਕੱਪ ਦੇ ਵੀ ਟੋਪ 10 ਦੇ ਵਿੱਚੋਂ 3 ਇੰਡੀਅਨ ਬੋਲਰਸ ਨੇ ਉੱਥੇ। ਸੋ ਇਸ ਕਾਰਨ ਟੀਮ ਬਹੁਤ ਵਧੀਆ ਖੇਲੀ ਹੈ, ਇਹਦੇ ਚ ਕੋਈ ਦੋ ਰਾਏ ਨਹੀਂ ਹੈ। ਸਿਰਫ ਪ੍ਰੋਬਲਮ ਕਿੱਥੇ ਹੋਈ ਹੈ, ਪ੍ਰੋਬਲਮ ਹੋਈ ਹੈ ਕਿ ਯੈਸ ਸਾਨੂੰ ਉੱਥੇ ਦਿੱਕਤ ਇੱਥੇ ਆਈ ਹੈ ਕਿ ਯੈਸ ਜਿਹੜੇ ਫਾਈਨਲ ਮੈਚ ਨੇ ਉਹ ਜਾਂ ਨੌਕਆਊਟ ਦੇ ਜਿਹੜੇ ਫਾਈਨਲ ਹੋਣੇ ਨੇ ਉਹਦੇ ਵਿੱਚ ਇੰਡੀਆ ਕਿਤੇ ਨਾ ਕਿਤੇ ਹਾਰ ਰਿਹਾ, ਉਹ ਇੱਕ ਗੱਲ ਹੈ, ਉਹ ਜ਼ਰੂਰ ਡਿਸਕਸ ਕਰਨ ਵਾਲੀ ਹੈ। ਸੋ ਬਾਕੀ ਬਿਲਕੁਲ ਤੁਸੀਂ ਠੀਕ ਕਿਹਾ, ਹੁਣੇ 6 ਜਾਂ 7 ਮਹੀਨੇ ਲਗਾ ਲਓ, 7 ਮਹੀਨੇ ਦੇ ਵਿੱਚ T20 ਦਾ ਵਰਲਡ ਕੱਪ ਵੀ ਆਉਣਾ ਹੈ ਔਰ ਇਹਦੇ ਵਿੱਚੋਂ ਕਈ ਪਲੇਅਰ ਉਹ ਖੇਲਣਗੇ। ਹੁਣ T20 ਵੱਲ ਗੌਰ ਕਰਨਾ ਚਾਹੀਦਾ ਇੰਡੀਆ ਨੂੰ, ਕਿਉਂਕਿ T20 ਦਾ ਹੁਣ ਆਸਟ੍ਰੇਲੀਆ ਦੇ ਨਾਲ ਹੀ ਸੀਰੀਜ਼ ਸਟਾਰਟ ਹੋਏਗੀ ਔਰ ਹੁਣ ਬੜਾ ਇੰਪੋਰਟੈਂਟ ਟਾਈਮ ਹੈ T20 ਵਾਸਤੇ। ਸੋ ਔਰ ਮਜ਼ੇਦਾਰ ਗੱਲ ਇਹ ਹੈ ਕਿ ਕੈਨੇਡਾ ਵੀ ਕੁਆਲੀਫਾਈ ਕਰ ਗਿਆ, ਸੋ ਮਜ਼ਾ ਆਏਗਾ। ਔਰ ਸਾਡੇ ਇੱਥੇ ਅਮਰੀਕਾ ਦੇ ਵਿੱਚ, ਸਾਡੀ ਨੇਬਰਿੰਗ ਕੰਟਰੀ ਦੇ ਵਿੱਚ ਹੋਣੇ ਨੇ ਮੈਚਿਸ, ਕੈਰੇਬੀਅਨ ਮੈਚਿਸ ਜਾਂ ਕੈਰੇਬੀਅਨ ਦੇ ਵਿੱਚ ਹੋਣੇ ਨੇ ਜਾਂ ਅਮਰੀਕਾ 'ਚ ਹੋਣੇ ਆ। ਸੋ ਬਿਲਕੁਲ ਸਾਡੇ ਨੇੜੇ ਹੋਣਾ, ਨੌਰਥ ਅਮਰੀਕਾ ਦੇ ਵਿੱਚ ਆ ਰਿਹਾ ਵਰਲਡ ਕੱਪ। ਸੋ ਬੜਾ ਮਜ਼ਾ ਆਏਗਾ 7 ਮਹੀਨੇ ਦੇ ਵਿੱਚ ਔਰ ਆ ਜਿਹੜੇ ਅਗਲੇ 7 ਮਹੀਨੇ ਬੜੇ ਇੰਟਰਸਟਿੰਗ ਰਹਿਣਗੇ, ਮਜ਼ਾ ਆਏਗਾ। ਦੂਸਰਾ, ਹਾਂ, ਤੁਸੀਂ ਅਫੇਅਰ ਦੀ ਗੱਲ ਕੀਤੀ ਹੈ ਕਿ ਸ਼ੁਭਮਨ ਗਿੱਲ ਦਾ ਅਫੇਅਰ ਚੱਲ ਰਿਹਾ, ਉਹ ਸਰਾ ਤੇਂਦੁਲਕਰ ਜਿਹੜੀ ਡਾਟਰ ਹੈ ਸਚਿਨ ਤੇਂਦੁਲਕਰ ਹੋਣਾ ਦੀ। ਸਰ ਮੈਂ ਸਮਝਦਾ ਹਾਂ ਕਿ ਇਹ ਉਹਨਾਂ ਦੇ ਪਰਸਨਲ ਮਾਮਲੇ ਨੇ, ਜੇ ਤੁਹਾਨੂੰ ਯਾਦ ਹੋਏ ਤੇ ਕਿਸੇ ਟਾਈਮ ਦੇ ਉੱਤੇ ਮਹਿੰਦਰ ਸਿੰਘ ਧੋਨੀ ਸਾਹਿਬ ਦੇ ਵੀ ਆ ਰਹੀਆਂ ਸੀ ਖਬਰਾਂ, ਡਿਨਰ ਤੇ ਤਾਂ ਅਸੀਂ ਦੇਖੀਆਂ ਸੀਗੀਆਂ ਤਸਵੀਰਾਂ। ਯੁਵਰਾਜ ਸਿੰਘ ਦੇ ਨਾਲ ਵੀ ਦੀਪਿਕਾ ਦੇ ਦੋਨਾਂ ਦੇ ਅਫੇਅਰ ਦੀ ਚਰਚਾ ਚੱਲ ਰਹੀ ਸੀਗੀ ਔਰ ਯੁਵਰਾਜ ਸਿੰਘ ਤੇ ਵੈਸੇ ਹੀ ਤੁਹਾਨੂੰ ਪਤਾ ਉਹਨਾਂ ਦੇ ਕਿੱਸੇ, ਆਪਾਂ ਜੇ ਖੋਲਣ ਲੱਗੇ ਤਾਂ ਫਿਰ ਸਾਰਾ ਸਾਡਾ ਟਾਈਮ ਖਤਮ ਹੋ ਜਾਣਾ। ਪਰ ਯੁਵਰਾਜ ਸਿੰਘ ਉਹ ਖਿਲਾੜੀ ਹੈ ਜਿਹਨੇ ਕਿ 2 ਵਾਰ ਵਰਲਡ ਚੈਂਪੀਅਨ ਬਣਿਆ, 2 ਵਾਰ, 2007 ਦੇ ਵਿੱਚ ਵੀ ਔਰ 2011 ਦੇ ਵਿੱਚ ਵੀ। ਔਰ ਤੁਸੀਂ ਇਕੱਲੇ ਯੁਵਰਾਜ ਸਿੰਘ ਨੂੰ ਬਾਹਰ ਕਰ ਲਓ ਨਾ, ਇੰਡੀਆ ਦੋਨਾਂ ਚੋਂ ਕੋਈ ਨਹੀਂ ਸੀ ਜਿੱਤਣਾ, ਨਾ 2007 ਜਿੱਤਣਾ ਸੀ ਇੰਡੀਆ ਨੇ, ਉਹ 6 ਛੱਕੇ ਸਭ ਨੂੰ ਯਾਦ ਹੈ, ਤੇ 2011 ਦੇ ਵਿੱਚ ਵੀ ਹੀ ਵਾਜ਼ ਮੈਨ ਆਫ ਦਾ ਸੀਰੀਜ਼, 2011 ਦੇ ਵਿੱਚ ਵੀ ਯੁਵਰਾਜ ਸਿੰਘ। ਸੋ ਉਹਨਾਂ ਦੇ ਪਰਸਨਲ ਮਾਮਲੇ ਆ, ਅਸੀਂ ਉਹਨੂੰ ਕਿਤੇ ਨਾ ਕਿਤੇ ਬਿਨਾਂ ਮਤਲਬ ਉਹਦਾ ਲਿੰਕ ਇੱਧਰ ਜੋੜ ਦਿੰਦੇ ਹਾਂ ਪ੍ਰੋਫੈਸ਼ਨਲ ਕੈਰੀਅਰ ਦੇ ਵਿੱਚ। ਹੁਣ ਜੇ ਅਸੀਂ ਗੱਲ ਕਰੀਏ, ਨਵਾਬ ਪਟੌਤੀ ਸਾਹਿਬ ਨੇ ਵਿਆਹ ਕਰਵਾਇਆ ਸ਼ਰਮੀਲਾ ਟੈਗੋਰ ਦੇ ਨਾਲ, ਅੱਧੀ ਅੱਜ ਦੀ ਜਿਹੜੇ ਜੇ ਤੁਸੀਂ ਅੱਜ ਦੇ ਕ੍ਰਿਕਟ ਸਟਾਰਸ ਲੈ ਲਓ, 50% ਨੇ ਬਾਲੀਵੁੱਡ ਸਟਾਰਸ ਨਾਲ ਕਰਵਾਇਆ। ਜ਼ਹੀਰ ਖਾਨ ਤੋਂ ਜਿਹੜੇ, ਹੁਣ ਮੈਂ ਵਰਲਡ ਚੈਂਪੀਅਨ ਦੀ ਗੱਲ ਕਰ ਲੈਣਾ ਵੀ ਜਿਹੜੇ ਬੰਦੇ ਵਰਲਡ ਚੈਂਪੀਅਨ ਰਹੇ ਨੇ, ਜ਼ਹੀਰ ਖਾਨ 2 ਵਰਲਡ ਕੱਪ ਜਿੱਤਿਆ, ਜ਼ਹੀਰ ਖਾਨ ਨੇ ਬਾਲੀਵੁੱਡ ਸਟਾਰ ਨਾਲ ਕਰਾਇਆ। ਹਰਭਜਨ ਸਿੰਘ 2 ਵਰਲਡ ਕੱਪ ਜਿੱਤਿਆ, 2 ਵਰਲਡ ਕੱਪ, ਇੱਕ ਨਹੀਂ ਜੀ, 2 ਵਰਲਡ। ਔਰ ਵਰਲਡ ਕੱਪ ਜਿੱਤਣਾ ਬਹੁਤ ਵੱਡੀ ਗੱਲ ਹੈ, ਸੌਰਵ ਗਾਂਗੁਲੀ ਨੇ ਕੋਈ ਵਰਲਡ ਕੱਪ ਨਹੀਂ ਜਿੱਤਿਆ, ਰਾਹੁਲ ਦ੍ਰਵਿੜ ਨੇ ਕੋਈ ਵਰਲਡ ਕੱਪ ਨਹੀਂ ਜਿੱਤਿਆ, ਵੀਵੀਐਸ ਲਕਸ਼ਮਣ ਨੇ ਕੋਈ ਵਰਲਡ ਕੱਪ ਨਹੀਂ ਜਿੱਤਿਆ, ਅਨਿਲ ਕੁੰਬਲੇ ਨੇ ਕੋਈ ਵਰਲਡ ਕੱਪ ਨਹੀਂ ਜਿੱਤਿਆ, ਇਹ ਕ੍ਰਿਕਟਿੰਗ ਗ੍ਰੇਟ ਦੀ ਮੈਂ ਗੱਲ ਕਰ ਰਿਹਾ। ਸੋ ਇਹ ਬੰਦੇ ਜਿਨ੍ਹਾਂ ਨੇ 2 ਵਰਲਡ ਕੱਪ ਜਿੱਤੇ ਨੇ, ਇਹਨਾਂ ਨੇ ਸਾਰਿਆਂ ਨੇ ਵਿਆਹ ਹੀ ਹਾਲੀਵੁੱਡ ਦੀਆਂ, ਸੋਰੀ, ਬਾਲੀਵੁੱਡ ਦੀਆਂ ਲੜਕੀਆਂ ਨੇ ਉੱਥੇ ਕਰਾਏ ਨੇ ਔਰ ਇਹਨਾਂ ਦੇ ਅਫੇਅਰ ਬਥੇਰੇ ਚੱਲਦੇ ਰਹੇ ਨੇ ਸਭ ਦੇ। ਸੋ ਉਹ ਮੇਰੇ ਖਿਆਲ ਨਾਲ ਆਪਾਂ ਉਹ ਬਿਨਾਂ ਮਤਲਬ ਉਹ ਸਿਲਸਿਲਾ ਲੈ, ਉਹ ਕੋਈ ਐਸੀ ਗੱਲ ਨਹੀਂ ਹੈ। ਹਾਂ, ਖਿਆਲ ਰੱਖਣਾ ਚਾਹੀਦਾ ਸ਼ੁਭਮਨ ਗਿੱਲ ਨੂੰ ਕਿ ਆਪਣਾ ਪ੍ਰਾਈਵੇਟ ਲਾਈਫ ਕਿਤੇ ਪ੍ਰੋਫੈਸ਼ਨਲ ਲਾਈਫ ਦੇ ਉੱਤੇ ਬਹੁਤ ਜ਼ਿਆਦਾ ਹਾਵੀ ਨਾ ਹੋ ਜਾਏ, ਠੀਕ ਹੈ ਨੀ। ਬਟ ਸ਼ੁਭਮਨ ਗਿੱਲ ਠੀਕ ਆ, ਇੱਕ ਵਾਰ ਆਊਟ ਹੋ ਗਿਆ, ਕੋਈ ਗੱਲ ਨਹੀਂ, ਬਟ ਓਵਰਆਲ ਮੈਂ ਸਮਝਦਾ ਕਿ ਸ਼ੁਭਮਨ ਗਿੱਲ ਦਾ ਸਿਤਾਰਾ ਬੜਾ ਬੁਲੰਦ ਹੈ। ਸ਼ੁਭਮਨ ਗਿੱਲ ਨੇ ਟੂਰਨਾਮੈਂਟ ਵੀ ਵਧੀਆ ਖੇਲਿਆ, ਹੋਰ ਵਧੀਆ ਖੇਲ ਸਕਦੇ ਨੇ, ਮੈਂ ਐਸਾ ਨਹੀਂ ਕਹਾਂਗਾ, ਬਟ ਜੇ ਕਹੀਏ ਕਿ ਸ਼ੁਭਮਨ ਗਿੱਲ ਮਾੜਾ ਖੇਲੇ ਨੇ, ਮੇਰੇ ਜ਼ਾਤੀ ਤੌਰ ਦੇ ਉੱਤੇ ਆਈ ਥਿੰਕ ਸ਼ੁਭਮਨ ਗਿੱਲ ਸੋਹਣਾ ਖੇਲੇ ਨੇ ਇਸ ਟੂਰਨਾਮੈਂਟ ਦੇ 450 ਇੱਕ ਅੱਧੀ ਸੈਂਚਰੀ ਉਸ ਦਿਨ ਵੱਜ ਰਹੀ ਸੀ ਇਹਨਾਂ ਦੀ ਸੈਮੀ ਔਰ ਸੈਮੀ ਫਾਈਨਲ ਦੇ ਵਿੱਚ ਕਿਆ ਕਮਾਲ ਦੀ ਗੇਮ ਖੇਲੀ ਹੈ ਸ਼ੁਭਮਨ ਗਿੱਲ ਨੇ ਉਸ ਦਿਨ ਵੀ ਜੇ ਉਹ ਨਾ ਫਿਟਨੈਸ ਦਾ ਇਸ਼ੂ ਹੁੰਦਾ ਤਾਂ ਸ਼ੁਭਮਨ ਗਿੱਲ ਨੇ ਸੈਂਚਰੀ ਲਗਾ ਦੇਣੀ ਸੀ ਉਹਨੇ 92 ਮਾਰੇ ਨੇ ਉਸ ਦਿਨ ਵੀ ਚਾਰ ਹਾਫ ਸੈਂਚਰੀਜ਼ ਉਹਨਾਂ ਨੇ ਮਾਰੀਆਂ ਨੇ 350 ਤੋਂ ਜ਼ਿਆਦਾ ਰਨ ਉਹਨਾਂ ਨੇ ਸਕੋਰ ਕੀਤੇ ਹੈ ਸੋ ਆਈ ਥਿੰਕ ਸ਼ੁਭਮਨ ਗਿੱਲ ਡਿਡ ਵੈਲ ਔਰ ਖਾਸ ਕਰ ਤੁਸੀਂ ਓਪਨਰ ਆ ਰਹੇ ਹੋ ਉੱਥੇ ਔਰ ਇਹ ਸ਼ੁਭਮਨ ਗਿੱਲ ਫਿਊਚਰ ਦਾ ਬੁਲੰਦ ਸਿਤਾਰਾ ਹੈ ਮੇਰੇ ਮੁਤਾਬਿਕ ਸ਼ੁਭਮਨ ਗਿੱਲ ਜੀ ਨੈਕਸਟ ਕਾਲ ਵਧਾਂਗੇ ਜੀ ਗਰੀਸ਼ ਜੀ ਤੁਸੀਂ ਆਉਂਦੇ ਹੋ ਗਰੀਸ਼ ਜੀ ਗੋ ਐਡ
ਨਮਸਕਾਰ ਜੀ ਜੀ ਗੁੱਡ ਮਾਰਨਿੰਗ ਜੀ
ਨਮਸਕਾਰ ਜੀ ਗੁੱਡ ਮਾਰਨਿੰਗ ਜੀ
ਥਰੂ ਆਊਟ ਦਾ ਵਰਲਡ ਕੱਪ ਜੀ ਤੁਸੀਂ ਨੋ ਡਾਊਟ ਇੰਡੀਆ ਬਹੁਤ ਅੱਛਾ ਖੇਡਿਆ ਬਟ ਔਨ ਦਾ ਗਿਵਨ ਡੇ ਕਿਹੜੀ ਟੀਮ ਅੱਛਾ ਪਰਫਾਰਮ ਕਰਦੀ ਹੈ ਕੱਪ ਦੇ ਉਹਦੇ ਹੱਥ ਜਾਏਗਾ ਨੋ ਡਾਊਟ ਆਸਟ੍ਰੇਲੀਅਨ ਬਹੁਤ ਅੱਛੀ ਕ੍ਰਿਕਟ ਖੇਡੀ ਹੈ ਆਪਾਂ ਜਦੋਂ ਵੀ ਸਟਾਰਟ ਦੀ ਗੱਲ ਕਰ ਲੈਂਦੇ ਹਾਂ ਪਹਿਲੇ 10 ਓਵਰਾਂ ਚ 80 ਸਕੋਰ ਕਿਆ ਫਲਾਇੰਗ ਸਟਾਰਟ ਦਿੱਤਾ ਰੋਹਿਤ ਸ਼ਰਮਾ ਨੇ ਔਰ ਸ਼ੁਭਮਨ ਗਿੱਲ ਜਦੋਂ ਵੀ ਬਾਰ ਬਾਰ ਕਹਿ ਰਹੇ ਬੜੀ ਕੇਅਰਲੈਸ ਸ਼ਾਟ ਮਾਰ ਕੇ ਆਊਟ ਹੋਇਆ ਫਾਈਨਲ ਚ ਇਟ ਵਾਜ਼ ਅ ਵੈਰੀ ਕੇਅਰਲੈਸ ਸ਼ਾਟ ਬਾਏ ਸ਼ੁਭਮਨ ਗਿੱਲ ਔਰ ਇਹ ਦੂਸਰੇ ਐਂਡ ਤੋਂ ਸਕੋਰ ਆ ਰਿਹਾ ਤੁਸੀਂ ਪਾਰਟਨਰਸ਼ਿਪ ਬੇਸ ਕਰੋ ਵਨ ਡਾਊਨ ਤੋਂ ਤੁਹਾਡੇ ਹੋਰ ਯੰਗਸਟਰ ਆ ਰਹੇ ਸ੍ਰੇਸ਼ ਅਈਅਰ ਉਹੀ ਵੀਕਨੈਸ ਸ਼ਾਰਟ ਵਿੱਚ ਬਾਲ ਕੋਟ ਬਿਹਾਈਂਡ ਹੋ ਗਿਆ ਉਸ ਵਾਰ ਪਾਰਟਨਰਸ਼ਿਪ ਹੀ ਨਹੀਂ ਹੋਈ ਕੇ ਐਲ ਰਾਹੁਲ ਨੇ ਕਿੰਨੀ ਸਲੋ ਗੇਮ ਖੇਲੀ ਉਹਦਾ ਪ੍ਰੈਸ਼ਰ ਵਿਰਾਟ ਕੋਹਲੀ ਦੇ ਆਇਆ ਔਰ ਵਿਰਾਟ ਕੋਹਲੀ ਦੀ ਵਿਕਟ ਚਲੀ ਗਈ ਔਰ ਸਭ ਤੋਂ ਵੱਡਾ ਡਿਫਰੈਂਸ ਜਦੋਂ ਫੀਲਡਿੰਗ ਦਾ ਸੀਗਾ ਆਸਟ੍ਰੇਲੀਅਨ ਸਾਈਡ ਮੈਨੂੰ ਤਾਂ 20-25 ਸਕੋਰ ਫੀਲਡਿੰਗ ਤੋਂ ਹੀ ਸੇਵ ਕਰ ਗਈ ਹੈ ਔਰ ਜਿਹੜਾ ਟ੍ਰੈਵਿਸ ਹੈਡ ਨੇ ਰੋਹਿਤ ਸ਼ਰਮਾ ਦਾ ਕੈਚ ਲਿਆ ਟਰਨਿੰਗ ਪੁਆਇੰਟ ਹੋ ਗਿਆ ਮੈਚ ਦਾ ਉੱਥੇ ਕਿੰਨਾ ਸੋਹਣਾ ਕੈਚ ਲਿਆ ਔਰ ਟ੍ਰੈਵਿਸ ਹੈਡ ਦੇਖੋ ਓਪਨ ਚ ਆਇਆ ਗੇਮ ਫਿਨਿਸ਼ ਕਰਕੇ ਗਿਆ ਜੀ ਉਹਨੂੰ ਪਤਾ ਸੀ ਕਿ ਟ੍ਰੈਵਿਸ ਹੈਡ ਨੂੰ ਵਿਕਟ ਘੱਟ ਸਲੋ ਹੋ ਜਾਏਗੀ ਡਿਊ ਫੈਕਟਰ ਆਏਗਾ ਉਹਨੇ 10-12 ਓਵਰ ਗੇਮ ਚਲਾ ਕੇ ਖੇਡੀ ਹੈ ਬਹੁਤ ਬੀਟ ਹੋਇਆ ਬਟ ਇਹੀ ਤੇ ਸੈਂਸੇਬਲ ਕ੍ਰਿਕਟ ਹੈ ਜੀ ਔਰ ਆਪਾਂ ਵਾਰ ਵਾਰ ਕਹਿ ਰਹੇ ਹਾਂ ਸ੍ਰੇਸ਼ ਅਈਅਰ ਸ਼ੁਭਮਨ ਗਿੱਲ ਬੜੀ ਕੇਅਰਲੈਸ ਸ਼ਾਟ ਮਾਰੀ ਜੀ ਸ਼ੁਭਮਨ ਗਿੱਲ ਨੇ ਉੱਥੇ ਇੱਕ ਸ਼ਾਟ ਮਾਰਨੀ ਬੰਦ ਹੀ ਨਹੀਂ ਸੀ ਤੁਹਾਨੂੰ ਸਕੋਰ ਆ ਰਿਹਾ ਸੀਗਾ ਔਰ ਫਾਈਨਲ ਦੇ ਵਿੱਚ ਹਾਈ ਪ੍ਰੈਸ਼ਰ ਗੇਮ ਹੈ ਥਰੂ ਆਊਟ ਦਾ ਟੂਰਨਾਮੈਂਟ ਚਾਰ ਪਲੇਅਰ ਹੀ ਚੱਲੇ ਤੁਹਾਡੇ ਬਸ ਵਿਰਾਟ ਕੋਹਲੀ ਰੋਹਿਤ ਸ਼ਰਮਾ ਮੁਹੰਮਦ ਸ਼ਮੀ ਔਰ ਜਿਹੜੀ ਅਸਲੀ ਬੋਲਿੰਗ ਦਾ ਟੈਸਟ ਜਦੋਂ ਤੁਹਾਡਾ ਫਾਈਨਲ ਚ ਹੋਇਆ ਨੋ ਡਾਊਟ ਬੋਲਿੰਗ ਬਹੁਤ ਅੱਛੀ ਕੀਤੀ ਹੈ ਥਰੂ ਆਊਟ ਦਾ ਵਰਲਡ ਕੱਪ ਪਰ ਜੇ ਤੁਸੀਂ 240 ਸਕੋਰ ਡਿਫੈਂਡ ਨਹੀਂ ਕਰ ਸਕਦੇ ਫਿਰ ਤੁਸੀਂ ਬੋਲਿੰਗ ਨੂੰ ਕ੍ਰੈਡਿਟ ਨਹੀਂ ਦਿਓਗੇ 400 ਸਕੋਰ ਮਾਰ ਕੇ ਉਹਨੂੰ ਡਿਫੈਂਡ ਕਰਨਾ ਵਿਕਟਾਂ 5-5 ਲੈ ਲੈਣੀਆਂ ਬੋਲਿੰਗ ਅੱਛੀ ਆਪਾਂ ਕਹਿ ਸਕਦੇ ਹਾਂ ਪਰ ਟੈਸਟ ਤੁਹਾਡੀ ਅਸਲੀ ਬੋਲਿੰਗ ਦਾ ਫਾਈਨਲ ਚ ਹੋਇਆ ਜੇ ਤੁਹਾਡਾ 240 ਸਕੋਰ ਡਿਫੈਂਡ ਨਹੀਂ ਹੋਇਆ ਸਿਰਫ 3 ਆਊਟ ਕੀਤੇ ਸਪਿਨਰ ਨੂੰ ਕੋਈ ਵਿਕਟ ਨਹੀਂ ਮਿਲੀ
ਸਾਰੇ ਬੜੇ ਵਧੀਆ ਨੇ ਮੈਂ 2-3 ਪੁਆਇੰਟ ਜ਼ਰੂਰ ਹਲਕਾ ਜਿਹਾ ਡਿਫਰ ਕਰਾਂਗਾ ਬਹੁਤ ਹਲਕਾ ਜਿਹਾ ਪਹਿਲਾਂ ਤਾਂ ਤੁਸੀਂ ਕਿਹਾ ਵੀ ਸਾਰੇ ਟੂਰਨਾਮੈਂਟ 'ਚ ਸਿਰਫ 4 ਪਲੇਅਰ ਚੱਲੇ ਨੇ ਸਰ ਮੈਂ ਉਹਦੇ ਨਾਲ ਸਹਿਮਤ ਨਹੀਂ ਹਾਂ ਰੋਹਿਤ ਸ਼ਰਮਾ ਕਮਾਲ ਦੀ ਬੱਲੇਬਾਜ਼ੀ ਸਾਰੇ ਟੂਰਨਾਮੈਂਟ 'ਚ ਚੱਲੇ ਆ ਠੀਕ ਹੈ ਸ਼੍ਰੇਯਸ ਅਈਅਰ ਸਰ ਸ਼੍ਰੇਯਸ ਅਈਅਰ ਟੋਪ 10 ਸਕੋਰਿੰਗ 'ਚ ਰਿਹਾ ਸ਼੍ਰੇਯਸ ਅਈਅਰ ਸ਼ੁਭਮਨ ਗਿੱਲ ਮੈਂ ਹੁਣੇ ਦੱਸ ਕੇ ਹਟਿਆ 450 ਉਹਨਾਂ ਨੇ ਲਗਾਈਆਂ ਕੇ ਐਲ ਰਾਹੁਲ ਤੁਹਾਡਾ ਟੋਪ 10 ਸਕੋਰਿੰਗ ਦੇ ਵਿੱਚ ਰਿਹਾ ਠੀਕ ਹੈ ਫਿਰ ਬੋਲਿੰਗ ਡਿਪਾਰਟਮੈਂਟ ਤੁਸੀਂ ਪਿੱਕ ਕਰ ਲਓ ਬੋਲਿੰਗ ਡਿਪਾਰਟਮੈਂਟ 4 ਬੱਲੇਬਾਜ਼ ਤੁਹਾਡੇ ਟੋਪ 10 'ਚ ਹੈਗੇ ਨੇ ਬੋਲਿੰਗ ਡਿਪਾਰਟਮੈਂਟ ਤੁਹਾਡੇ 3 ਬੋਲਰ ਜਸਪ੍ਰੀਤ ਬੁਮਰਾਹ ਰਵਿੰਦਰ ਜਡੇਜਾ ਤੇ ਮੁਹੰਮਦ ਸ਼ਾਮੀ ਤਾਂ ਨੰਬਰ 1 ਤੇ ਹੈ ਤੁਹਾਡੇ 3 ਬੋਲਰ ਟੋਪ 10 'ਚ ਨੇ ਸੋ ਟੋਟਲ ਤੁਹਾਡੇ 7 ਖਿਲਾੜੀ ਦਾ ਟੋਪ 10 ਦੇ ਵਿੱਚ ਨਜ਼ਰ ਆ ਰਹੇ ਨੇ 11 ਦੇ ਵਿੱਚੋਂ 11 ਤੁਹਾਡਾ ਜਿਹੜਾ ਪਲੇਇੰਗ 11 ਹੈ ਠੀਕ ਹੈ ਸੋ ਹਾਂ ਥੋੜੀ ਜਿਹੀ ਹਲਕਾ ਜਿਹਾ ਹੋਰ ਵਧੀਆ ਕਰ ਸਕਦੇ ਸੀਗੇ ਕੁਲਦੀਪ ਯਾਦਵ ਹਲਕਾ ਜਿਹਾ ਹੋਰ ਵਧੀਆ ਕਰ ਸਕਦੇ ਸੀ ਮੁਹੰਮਦ ਸਿਰਾਜ ਬਟ ਓਵਰਆਲ ਟੀਮ ਦੀ ਪ੍ਰਦਰਸ਼ਨ ਸਰ ਤੁਸੀਂ ਆਸਟ੍ਰੇਲੀਆ ਦੇਖ ਲਓ ਹੁਣ ਜੇ ਅਸੀਂ ਗੱਲ ਕਰਦੇ ਹਾਂ ਕਿ ਜੀ ਇਹ ਨਹੀਂ ਚੱਲੇ ਆਸਟ੍ਰੇਲੀਆ ਦੇ ਤੁਸੀਂ ਗਿਣਤੀ ਦੇ 4 ਖਿਲਾੜੀ ਚੱਲੇ ਨੇ ਇੱਕ ਤੇ ਇਹ ਗੱਲ ਹੈ ਦੂਸਰਾ ਮੈਂ ਇੱਕ ਹੋਰ ਪੁਆਇੰਟ ਹਾਈਲਾਈਟ ਕਰਨਾ ਚਾਹਾਂਗਾ ਕੱਲੇ ਟ੍ਰੈਵਿਸ ਹੈਡ ਨੇ 4 ਛੱਕੇ ਲਗਾਏ ਨੇ 4 ਤੇ ਇੱਥੇ ਰੋਹਿਤ ਸ਼ਰਮਾ ਦੀ ਬੈਟਿੰਗ ਜ਼ਬਰਦਸਤ 3 ਛੱਕੇ ਲਗਾ ਗਏ ਨੇ ਟੋਟਲ 10 ਖਿਲਾੜੀਆਂ ਤੋਂ ਇੱਕ ਛੱਕਾ ਨਹੀਂ ਲੱਗਾ ਇੱਕ ਵੀ ਛੱਕਾ ਨਹੀਂ ਲੱਗਾ ਉਹ ਕੱਲਾ 4 ਮਾਰ ਗਿਆ ਛੱਕੇ ਉਹੀ ਗਰਾਊਂਡ ਉਹੀ ਵਿਕਟ ਉਹੀ ਸਭ ਕੁਝ ਹੈ ਟ੍ਰੈਵਿਸ ਹੈਡ ਲਈ ਉਹਦੇ ਕਾਰਨ ਮੈਂ ਫਿਰ ਉਹੀ ਕਹਾਂਗਾ ਉਹ ਮਾਈਂਡ ਸੈਟ ਜਿਹੜਾ ਹੈ ਨਾ ਉਹ ਬਹੁਤ ਇੰਪੋਰਟੈਂਟ ਹੈ ਤੁਸੀਂ ਘੱਟ ਤੋਂ ਘੱਟ ਹਾਂ ਰੋਹਿਤ ਸ਼ਰਮਾ ਦੀ ਇੱਕ ਮੈਂ ਤਾਰੀਫ ਵੀ ਕਰਾਂਗਾ ਇੱਥੇ ਉਹ ਆਪਣੇ ਖਿਲਾੜੀਆਂ ਨੂੰ ਬੈਕ ਕਰਦਾ ਸੌਰਵ ਗਾਂਗਲੀ ਸਟਾਈਲ ਜਿੱਦਾਂ ਉਹ ਆਪਣੇ ਪਲੇਅਰਸ ਨੂੰ ਬੈਕ ਕਰਦੇ ਸੀਗੇ ਚੰਗੇ ਪਲੇਅਰਸ ਨੂੰ ਇਹ ਰੋਹਿਤ ਸ਼ਰਮਾ ਦੀ ਵੀ ਮੈਂ ਤਾਰੀਫ ਕਰਾਂਗਾ ਆਪਣੇ ਪਲੇਅਰਸ ਨੂੰ ਬੈਕ ਕਰਦੇ ਨੇ ਮੁਹੰਮਦ ਸਿਰਾਜ ਹੋ ਗਿਆ ਕੋਈ ਵੀ ਸ਼ੁਭਮਨ ਗਿੱਲ ਹੀ ਬੈਕਸ ਹਿਜ਼ ਪਲੇਅਰ ਵਿਚ ਇਜ਼ ਅ ਵੈਰੀ ਗੁੱਡ ਦੇਖੋ ਜਦੋਂ ਵੀ ਕੋਈ ਲੀਡਰ ਹੁੰਦਾ ਜਾਂ ਕੈਪਟਨ ਹੁੰਦਾ ਉਹਦੀ 3-4 ਚੀਜ਼ਾਂ ਬਹੁਤ ਇੰਪੋਰਟੈਂਟ ਹੈ ਪਹਿਲੀ ਚੀਜ਼ ਤਾਂ ਉਹਨੂੰ ਸਿਰਫ ਔਰ ਸਿਰਫ ਇੱਕ ਚੀਜ਼ ਨਾਲ ਪਿਆਰ ਹੋਣਾ ਚਾਹੀਦਾ ਦੈਟ ਇਜ਼ ਐਕਸਲੈਂਸ ਜੇ ਕੋਈ ਵੀ ਲੀਡਰ ਹੈ ਕਿਸੇ ਵੀ ਕੰਮ ਦੇ ਵਿੱਚ ਚਾਹੇ ਉਹ ਸਪੋਰਟਸ ਦੀ ਗੱਲ ਅਸੀਂ ਕਰ ਲਈਏ ਚਾਹੇ ਕਿਤੇ ਗੱਲ ਕਰ ਲਈਏ ਸਰ ਮੈਂ ਕੋਈ ਐਸਾ ਨਹੀਂ ਮੈਂ ਬਹੁਤ ਛੋਟੇ ਲੈਵਲ ਦੀ ਕ੍ਰਿਕਟ ਖੇਲੀ ਹੈ ਸਕੂਲ ਖੇਲ ਲਈ ਕਾਲਜ ਖੇਲ ਲਈ ਜਾਂ ਬਾਅਦ ਦੇ ਵਿੱਚ ਆਪਣਾ ਜਦੋਂ ਅਸੀਂ ਪ੍ਰੋਫੈਸ਼ਨ ਜਦ ਮੈਂ ਜੋਬ ਕੀਤੀ ਹੈ 5 ਸਾਲ ਬਟ ਪਰਮਾਤਮਾ ਦੀ ਬੜੀ ਮਿਹਰ ਰਹੀ ਹੈ ਕਿ ਗ੍ਰੇਡ 9 ਤੋਂ ਲੈ ਕੇ ਗ੍ਰੇਡ 12 ਤੱਕ ਮੈਂ ਅੱਜ ਇਸ ਲਈ ਔਨ ਦੀ ਏਅਰ ਬੋਲ ਰਿਹਾ ਔਨ ਰਿਕਾਰਡ ਬੋਲ ਰਿਹਾ ਵੀ ਕੱਲ੍ਹ ਨੂੰ ਕੋਈ ਵੀ ਮੈਨੂੰ ਅੱਜ ਕੱਲ੍ਹ ਪਰਸੋਂ ਕਦੇ ਵੀ ਆ ਕੇ ਕਹਿ ਸਕਦਾ ਯੁਧਵੀਰ ਜੀ ਤੁਸੀਂ ਕੀ ਗੱਲ ਕਰ ਔਰ ਇੱਕੋ ਹੀ ਚੀਜ਼ ਹੁੰਦੀ ਸੀ, ਹਾਂ ਸਕੂਲ ਟਾਈਮ ਮੈਂ ਬੋਲਿੰਗ ਵੀ ਕਰਵਾਉਂਦਾ ਸੀ, ਬੈਟਿੰਗ ਕਰਦਾ ਸੀ। ਕਾਲਜ ਜਾ ਕੇ ਮੈਨੂੰ ਆਈਡੀਆ ਹੋਇਆ ਕਿ ਮੈਂ ਬੋਲਰ ਇੰਨਾ ਚੰਗਾ ਨਹੀਂ ਹੈ, ਅਤੇ ਮੈਂ ਵਿਕਟ ਕੀਪਿੰਗ ਪਕੜ ਲਈ ਤਾਂ ਕਿ ਮੈਂ ਟੀਮ ਦੇ ਵਿੱਚ ਵੀ ਆ ਜਾਵਾਂ ਔਰ ਮੇਰੀ ਟੀਮ 'ਚ ਜਗ੍ਹਾ ਪੱਕੀ ਹੋ ਜਾਏ ਜਲਦੀ ਤੋਂ ਜਲਦੀ। ਬੈਟਿੰਗ ਓਪਨ ਕੀਤੀ ਹੈ ਸਾਰੀ ਉਮਰ, ਔਰ ਓਪਨਰ ਬੈਟਸਮੈਨ ਜਦੋਂ ਜਾਂਦਾ ਤੁਹਾਨੂੰ ਪਤਾ ਨਵੀਂ ਬਾਲ ਹੁੰਦੀ ਹੈ, ਮਤਲਬ ਐਸਾ ਕੋਈ ਸਰੀਰ ਦਾ ਹਿੱਸਾ ਨਹੀਂ ਜਿਹਦੇ 'ਤੇ ਸੱਟਾਂ ਨਾ ਲੱਗੀਆਂ ਹੋਣ। ਮੇਰੀ ਦਾਦੀ ਜੀ ਕਿਹਾ ਕਰਦੀ ਸੀ ਵੀ ਤੂੰ, ਹੁਣ ਮੈਂ ਕਾਸਟ ਦੀ ਗੱਲ ਆ ਜਾਏਗੀ ਵਿੱਚ ਉੱਥੇ, ਬਟ ਮੈਂ ਉਸ ਪੱਖੇ ਨੂੰ ਕਹਿੰਦੇ ਸੀ ਤੂੰ ਸੱਚਾ ਰਾਜਪੂਤ ਹੈ ਵੀ ਰਾਣਾ ਸਾਂਘੇ ਦੀ ਤਰ੍ਹਾਂ ਸਾਰਾ ਸਰੀਰ 'ਤੇ ਤੇਰੇ ਸੱਟਾਂ ਹੀ ਲੱਗੀਆਂ ਹੁੰਦੀਆਂ। ਉਹ ਕਿਉਂਕਿ ਕ੍ਰਿਕਟ ਦੇ ਵਿੱਚ ਉਸ ਦੌਰ 'ਚ ਇੱਕ ਵੈਸੇ ਹੀ ਤੁਹਾਨੂੰ ਪਤਾ ਲੈਦਰ ਦੀ ਬਾਲ ਆ, ਕਦੇ ਮੂੰਹ 'ਤੇ ਲੱਗਣੀ, ਕਦੇ ਹੱਥ 'ਤੇ, ਕਦੇ ਕਿਤੇ ਕਦੇ ਪੈਰ 'ਤੇ ਲੱਗਣੀ, ਅਤੇ ਸੱਟਾਂ ਸਾਰੀ ਬਾਡੀ ਦੇ ਵਿੱਚ ਕੁਛ ਨਾ ਕੁਛ ਲੱਗੀਆਂ ਹੀ ਹੁੰਦੀਆਂ ਸੀ। ਸੋ ਬੜੀਆਂ, ਔਰ ਨਵੀਂ ਬਾਲ ਦੇ ਵਿੱਚ ਤੁਹਾਨੂੰ ਪਤਾ ਚੋਟ ਲੱਗਦੀ ਲੱਗਦੀ ਹੈ। ਸੋ ਉਹ ਪਰ ਇੱਕ ਚੀਜ਼ ਆਦਤ ਰਹੀ ਹੈ ਓਪਨਰ ਬੈਟਸਮੈਨ ਜਾਣ ਦੀ, ਜੋ ਮੈਂ ਗੱਲ ਕਹਿ ਰਿਹਾ ਕਿ ਬੋਲਰ ਦੀ ਅੱਖਾਂ 'ਚ ਅੱਖ ਪਾ ਕੇ ਕਹਿਣਾ ਕਿ ਯਾਰ ਬਾਲ ਤੂੰ ਜਿੰਨਾ ਜ਼ੋਰ ਤੇਰੇ ਅੰਦਰ ਹੈ, ਜਿੰਨਾ ਤੇਰੇ ਅੰਦਰ ਜ਼ੋਰ ਹੈ, ਬਾਲ ਤੂੰ, ਮਤਲਬ ਮੈਂ ਪੰਜਾਬੀ 'ਚ ਕਹਿੰਦਾ ਹੁੰਦਾ ਸੀ, ਬਾਲ ਤੂੰ ਗੋਲੀ ਦੀ ਤਰ੍ਹਾਂ ਪਾਈ ਭੇਜਣੀ ਹੈ, ਜੇ ਤੇਰੇ ਅੰਦਰ ਜ਼ੋਰ ਹੈ ਅਸੀਂ ਵੀ ਘਰੋਂ ਮੈਚ ਹੀ ਖੇਲਣ ਆਏ ਹਾਂ। ਸੋ ਉਹ ਜਿਹੜਾ ਫੀਅਰਲੈਸ ਕ੍ਰਿਕਟ ਹੈ, ਜਦੋਂ ਤੱਕ ਤੁਸੀਂ ਉਹ ਅੱਖਾਂ 'ਚ ਅੱਖਾਂ ਪਾ ਕੇ ਨਹੀਂ ਦੇਖਣੇ ਬੋਲਰ ਦੇ, ਉਹਨੂੰ ਕਿਹਾ ਭਾਈ ਆ, ਉਹ ਟ੍ਰੈਵਿਸ ਹੈਡ ਨੇ ਦਿਖਾਇਆ, ਮਜ਼ਾ ਆ ਗਿਆ ਉਹਦੀ ਬੈਟਿੰਗ ਦੇਖ ਕੇ। ਸਰ ਤਾਲੀਆਂ ਵਜਾਉਣ ਨੂੰ ਜੀ ਕਰ ਰਿਹਾ ਸੀ ਕੱਲ, ਉਸ ਦਿਨ ਗਲੈਨ ਮੈਕਸਵੈਲ ਨੇ ਕਿਆ ਬੈਟਿੰਗ ਕੀਤੀ ਹੈ। ਇੰਡੀਆ ਨਿਊਜ਼ੀਲੈਂਡ ਤੋਂ ਜਿੱਤ ਜ਼ਰੂਰ ਗਿਆ, ਬਟ ਨਿਊਜ਼ੀਲੈਂਡ ਵੱਲੋਂ ਵੀ ਜੋ ਬੱਲੇਬਾਜ਼ੀ ਹੋਈ ਹੈ, ਚਾਹੇ ਉਹ ਡੈਰਲ ਮਿਸ਼ਲ ਕਰ ਰਹੇ ਸੀਗੇ ਜਾਂ ਥਰੂ ਆਊਟ ਦਾ ਟੂਰਨਾਮੈਂਟ ਡੈਵਿਨ ਕੋਨਵੇ ਜਦੋਂ ਬੱਲੇਬਾਜ਼ੀ ਕਰਦੇ ਸੀਗੇ, ਮਜ਼ਾ ਆਉਂਦਾ। ਰਵਿੰਦਰਾ ਦੇਖੋ, ਰਚਨ ਰਵਿੰਦਰਾ ਕਿਆ ਉਹਨੂੰ ਕਹਿੰਦੇ ਫੀਅਰਲੈਸ ਕ੍ਰਿਕਟ। ਸੋ ਇੰਡੀਆ ਨੇ ਖੇਲਿਆ, ਲੇਕਿਨ ਕੈਪਟਨ ਨੇ ਖੇਲਿਆ, ਕੈਪਟਨ ਤੋਂ ਬਾਅਦ ਰੋਹਿਤ ਸ਼ਰਮਾ ਤੋਂ ਬਾਅਦ ਜਿਹਨੇ ਤਿੰਨ ਛੱਕੇ ਲਗਾਏ ਨੇ। ਅੱਛਾ, ਉਹੀ ਗਰਾਊਂਡ ਹੈ, ਉਹੀ ਵਿਕਟ ਹੈ, ਉਹੀ ਬੋਲਰਸ ਨੇ। ਰੋਹਿਤ ਸ਼ਰਮਾ ਮਾਰ ਰਿਹਾ ਅੱਗੇ ਵੱਧ ਵੱਧ ਕੇ ਚੌਕੇ ਛੱਕੇ, ਉਹ ਤਿੰਨ ਛੱਕੇ ਵੀ ਲਗਾ ਰਿਹਾ, ਬਾਕੀ ਬੱਲੇਬਾਜ਼ ਚੌਕੇ। ਸਰ ਘੱਟ ਤੋਂ ਘੱਟ ਅਸੀਂ 20 ਓਵਰ ਐਸੇ ਕੱਢ ਦਿੱਤੇ ਜਿਹਦੇ ਸਿੰਗਲ ਹੀ ਲੈ ਰਹੇ ਸੀ, ਡਬਲ ਵੀ ਬੜੇ ਮੁਸ਼ਕਿਲ ਪੈ ਰਹੇ ਸੀ। 20 ਓਵਰ ਇਨ ਅ 50 ਓਵਰ ਗੇਮ ਤੁਸੀਂ ਉਹ ਕੱਢਦੇ ਹੋ, ਨਹੀਂ, ਉਹ ਫਿਰ ਮਜ਼ਾ ਨਹੀਂ ਆਉਂਦਾ। ਤੁਹਾਨੂੰ ਦੋ ਤਿੰਨ ਬੈਟਸਮੈਨ ਨੂੰ ਤੁਹਾਨੂੰ ਇਹ ਕਹਿ ਦੇਣਾ ਚਾਹੀਦਾ ਕਿ ਭਾਈ ਕੋਈ ਗੱਲ ਨਹੀਂ। ਸੂਰਿਆ ਕੁਮਾਰ ਯਾਦਵ ਨੂੰ ਤੁਸੀਂ ਰਵਿੰਦਰ ਜਡੇਜਾ ਜੋ ਪਿੱਛੇ ਲਿਆਏ ਹੋ, ਮੈਂ ਕਹਿੰਦਾ ਚਾਹੇ ਰਵਿੰਦਰ ਜਡੇਜਾ ਨੂੰ ਲੈ ਆਉਂਦੇ ਜਾਂ ਸੂਰਿਆ ਕੁਮਾਰ ਯਾਦਵ, ਇੱਕ ਬੰਦੇ ਨੂੰ ਉੱਪਰ ਲੈ ਕੇ ਆਉਂਦੇ, ਉਹਦੇ ਬਾਅਦ ਤੁਹਾਡੇ ਕੋਲ ਦੋ ਬੈਟਸਮੈਨ ਫਿਰ ਵੀ ਸੀਗੇ, ਕੇਐਲ ਰਾਹੁਲ, ਰਵਿੰਦਰ ਜਡੇਜਾ ਔਰ ਸੂਰਿਆ ਕੁਮਾਰ ਯਾਦਵ। ਜਾਂ ਤੁਹਾਡੇ ਕੋਲ ਤਿੰਨ ਬੈਟਸਮੈਨ ਪਏ ਨੇ, ਇੱਕ ਰਿਸਕ ਲੈਂਦੇ ਉਸ ਸਮੇਂ। ਮੈਂ ਫਿਰ ਦੁਬਾਰਾ ਕਹਿ ਦਵਾਂ ਕਿ ਮੇਰੇ ਲਈ ਬੜਾ ਆਸਾਨ ਹੈ ਅੱਜ ਕਿਸੇ ਵੀ ਚੀਜ਼ ਨੂੰ ਕ੍ਰਿਟੀਕਲ ਅਨਾਲਿਸਿਸ ਦੇ ਦੇਣਾ, ਕਿਉਂਕਿ ਮੈਚ ਹੋ ਗਿਆ, ਠੀਕ ਹੈ। ਮੈਚ ਤੋਂ ਬਾਅਦ ਤਾਂ ਤੁਸੀਂ ਹਜ਼ਾਰ ਗਲਤੀਆਂ ਕੱਢ ਸਕਦੇ ਹੋ, ਬਟ ਸਿੰਸ ਵੀ ਆਰ ਡਿਸਕਸਿੰਗ, ਮੈਨੂੰ ਟੈਲੈਂਟ 'ਚ ਕੋਈ ਕਮੀ ਨਹੀਂ ਆ ਰਹੀ, ਬਹੁਤ ਮਿਹਨਤ ਕੀਤੀ ਹੈ ਲੜਕਿਆਂ ਨੇ, ਬੜਾ ਟੈਲੈਂਟ ਹੈ, ਮਜ਼ਾ ਆਇਆ ਓਵਰਆਲ ਵਰਲਡ ਕੱਪ ਦੇਖ ਕੇ, ਕਿਆ ਕਮਾਲ ਦੀ ਕ੍ਰਿਕਟ ਇੰਡੀਆ ਨੇ ਖੇਲੀ ਹੈ। ਬਟ ਅਸੀਂ ਜੇ ਫਾਈਨਲ ਨਹੀਂ ਜਿੱਤ ਪਾ ਰਹੇ ਹਾਂ ਤਾਂ ਉਹਦੀ ਇੱਕ ਵਜ੍ਹਾ ਜੋ ਮੈਨੂੰ ਬਸ ਇਹੀ ਨਜ਼ਰ ਆਉਂਦੀ ਹੈ, ਤੁਸੀਂ ਕੋਈ ਮੈਚ ਕੱਢ ਕੇ ਦੇਖ ਲਓ ਕਿ ਜਦੋਂ ਵੀ ਓਪੋਜੀਸ਼ਨ ਨੇ ਜਿੱਤਿਆ, 2014 ਤੋਂ ਸ਼ੁਰੂ ਕਰ ਲਓ, ਰਨਸ ਨਹੀਂ ਬਣ ਪਾ ਰਹੇ ਸੀ। ਵਿਦ ਡਿਊ ਰਿਸਪੈਕਟ, ਯੁਵਰਾਜ ਸਿੰਘ ਇਜ਼ ਵਨ ਆਫ ਦਾ ਨਾਟ ਫਾਈਨੈਸਟ ਬਟ ਦਾ ਗ੍ਰੇਟੈਸਟ ਕ੍ਰਿਕਟਰਸ ਆਈ ਹੈਵ ਐਵਰ ਸੀਨ। ਮੈਨੂੰ 40 ਸਾਲ ਹੋ ਗਏ ਨੇ ਕ੍ਰਿਕਟ ਦੇਖਦੇ ਹਾਂ, 1983 ਕ੍ਰਿਕਟ ਵਰਲਡ ਕੱਪ ਸ਼ੁਰੂ ਕਰਨਾ ਸ਼ੁਰੂ ਕੀਤਾ, ਅੱਜ ਦੇਖ ਲਓ 2023 ਹੋ ਗਿਆ, 40 ਸਾਲ ਤੋਂ ਕ੍ਰਿਕਟ ਦੇਖ ਰਹੇ ਹਾਂ। ਔਰ ਮੇਰਾ ਨਹੀਂ ਖਿਆਲ ਕਿ ਬਹੁਤ ਘੱਟ ਹੋਏਗਾ ਕਿ ਇੰਡੀਆ ਦਾ ਮੈਚ ਕਦੇ ਕੋਈ ਮਿਸ ਕੀਤਾ ਹੋਵੇ। ਇੰਡੀਆ ਦਾ ਮੈਚ ਤਾਂ ਦੇਖਣਾ ਹੀ ਦੇਖਣਾ ਇਹਦੇ 'ਚ, ਔਰ ਮਤਲਬ ਇੱਦਾਂ ਹੋਏਗਾ ਹੀ ਨਹੀਂ ਕਿ ਇੰਡੀਆ ਦਾ ਮੈਚ ਨਾ ਦੇਖੀਏ। ਇੰਡੀਆ ਦਾ ਮੈਚ ਹੋਵੇ 8 ਘੰਟੇ ਦਾ ਹੋਵੇ, 3 ਘੰਟੇ, ਸਾਡੀ ਤਾਂ ਨੀਂਦ ਹੀ ਨਹੀਂ ਸਾਡੀ ਪੂਰੀ ਹੋਈ। ਹਰ ਜਿੰਨੇ ਵੀ ਇੰਡੀਆ ਦੇ ਮੈਚ ਨੇ ਸਾਰੇ ਅਰਲੀ ਉੱਠ ਕੇ ਦੇ, ਔਰ ਇਸ ਦਿਨ ਵੀ ਮੈਂ, ਮੇਰਾ ਨਹੀਂ ਖਿਆਲ ਵੀ ਮੈਂ ਅੱਧਾ ਘੰਟਾ ਵੀ ਕਿਤੇ ਸੁੱਤਾ ਹੋਵਾਂਗਾ। ਸੋ ਹਰ ਮੈਚ ਜਿਹੜਾ ਉਹ ਦੇਖਿਆ, ਸੋ ਆਈ ਥਿੰਕ ਫੀਅਰਲੈਸ ਕ੍ਰਿਕਟ ਖੇਡਣੀ ਸੀ, ਬਾਕੀ ਹੋਰ ਮੈਨੂੰ ਕੋਈ ਕਮੀ ਨਜ਼ਰ ਨਹੀਂ ਆ ਰਹੀ ਟੈਲੈਂਟ ਦੇ ਵਿੱਚ, ਤਿਆਰੀ ਦੇ ਵਿੱਚ, ਬ੍ਰਿਲੀਅੰਟ ਬੈਟਿੰਗ, ਬ੍ਰਿਲੀਅੰਟ ਬੋਲਿੰਗ। ਸੋ ਜੀ ਗੋ ਹੈਡ, ਤੁਸੀਂ ਆਪਣੀ ਗੱਲ ਮੁਕੰਮਲ ਕਰੋ, ਫਿਰ ਅਗਲੀ ਕਾਲ ਹੋ ਜਾਂਦੇ।
ਬਿਲਕੁਲ ਦੇਖੋ, ਟ੍ਰੈਵਲ ਸੈਟ ਰੋਹਿਤ ਸ਼ਰਮਾ ਨੇ ਬਹੁਤ ਅੱਛੀ ਬੈਟਿੰਗ ਕੀਤੀ ਹੈ, 4 ਛੱਕੇ ਉਹਨੇ ਮਾਰੇ, 3 ਉਹਨੇ ਮਾਰੇ, ਪਰ ਉਹੀ ਪਿੱਚ ਸੀਗੀ, ਬਾਅਦ ਚੋਂ ਅੰਡਰ ਪ੍ਰੈਸ਼ਰ ਹੋ ਗਏ ਦੇਖੋ। ਔਰ ਜਦੋਂ ਵੀ ਤੁਸੀਂ ਸਹੀ ਕਿਹਾ, ਫਾਈਨਲ ਤੋਂ ਪਹਿਲਾਂ ਇੰਡੀਆ ਨੇ 100% ਗੇਮਾਂ ਜਿੱਤੀਆਂ, ਸਾਰੀ ਗੇਮ ਜਿੱਤੀ ਆ, ਫਾਈਨਲ 'ਚ ਪਹੁੰਚੇ ਆ, ਪਰ ਆਸਟ੍ਰੇਲੀਆ 70% ਗੇਮਾਂ ਜਿੱਤ ਕੇ ਵਰਲਡ ਕੱਪ ਲੈ ਗਿਆ ਜੀ। ਉਹ ਰਿਕਾਰਡ ਨਹੀਂ ਮਾਇਨੇ ਰੱਖਦੇ ਉਹਨਾਂ ਵਾਸਤੇ, ਤੁਸੀਂ 10 ਬੈਟਸਮੈਨ ਖੇਲੋ, 4 ਇੰਡੀਅਨ ਹੈ, 3 ਬੋਲਰ ਹੈ। 2003 'ਚ ਆਸਟ੍ਰੇਲੀਆ ਵਰਲਡ ਕੱਪ ਜਿੱਤੇ, ਰਿਕਾਰਡ ਆਪਾਂ ਦੇਖੀ ਜਾਈਏ, ਯਾਦ ਉਹੀ ਰੱਖਿਆ ਜਾਏਗਾ ਵਰਲਡ ਕੱਪ ਟਰੋਫੀ ਕਿੰਨੇ ਲਿਫਟ ਕੀਤੀ ਹੈ। 2003 'ਚ ਵੀ ਆਸਟ੍ਰੇਲੀਆ ਨੇ ਕੀਤੀ ਹੈ, 2023 'ਚ ਵੀ ਆਸਟ੍ਰੇਲੀਆ ਨੇ ਕੀਤੀ ਹੈ। ਇਸ ਲਈ ਰਿਕਾਰਡ ਬਿਲਕੁਲ ਤੁਹਾਡੀ ਗੱਲ ਸਹੀ ਹੈ, ਮਾਇਨੇ ਰੱਖਦੇ ਆ, ਪਰ ਜਦੋਂ ਗੱਲ ਟਰੋਫੀ ਦੀ ਆਏਗੀ, ਟਰੋਫੀ ਤੇ ਆਸਟ੍ਰੇਲੀਆ ਨੇ ਲਿਫਟ ਕੀਤੀ ਹੈ ਜੀ। ਔਰ ਤੁਹਾਡੀ ਗੱਲ ਬਿਲਕੁਲ ਸਹੀ ਹੈ ਜਗੁਰ ਜੀ, ਦੇਖੋ ਅੰਡਰ ਪ੍ਰੈਸ਼ਰ ਜਦੋਂ ਲਾਸਟ 20 ਓਵਰਾਂ 'ਚ ਮਤਲਬ 3 ਚੌਕੇ ਵੱਜੇ ਬਸ, ਉਹ ਵੀ ਸ਼ਾਇਦ ਇੱਕ ਚੌਕਾ ਮੁਹੰਮਦ ਸ਼ਮੀ ਨੇ ਮਾਰਿਆ ਲਾਸਟ ਦੇ ਵਿੱਚ, ਔਰ ਜਿਹੜਾ ਪ੍ਰੈਸ਼ਰ ਬਿਲਡ ਕਰ ਗਿਆ ਕੇ ਐਲ ਰਾਹੁਲ, ਉਹ ਸਾਰਾ ਅੰਡਰ और ट्रेविस हेड ने पार्टनरशिप देखो 47-10 से गए, बड़ी सोनी पार्टनरशिप करके लास्ट विच विकेट गई है, तकरीबन 190-95 की पार्टनरशिप कर गए हैं। और इंडिया ने आखिरी ते दूसरी विकेट आउट हुई थी रोहित शर्मा की
280-300-320 चाहिए। हालांकि मैं देख रहा सी पैट कमिंस ने कहा प्रेजेंटेशन, पैट कमिंस ने कहा कि वी वुड इवन यू नो स्कोर 300, ठीक है, पर 300 दे विच जदों 300 हुंदा है ना, हो सकदा वो कर जांदे 300, बट जब तुहाडे कोल बोर्ड ते 300 हुंदा है फिर बहुत तुहानू एडवांटेजेस मिल सकदियां, तुसी क्लोज चार जगह दे उत्ते तुसी क्लोज इन फील्डर चार खड़े कर सकदे हो, तुसी लेग स्लिप लै सकदे हो, तुसी एक स्लिप एक दी बजाय दो भी लै सकदे हो, तुसी ठीक है तुसी क्लोज इन ऑफ एंड ऑफ साइड ते क्लोज इन फील्डर लै सकदे हो, ऑन साइड ते क्लोज इन फील्डर लै सकदे हो, एक दबाव पैंदा, एक मेंटल प्रेशर पैंदा बैट्समैन दे उत्ते, असीं आपां सारे ने क्रिकेट खेली है, जदों क्लोज फील्डर हुंदा है वैसे ही साडे उत्ते प्रेशर आंदा है, विकेट कीपर तुसी अगे आके खड़ा हो जाए ना स्टंप्स ते क्लोज खड़ा हो जाए उहदे ते उहदा ही बड़ा प्रेशर पै जांदा है बैट्समैन दे उत्ते, सो ओ बड़ा कुछ हो सकता है, पर जब तुहाडे कोल रनस घट होण तां फिर तुहानू इह समझ नहीं आती भी हुण असीं रनस नूं, क्योंकि जदों चौके छक्के लग रहे होण और जिद्दां दी फीयरलैस क्रिकेट उह खेल रहे सीगे और तुसीं आंदे ही शुरू हो गया ना, डेविड वॉर्नर ने आंदे ही चौका मारिया, डेविड वॉर्नर ने आंदे ही चौका मारिया, मिशेल मार्श ने सीधा छक्का, सो और ट्रेविस हेड शॉटां लगा रहे हैं, कोई इदां दा उहनां दा बैट्समैन आया ही नहीं, वो सिर्फ एक लैम्बुशेन जरूर है जिन्होंने थोड़ा ईजी खेलिया या स्टीव स्मिथ ने, अदरवाइज तो कोई बैट्समैन आया नहीं, वो तो डिफर यही इंडिया भी करना चाहिए है अगे तो कर सकते, और खासकर मैं एक बार फिर कह दवा T20 इज ऑल अबाउट पावर हिटिंग, इंडिया के सत्त बैट्समैन या एक ऑलराउंडर तुम उस लै सकते हो। हाँ हूँ यह भी गल कही जा रही है कि जी इंडिया का वाइस कैप्टन जोड़ा वो जख्मी सगा, इस देखो इंडिया की यही स्ट्रेंथ है, वाइस कैप्टन बाहर बैठा है, 200 डबल सेंचुरियन ईशान किशन डगआउट च बैठा है, आर अश्विन पानी पिला रहा है, आर अश्विन नूं जगह नहीं मिल रही, यह तो स्ट्रेंथ गिनी जाएगी ना इंडिया की कि जी वाइस कैप्टन भी जख्मी बाहर ही बंदे, और आस्ट्रेलिया दे विच भी इदा ही हुंदा है, आस्ट्रेलिया दीआं दो टीमां हमेशा तैयार हुंदीआं, सैकंड टीम भी होवे वो वर्ल्ड कप जीत जाएगी, अज दे थोड़ी असीं कह रहे हैं, ये तो मैं पिछले 20 साल का कह रहा हैं, आस्ट्रेलिया की टीम इन्नी स्ट्रोंग है कि जिहड़ी टीम बाहर खड़ी हुंदी ना उन्हां दी 11 बाहर खड़े है उन्हूं भी तुसीं खिला दो वो भी वर्ल्ड कप जीत जाएंगे, इस बार हजे के हालांकि इन्नी स्ट्रोंग टीम नहीं सी, लेकिन दिस इज वॉट आस्ट्रेलिया इज ऑल अबाउट, और इंडिया देखो इंडिया नूं किसी चीज की कमी थोड़ी है, पैसा इन्हां कोल इन्ना है कि अगले 50 साल च पैसा ना खत्म होए, द मनी अज आए दिन असीं सुणदे हां वैसट इंडियन क्रिकेट बोर्ड की आ बुरी हालत हो गई, बंगलादेश कोल पैसे नहीं है, पाकिस्तान हुण आप जिहड़े पाकिस्तान सुपर लीग आई है नाउ दे हैव स्टार्टेड मेकिंग गुड मनी हले हुण, और हुण भी सस्टेनेबल है क्रिकेट, सस्टेनेबल बड़ी मुश्किल की है, श्रीलंकन क्रिकेट बोर्ड ते आर्मी कदों पैसा लै रहे हो तो रोजाना बैंकरप्ट हो रही है श्रीलंकन क्रिकेट, इंडिया इज वन क्रिकेट बोर्ड, इंडिया ऑस्ट्रेलिया और इंग्लैंड ये तीन क्रिकेट बोर्ड रिच ने, और इंडिया तो बेशुमार है, स्टेडियम की कमी नहीं है, हर रोज एक नवा स्टेडियम उत्थे बनता पाया, सो इंडिया का सारा ठीक है, लेकिन फाइनल दे विच सिर्फ छोटी जी चीज थी करी, और वो छोटी नहीं है क्योंकि ट्रॉफी तो फिर ट्रॉफी हुंदी है सर, ठीक है नहीं, गोल्ड मेडल हुंदा है, सिल्वर और ब्रोंज, सिल्वर और ब्रोंज ही हुंदा है, जिहड़ी टीम गोल्ड मेडल जितदी है वर्ल्ड चैंपियन तो उही कहाउंदी है, सो उहदे लई एक हल्की जी तब्दीली इन्हां नूं करनी पएगी कि माइंडसैट हल्का जिहा चेंज करो, और खासकर हुण T20 आ रहा 7 महीनों दे विच, ओ ऑल द मोर रीजन टू हैव 2 or 3 बैट्समैन हू हैव लाइसेंस टू किल, हार जाओ कोई गल नहीं, बट 2-3 बैट्समैन ऐसे जरूर इन्हों तैयार करने पैणगे जिन्हों को जाके वह कहेंगे ठीक है जी तुसी ब्लास्ट करो, हाँ 4 बल्लेबाज ऐसे होण जिहड़े के विकेट भी बचाण, 1 या 2 बल्लेबाज ऐसे होण जो विराट कोहली कर रहा सी इस सारे टूरनामेंट, दे कुड प्ले द एंकर रोल कि तुसी जाके विकेट बचानी है, 2 बल्लेबाज हो रखो, तुसी 2 बल्लेबाज हो रखो स्थिति देख के खेलण, जे 7 बल्लेबाज लैने होण तो 3 बल्लेबाज जाके कहण भी असीं हिटिंग करनी है जबरदस्त, तुसीं लाइन होल्ड करना जी, और बहुत शुक्रिया तुसीं भी उस दिन आए गिरीश जी, पुरशोत्तम साहब भी हैगे ने, तेजिंदर साहब नाल गल करदे हां ते और उस तों बाद पुरशोत्तम साहब नाल भी गल करदे हां, बाकी कॉलर भी गल करांगे, पहलां ते असीं अपने स्पॉन्सर दा इस मौके ते बड़ा धन्नवाद करना चाहुंदे हां, और बहुत असीं सारे ने इंजॉय किया, और सारे जिन्ने साडे स्पॉन्सर सीगे उन्होंने बड़ा इंजॉय किया, सब तो पहलां ते देखो जिन्हें फाइनेंस किया हो पैसे दिते हो जो वह कह जी बहुत मजा आया, वो सारे खुश गए, पहला तो उतों सानू भी बड़ी खुशी हुई कि चलो उन्होंने सारे ने बड़ा एप्रीशिएट किया कि बहुत जबरदस्त, और सानू ऑलरेडी कॉल्स आनी शुरू हो गई कि 2024 के जो क्रिकेट वर्ल्ड कप है वो असी स्पॉन्सरशिप का हिस्सा बनना चाहते हैं, बिल्कुल बड़े पैमाने के उत्ते 2024 के क्रिकेट वर्ल्ड कप दी भी असी तैयारियां हुण तो ही शुरू कर देनिया ने, और बिल्कुल तुहाडा उहदे साथ सानू सारे नूं चाहिए होएगा, लेकिन जिस तरह असी वादा किया ही सीगा कि बिल्कुल तुसी इंजॉय करोगे, सो तुसी सारे आए, बहुत असी इंजॉय किया, बड़ा एंटरटेन ਹੋਏ ਸਾਰੇ ਜਣੇ ਉੱਥੇ। ਸੋ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ, ਟੀਜੇਸ ਮਿਠਾਈ ਵਾਲਾ ਦਾ ਬਹੁਤ ਬਹੁਤ ਧੰਨਵਾਦ, ਬੜਾ ਸੋਹਣਾ ਉਹਨਾਂ ਵੱਲੋਂ ਵੈਨਿਊ ਪ੍ਰੋਵਾਈਡ ਕੀਤਾ ਗਿਆ। ਔਰ ਸਾਡੀ ਵਾਈ ਮੀਡੀਆ ਦੀ ਕੋਸ਼ਿਸ਼ ਹੋਏਗੀ ਕਿ ਕੋਈ ਨਾ ਕੋਈ ਬੜੇ ਈਵੈਂਟਸ ਜਿਹੜੇ ਨੇ ਉਹ ਤੁਹਾਡੇ ਲਈ ਜ਼ਰੂਰ ਪੇਸ਼ ਕਰਦੇ ਰਹੀਏ। ਅਗਲਾ ਬੜਾ ਈਵੈਂਟ ਦੀ ਅਨਾਊਂਸਮੈਂਟ ਜਿਹੜੀ ਇਸ ਹਫ਼ਤੇ ਅਸੀਂ ਕਰ ਦਿਆਂਗੇ। ਸੋ ਵੈਸੇ ਤਾਂ ਹਿੰਟ ਸਭ ਨੂੰ ਹੈਗਾ ਹੀ ਹੈ, ਨਿਊ ਈਅਰਸ ਦੀ ਬੜੀ ਪਾਰਟੀ ਜਿਹੜੀ ਅਸੀਂ ਕਰਨ ਜਾ ਰਹੇ ਹਾਂ, ਵਨ ਆਫ ਦਾ ਬੈਸਟ ਈਵੈਂਟਸ ਜਿਹੜਾ ਹੋਏਗਾ ਨਿਊ ਈਅਰ 31st December ਨੂੰ। ਇਹਦੇ ਬਾਰੇ ਜਾਣਕਾਰੀ ਤੁਸੀਂ ਲੈਣਾ ਚਾਹੋ ਤਾਂ ਕਾਲ ਕਰ ਸਕਦੇ ਹੋ 416-475-5000 416-475-5000 ਇਹਦੇ 'ਤੇ ਤੁਸੀਂ ਕਾਲ ਸਾਨੂੰ ਕਰ ਸਕਦੇ ਹੋ ਜੀ। ਤੁਸੀਂ ਲਾਈਨ ਹੋਲਡ ਕਰਨਾ, ਤੇਜਿੰਦਰ ਜੀ ਤੁਸੀਂ ਆਉਂਦੇ ਰਹੋ, ਗੋ ਹੈਡ। ਮੈਂ ਤੇਜਿੰਦਰ ਜੀ ਸੌਰੀ ਸ਼ੈਲੀ ਜੀ ਤੋਂ ਬਸ ਆਖਰੀ ਇੱਕ ਸਵਾਲ ਪੁੱਛ ਕੇ ਉਹਨਾਂ ਤੋਂ ਫਿਰ ਇਜਾਜ਼ਤ ਲੈ ਲਈਏ, ਵਾਈ ਮੀਡੀਆ ਨਿਊਜ਼ ਰੂਮ ਉਹਨਾਂ ਨੇ ਲੀਡ ਕਰਨਾ ਹੈ। ਸੋ ਕਾਫੀ ਚੀਜ਼ਾਂ ਉਹਨਾਂ ਦੀ ਪੈਂਡਿੰਗ ਹੈ। ਸ਼ੈਲੀ ਜੀ ਬਹੁਤ ਬਹੁਤ ਸ਼ੁਕਰੀਆ ਜੀ, ਔਰ ਕੀ ਐਕਸਪੈਕਟ ਕਰ ਸਕਦੇ ਹਾਂ ਜੀ ਅਸੀਂ ਇਸ ਵੀਕ ਦੇ ਵਿੱਚ, ਕੀ ਕੁਛ ਹੋ ਰਿਹਾ ਬਸ ਬਰੀਫਲੀ ਤੁਸੀਂ ਆਪਣਾ ਵਿਚਾਰ, ਅਗਰ ਕ੍ਰਿਕਟ ਪੇ ਵੀ ਆਪ ਕੁਛ ਕਹਿਣਾ ਚਾਹਤੀ ਹੈ ਵੋ ਵੀ ਆਪ ਜ਼ਰੂਰ ਕਹੇ, ਆਈ ਐਮ ਸ਼ੋਰ ਯੂ ਵੁੱਡ ਵਾਂਟ ਟੂ ਐਡ ਸਮਥਿੰਗ ਔਨ ਕ੍ਰਿਕਟ ਐਜ਼ ਵੈਲ। ਸੋ ਕ੍ਰਿਕਟ ਪੇ ਵੀ ਕਹੇ ਔਰ ਉਸਕੇ ਬਾਅਦ ਵਾਈ ਮੀਡੀਆ ਮੇਂ ਕਿਆ ਐਕਸਪੈਕਟ ਕਰ ਸਕਤੇ ਹੈ ਇਸ ਹਫ਼ਤੇ, ਆਪ ਜ਼ਰੂਰ ਸ਼ੇਅਰ ਕਰੇ, ਔਰ ਫਿਰ ਆਪ ਸੇ ਇਜਾਜ਼ਤ ਲੈਤੇ ਹੈ ਜੀ। ਸ਼ੈਲੀ ਜੀ
ਬਿਲਕੁਲ, ਥੈਂਕ ਯੂ ਸੋ ਮਚ, ਮੈਂ ਬਿਨਾਂ ਜ਼ਿਆਦਾ ਟਾਈਮ ਗਵਾਏ ਜਲਦੀ ਇਹ ਬਤਾ ਦੋ ਕਿ ਕੁਝ ਅਹਿਮ ਖਬਰਾਂ ਜਿਨ੍ਹਾਂ ਪਰ ਲਗਾਤਾਰ ਲਿਬਰਲ ਲੀਡਰਸ਼ਿਪ ਚੁਣਾਵ ਹੋਣਗੇ, ਬੈਲਟ ਕਾਸਟ ਕਰ ਦਿਆ ਜਾਏਗਾ, 2nd December ਕੋ ਰਿਜ਼ਲਟ ਸਾਹਮਣੇ ਆਏਗੇ, ਤੋ ਲਗਾਤਾਰ ਬਣੇ ਰਹਿਣਾ ਹੈ ਦਰਸ਼ਕੋ ਕੋ ਹਮਾਰੇ ਸਾਥ ਫਾਰ ਦ ਬਿਗ ਸੈਟਰਡੇ ਔਨ 2nd December ਇਸ ਸਾਥ ਹਰ ਰੋਜ਼ ਲੇਟੈਸਟ ਨਿਊਜ਼ ਐਂਡ ਅਪਡੇਟ ਆਪ ਤੱਕ ਹਮ ਪਹੁੰਚਾਤੇ ਹੈ, ਤੋ ਬਣੇ ਰਹੇ ਵਾਈ ਮੀਡੀਆ ਕੇ ਸਾਥ। ਸਾਥ ਹੀ ਮਿਡ ਵੀਕ ਨਿਊਜ਼ ਪੇਪਰ ਕੀ ਪੂਰੀ ਤਿਆਰੀ ਹੋ ਰਹੀ ਹੈ, ਸੋ ਟਿਊਜ਼ਡੇ ਆਪਕੇ ਹੱਥ ਮੇਂ ਫਰੈਸ਼ ਐਡੀਸ਼ਨ ਹੋਗਾ ਮਿਡ ਵੀਕ ਨਿਊਜ਼ ਪੇਪਰ ਕਾ, ਡੂ ਚੈੱਕ ਇਟ ਆਊਟ।
ਠੀਕ ਹੈ ਜੀ, ਥੈਂਕ ਯੂ ਸੋ ਮਚ ਜੀ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ। ਥੈਂਕ ਯੂ ਜੀ। ਹਾਂਜੀ ਬਾਨੀ ਜੀ, ਸਾਡੇ ਨਾਲ ਸਾਡੇ ਅਗਲੇ ਸਪੋਂਸਰ ਜੁੜ ਗਏ ਨੇ ਔਰ ਉਹਨਾਂ ਦੇ ਨਾਲ ਗੱਲ ਕਰਦੇ ਹਾਂ, ਦੈਨ ਵੀ ਵਿਲ ਕੈਰੀ ਔਨ ਆਰ ਡਿਸਕਸ਼ਨ। ਇਸ ਤੋਂ ਬਾਅਦ ਸਾਡੀ ਤੁਹਾਡੀ ਗੱਲਬਾਤ ਜਿਹੜੀ ਉਸੇ ਤਰ੍ਹਾਂ ਹੀ ਜਾਰੀ ਰਹੇਗੀ। ਜੀ ਬਾਨੀ ਜੀ, ਕੌਣ ਹੈ ਕਿੰਨੇ ਸਾਡੇ ਨਾਲ ਜੀ?
ਹਾਂਜੀ ਯੁਧਵੀਰ ਜੀ, ਹਮਾਰੇ ਸਾਥ ਰਵਨੀਤ ਭਾਟੀਆ ਜੀ ਫਰੋਮ ਇੰਡਸ ਕਮਿਊਨਿਟੀ ਸਰਵਿਸਿਸ ਸੇ ਜੁੜ ਚੁੱਕੇ ਹੈ।
ਰਵਨੀਤ ਜੀ, ਵੈਰੀ ਵਾਰਮ ਵੈਲਕਮ, ਕੀ ਹਾਲ ਹੈ ਜੀ ਤੁਹਾਡਾ? ਠੀਕ ਹੈ ਜੀ।
ਥੈਂਕ ਯੂ ਯੁਧਵੀਰ ਜੀ, ਥੈਂਕ ਯੂ ਫਾਰ ਯੋਰ ਟਾਈਮ।
ਵੈਲਕਮ ਵੈਲਕਮ ਜੀ, ਪਹਿਲਾਂ ਤਾਂ ਸਾਨੂੰ ਇੰਡਸ ਕਮਿਊਨਿਟੀ ਸਰਵਿਸਿਸ ਬਾਰੇ ਬੜਾ ਥੋੜਾ ਜਿਹਾ ਦੱਸੋ, ਫਿਰ ਉਸ ਤੋਂ ਬਾਅਦ ਮੇਰੇ ਕੁਝ ਸਵਾਲ ਵੀ ਹੋਣਗੇ, ਫਿਰ ਗੱਲਬਾਤ ਕਰਦੇ ਹਾਂ ਜੀ।
ਜੀ ਇੰਡਸ ਕਮਿਊਨਿਟੀ ਸਰਵਿਸਿਸ ਇਟਸ ਅ ਆਰਗੇਨਾਈਜੇਸ਼ਨ ਸਰਵਿੰਗ ਸਾਊਥ ਏਸ਼ੀਅਨਸ ਐਂਡ ਸਾਡੇ ਬਹੁਤ ਸਾਰੇ ਪ੍ਰੋਗਰਾਮ ਨੇ ਹੈਲਥ ਸਰਵਿਸਿਸ ਦੇ ਵਿੱਚ, ਫੈਮਿਲੀ ਸਰਵਿਸਿਸ ਦੇ ਵਿੱਚ ਔਰ ਸੈਟਲਮੈਂਟ ਸਰਵਿਸਿਸ ਦੇ ਵਿੱਚ, ਬਟ ਅੱਜ ਆਪਾਂ ਇੱਕ ਸਪੈਸ਼ਲ ਪ੍ਰੋਜੈਕਟ ਦੇ ਬਾਰੇ ਤੁਹਾਡੇ ਲਈ ਜਾਣਕਾਰੀ ਲੈ ਕੇ ਆਏ ਹਾਂ। ਇਹ ਪ੍ਰੋਜੈਕਟ ਹੈ ਡਿਮੈਂਸ਼ੀਆ ਦੇ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਅਤੇ ਡਿਮੈਂਸ਼ੀਆ ਦੇ ਬਾਰੇ ਜੋ ਲੋਕਾਂ ਦੇ ਮਨ ਦੇ ਵਿੱਚ ਇੱਕ ਸੰਕੋਚ ਹੁੰਦਾ ਹੈ ਉਹਦੇ ਬਾਰੇ ਐਜੂਕੇਸ਼ਨ ਦੇਣਾ, ਜਾਂ ਫਿਰ ਜੋ ਡਿਮੈਂਸ਼ੀਆ ਦੀ ਦੇਖਭਾਲ ਕਰਨ ਦੇ ਲਈ ਲੋਕਾਂ ਨੂੰ ਜੋ ਸਪੋਰਟ ਦੀ ਲੋੜ ਹੈ, ਰਿਸੋਰਸਿਸ ਦੀ ਲੋੜ ਹੈ, ਉਹ ਪ੍ਰੋਵਾਈਡ ਕਰਨਾ।
ਠੀਕ ਹੈ ਜੀ, ਔਰ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਸਾਨੂੰ ਥੋੜੀ ਜਿਹੀ ਹੋਰ ਇਹਦੇ ਬਾਰੇ ਜੇ ਜਾਣਕਾਰੀ ਤੁਸੀਂ ਦੇ ਦਿਓ ਕਿ ਜਿਹੜੀ ਅਵੇਅਰਨੈਸ ਸਾਨੂੰ ਚਾਹੀਦੀ ਹੈਗੀ ਹੈ ਲੋਕਾਂ ਨੂੰ ਕਿ ਜਿਨ੍ਹਾਂ ਕੋਲ ਡਿਮੈਂਸ਼ੀਆ ਹੈਗਾ ਹੈ ਔਰ ਕੇਅਰ ਗਿਵਰਸ ਦੇ ਬਾਰੇ, ਸੋ ਇਹਦੇ ਬਾਰੇ ਵੀ ਥੋੜੀ ਜਾਣਕਾਰੀ ਦੇ ਦਿਓ।
ਜੀ ਜ਼ਰੂਰ, ਸਾਊਥ ਏਸ਼ੀਅਨ ਲੋਕਾਂ ਦੇ ਵਿੱਚ ਜੋ ਡਿਮੈਂਸ਼ੀਆ ਹੈ ਉਹਨਾਂ ਦੀ ਜੋ ਗਿਣਤੀ ਹੈ ਲੋਕਾਂ ਦੀ ਉਹ ਵਧਦੀ ਜਾ ਰਹੀ ਹੈ, ਤੋ ਇਸ ਲਈ ਡਿਮੈਂਸ਼ੀਆ ਪ੍ਰੋਜੈਕਟ ਦੇ ਵਿੱਚ ਸਾਡਾ ਜੋ ਮਕਸਦ ਹੈ ਕਿ ਡਿਮੈਂਸ਼ੀਆ ਦੇ ਬਾਰੇ ਲੋਕਾਂ ਦੇ ਮਨ ਦੇ ਵਿੱਚ ਜੋ ਸੰਕੋਚ ਹੈ, ਗਲਤ ਧਾਰਨਾਵਾਂ ਹਨ, ਉਹਨਾਂ ਨੂੰ ਕਿਸ ਤਰ੍ਹਾਂ ਮਤਲਬ ਕੰਫਰਟੇਬਲ ਕੀਤਾ ਜਾਵੇ ਕਿ ਉਹ ਇਸ ਬਾਰੇ ਗੱਲਬਾਤ ਕਰ ਸਕਣ, ਅਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਡਿਮੈਂਸ਼ੀਆ ਦੇ ਹੁੰਦੇ ਹੋਏ ਵੀ ਤੁਸੀਂ ਇੱਕ ਸੰਤੁਲਿਤ ਜੀਵਨ ਜੋ ਹੈ ਉਹ ਗੁਜ਼ਾਰ ਸਕਦੇ ਹੋ। ਤੇ ਇਸ ਪ੍ਰੋਜੈਕਟ ਦੇ ਵਿੱਚ ਅਸੀਂ ਜੋ ਡਿਮੈਂਸ਼ੀਆ ਦੇ ਨਾਲ ਪੀੜਿਤ ਵਿਅਕਤੀ ਹਨ ਤੇ ਉਹਨਾਂ ਦੀ ਦੇਖਭਾਲ ਜੋ ਕਰਦੇ ਹਨ ਉਹਨਾਂ ਦੇ ਲਈ ਮੁਫਤ ਜ਼ੂਮ ਦੇ ਜੋ ਸੈਸ਼ਨ ਹੈ ਉਹ ਲੈ ਕੇ ਆਉਂਦੇ ਹਾਂ। ਇਹਨਾਂ ਸੈਸ਼ਨਸ ਦੇ ਨਾਲ ਤੁਸੀਂ ਆਪਣੇ ਘਰ ਬੈਠ ਕੇ ਹੀ 1 ਘੰਟੇ ਦੇ ਸੈਸ਼ਨ ਦੇ ਵਿੱਚ ਤੁਸੀਂ ਆਪਣੀ ਸਿਹਤ ਅਤੇ ਜੋ ਤੰਦਰੁਸਤੀ ਹੈ ਉਹਨੂੰ ਵਧਾ ਸਕਦੇ ਹੋ। ਇਹ ਜੋ ਸੈਸ਼ਨ ਹਨ ਇਹ ਸੀਟਡ ਚੇਅਰ ਯੋਗਾ, ਸੀਟਡ ਬਾਲੀਵੁੱਡ ਡਾਂਸ, ਸੀਟਡ ਕਾਰਡੀਓ ਚੇਅਰ ਐਕਸਰਸਾਈਜ਼ ਸੈਸ਼ਨ ਔਰ ਸੀਟਡ ਜ਼ੁੰਬਾ ਸੈਸ਼ਨ ਹਨ। ਤੇ ਇਸ ਦੇ ਨਾਲ ਜੋ ਡਿਮੈਂਸ਼ੀਆ ਦੇ ਨਾਲ ਪੀੜਿਤ ਲੋਕੀ ਹਨ ਉਹਨਾਂ ਨੂੰ ਅਸੀਂ ਫ੍ਰੀ ਡਿਮੈਂਸ਼ੀਆ ਐਕਟੀਵਿਟੀ ਕਿੱਟ ਵੀ ਦਿੰਦੇ ਹਾਂ। ਇਸ ਕਿੱਟ ਦੇ ਨਾਲ ਉਹ ਆਪਣੇ ਘਰ ਦੇ ਵਿੱਚ ਬੈਠ ਕੇ ਹੀ ਇਹਨਾਂ ਐਕਟੀਵਿਟੀਜ਼ ਦੇ ਨਾਲ ਆਪਣੀ ਯੋਗਤਾ ਅਨੁਸਾਰ ਉਹਨਾਂ ਐਕਟੀਵਿਟੀਜ਼ ਵਿੱਚ ਭਾਗ ਲੈ ਸਕਦੇ ਹਨ।
ਠੀਕ ਹੈ ਜੀ, ਔਰ ਹੁਣ ਸਾਨੂੰ ਥੋੜਾ ਜਿਹਾ ਜਿਹੜਾ ਇਹ ਪ੍ਰੋਗਰਾਮ ਹੈਗਾ ਇਹਦੇ ਬਾਰੇ ਵੀ ਦੱਸੋ ਥੋੜਾ ਜਿਹਾ ਕਿ ਡਿਟੇਲ ਦੱਸੋ ਔਰ ਨਾਲ ਦੀ ਨਾਲ ਤੁਸੀਂ ਸਾਨੂੰ ਦੋ ਸਵਾਲ ਨੇ ਤੇ ਪ੍ਰੋਗਰਾਮ ਦੀ ਕੁਛ ਹੋਰ ਡਿਟੇਲ ਸਾਡੇ ਨਾਲ ਸ਼ੇਅਰ ਕਰੋ ਜੋ ਤੁਸੀਂ ਕਰ ਰਹੇ ਹੋ ਔਰ ਨਾਲ ਦੀ ਨਾਲ ਜਿਹੜੀ ਇਹ ਕੋਈ ਡਿਮੈਂਸ਼ੀਆ ਕਿੱਟ ਹੈਗੀ ਹੈ ਇਹਦੇ ਬਾਰੇ ਵੀ ਥੋੜੀ ਹੋਰ ਜਾਣਕਾਰੀ ਦਿਓ
ਜੀ ਜੋ ਡਿਮੈਂਸ਼ੀਆ ਕਿੱਟ ਹੈ ਯੁਗਵੀਰ ਜੀ ਇਹਦਾ ਮੇਨ ਮਕਸਦ ਇਹ ਹੈ ਕਿ ਜੋ ਡਿਮੈਂਸ਼ੀਆ ਦੇ ਨਾਲ ਪੀੜਿਤ ਵਿਅਕਤੀ ਹਨ ਉਹਨਾਂ ਦੀ ਯੋਗਤਾ ਨੂੰ ਸਮਝਦੇ ਹੋਏ ਉਹਨਾਂ ਨੂੰ ਅਰਥ ਭਰਪੂਰ ਜੋ ਐਕਟੀਵਿਟੀਜ਼ ਹਨ ਗਤੀਵਿਧੀਆਂ ਹਨ ਉਹਨਾਂ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਨੂੰ ਵਧਾਇਆ ਜਾਵੇ ਤੇ ਇਸ ਦੇ ਵਿੱਚ ਅਸੀਂ ਦੋ ਤਰ੍ਹਾਂ ਦੀ ਕਿੱਟ ਪ੍ਰਦਾਨ ਕਰਦੇ ਹਾਂ ਤੇ ਇਹ ਕਿੱਟ ਆਰਡਰ ਕਰਨ ਦੇ ਲਈ ਤੁਸੀਂ www.apnahealth.org/dementia ਤੇ ਜਾ ਕੇ ਜੋ ਪੇਜ ਹੈ ਉਹ ਚੈੱਕ ਕਰ ਸਕਦੇ ਹੋ ਤੇ ਇਸ ਕਿੱਟ ਦੇ ਵਿੱਚ ਤੁਹਾਨੂੰ ਕਲਰਿੰਗ ਬੁੱਕ ਐਕੁਆ ਪੇਂਟ ਫਿਜਿਟ ਸਪਿਨਰ ਇੰਟਰੈਕਟਿਵ ਜੁਆਏ ਫਾਰ ਆਲ ਗੋਲਡਨ ਪੱਪ ਔਰ ਸਿਲਵਰ ਕੈਟ ਐਂਡ ਈਜ਼ੀ ਬ੍ਰੇਨ ਐਕਸਰਸਾਈਜ਼ ਬੁੱਕ ਮਾਰਕਰਸ ਔਰ ਵੁਡਨ ਪਜ਼ਲ ਦਿੱਤੇ ਜਾਂਦੇ ਹਨ ਇਹ ਜੋ ਐਕਟੀਵਿਟੀਜ਼ ਹਨ ਇਹ ਸਪੈਸ਼ਲੀ ਡਿਜ਼ਾਈਨਡ ਕੀਤੀਆਂ ਗਈਆਂ ਹਨ ਤਾਂ ਕਿ ਜੋ ਡਿਮੈਂਸ਼ੀਆ ਦੇ ਨਾਲ ਪੀੜਿਤ ਵਿਅਕਤੀ ਹੈ ਉਹਨਾਂ ਨੂੰ ਇੱਕ ਮਕਸਦ ਦਿੱਤਾ ਜਾ ਸਕੇ ਉਹਨਾਂ ਨੂੰ ਬਿਜ਼ੀ ਰੱਖਿਆ ਜਾ ਸਕੇ ਘਰ ਦੇ ਵਿੱਚ ਅਤੇ ਇਸ ਦੇ ਨਾਲ ਉਹਨਾਂ ਦੀ ਸ਼ਮੂਲੀਅਤ ਨੂੰ ਵੀ ਵਧਾਵਾ ਮਿਲਦਾ ਹੈ
ਠੀਕ ਹੈ ਜੀ ਔਰ ਹੁਣ ਥੋੜਾ ਜਿਹਾ ਸਾਨੂੰ ਤੁਸੀਂ ਜਾਣਕਾਰੀ ਦਿਓ ਜੀ ਕਿ ਤੁਸੀਂ ਡਿਮੈਂਸ਼ੀਆ ਦੀ ਅਵੇਅਰਨੈਸ ਵਾਸਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਹੈ ਕਿ ਇੰਡੀਅਸ ਕਮਿਊਨਿਟੀ ਕਰ ਰਹੀ ਹੈ ਕੋਈ ਐਕਟੀਵਿਟੀਜ਼ ਪਲਾਨ ਕੀਤੀਆਂ ਨੇ ਜਿੰਨਾ ਅਵੇਅਰਨੈਸ ਹੋਰ ਵਧੇ ਡਿਮੈਂਸ਼ੀਆ ਦੇ ਬਾਰੇ
ਜੀ ਅਸੀਂ ਹਰ ਮਹੀਨੇ ਮਤਲਬ ਇਹਨਾਂ ਵਰਚੁਅਲ ਸੈਸ਼ਨ ਤੋਂ ਇਲਾਵਾ ਅਸੀਂ ਹਰ ਮਹੀਨੇ ਖਾਸ ਜਾਣਕਾਰੀ ਸੈਸ਼ਨ ਵੀ ਲੈ ਕੇ ਆ ਰਹੇ ਹਾਂ ਇਹ ਸੈਸ਼ਨ ਦੇ ਮਤਲਬ ਜੋ ਟੌਪਿਕ ਹਨ ਉਹ ਹਨ ਕਿ ਡਿਮੈਂਸ਼ੀਆ ਤੇ ਵੱਧਦੀ ਉਮਰ ਇਹਨਾਂ ਦੋਨਾਂ ਦੇ ਵਿੱਚ ਕੀ ਅੰਤਰ ਹੈ ਕਿਸ ਤਰ੍ਹਾਂ ਮਤਲਬ ਤੁਸੀਂ ਇਹਨਾਂ ਦੇ ਜੋ ਸਿਮਟਮਸ ਐਂਡ ਸਾਈਨਸ ਨੇ ਤੇ ਡਿਮੈਂਸ਼ੀਆ ਦੇ ਨਾਲ ਪੀੜਿਤ ਵਿਅਕਤੀ ਨਾਲ ਅਸੀਂ ਕਿਵੇਂ ਮੀਨਿੰਗਫੁਲ ਜੋ ਗੱਲਬਾਤ ਹੈ ਉਹ ਕਰ ਸਕਦੇ ਹਾਂ ਤੇ ਡਿਮੈਂਸ਼ੀਆ ਨਾਲ ਪੀੜਿਤ ਵਿਅਕਤੀ ਦੇ ਨਿੱਜੀ ਪ੍ਰਗਟਾਵੇ ਨੂੰ ਕਿਸ ਤਰ੍ਹਾਂ ਸਮਝਿਆ ਜਾਵੇ ਇਹਨਾਂ ਵਰਚੁਅਲ ਸੈਸ਼ਨ ਦੇ ਵਿੱਚ ਸਾਡੀ ਕਮਿਊਨਿਟੀ ਵਿੱਚੋਂ ਕੋਈ ਵੀ ਭਾਗ ਲੈ ਸਕਦਾ ਹੈ ਜੋ ਡਿਮੈਂਸ਼ੀਆ ਦੇ ਬਾਰੇ ਆਪਣੀ ਜਾਣਕਾਰੀ ਨੂੰ ਵਧਾਉਣਾ ਚਾਹੁੰਦੇ ਹਨ ਜਾਂ ਜਿਸ ਨੂੰ ਡਿਮੈਂਸ਼ੀਆ ਦੇ ਨਾਲ ਪੀੜਿਤ ਵਿਅਕਤੀ ਦੀ ਦੇਖਭਾਲ ਕਰਨ ਦੇ ਵਿੱਚ ਮਦਦ ਚਾਹੀਦੀ ਹੈ
ਠੀਕ ਹੈ ਜੀ ਥੈਂਕ ਯੂ ਜੀ ਤੁਸੀਂ ਬੜੀ ਵਧੀਆ ਜਾਣਕਾਰੀ ਜਿਹੜੀ ਆ ਸਾਰੀ ਅੱਜ ਸ਼ੇਅਰ ਕੀਤੀ ਆ ਪਰ ਜੇ ਤੁਹਾਡੇ ਨਾਲ ਕੋਈ ਕੰਟੈਕਟ ਕਰਨਾ ਚਾਹੁੰਦਾ ਹੈਗਾ ਤੇ ਫੋਨ ਨੰਬਰ ਜਾਂ ਕੋਈ ਵੈਬਸਾਈਟ ਉਹ ਵੀ ਜ਼ਰੂਰ ਸ਼ੇਅਰ ਕਰੋ ਜੀ
ਜੀ ਸੋ ਫੋਨ ਨੰਬਰ ਹੈ ਜੀ 905-366-1010 ਅਤੇ ਜੇ ਤੁਸੀਂ ਸਪੈਸ਼ਲ ਜੋ ਵਰਚੁਅਲ ਸੈਸ਼ਨਸ ਹਨ ਜਾਂ ਫਿਰ ਜੋ ਖਾਸ ਇਨਫੋਰਮੇਸ਼ਨ ਸੈਸ਼ਨ ਹਨ ਉਹਨਾਂ ਦੇ ਲਈ ਰਜਿਸਟਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ 905-275-2369 ਐਕਸਟੈਂਸ਼ਨ 4230 ਤੇ ਵੀ ਕੰਟੈਕਟ ਕਰ ਸਕਦੇ ਹੋ ਜਾਂ ਮੈਸੇਜ ਛੱਡ ਸਕਦੇ ਹੋ ਅਤੇ ਸਾਡਾ ਜੋ ਵੈਬਸਾਈਟ ਪੇਜ ਹੈ apnahealth.org/dementia ਤੇ ਵੀ ਵਿਜ਼ਿਟ ਕਰ ਸਕਦੇ ਹੋ ਇਸ ਵੈਬ ਪੇਜ ਤੇ ਹਿੰਦੀ ਪੰਜਾਬੀ ਇੰਗਲਿਸ਼ ਤਿੰਨਾਂ ਲੈਂਗੁਏਜ ਦੇ ਵਿੱਚ ਜੋ ਜਾਣਕਾਰੀ ਹੈ ਉਹ ਅਵੇਲੇਬਲ ਹੈ
ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਸੋ ਮਚ ਐਂਡ ਵੀ ਵਿਸ਼ ਯੂ ਆਲ ਦਾ ਬੈਸਟ ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ
ਯੁਧਵੀਰ ਜੀ ਬਾਏ
ਬਾਏ ਬਾਏ ਰਵਨੀਤ ਜੀ ਥੈਂਕ ਯੂ ਰਵਨੀਤ ਜੀ ਠੀਕ ਹੈ ਤੇਜਿੰਦਰ ਜੀ ਸੋਰੀ ਮੈਂ ਤੁਹਾਨੂੰ ਇੰਟਰਪਟ ਕੀਤਾ ਤੁਸੀਂ ਆਪਣੀ ਗੱਲ ਪੂਰੀ ਕਰੋ ਜੀ
ਨਹੀਂ ਸਰ ਇਟਸ ਓਕੇ ਇੱਕ ਪਹਿਲਾਂ ਤਾਂ ਜੀ ਸਰ ਥੈਂਕ ਯੂ ਵੈਰੀ ਮੱਚ ਜਿਹੜਾ ਤੁਸੀਂ ਆਰਗੇਨਾਈਜ਼ ਕੀਤਾ ਇਵੈਂਟ ਹਨਾ ਬੜਾ ਵਧੀਆ ਆਪਾਂ ਸੈਮੀ ਫਾਈਨਲ ਵੀ ਵਧੀਆ ਇੰਜੋਇਮੈਂਟ ਹੋਇਆ ਤੇ ਫਾਈਨਲ ਤਾਂ ਬਹੁਤ ਜ਼ਿਆਦਾ ਆਪਣਾ ਕਰਾਊਡ ਸੀਗਾ ਤੇ ਬਹੁਤ ਮਜ਼ਾ ਆਇਆ ਥੈਂਕ ਯੂ ਵੈਰੀ ਮੱਚ ਫੋਰ ਡੂਇੰਗ ਆਲ ਦਿਸ
ਵੈਲਕਮ ਸਰ ਵੈਲਕਮ ਬਹੁਤ ਧੰਨਵਾਦ ਤੁਹਾਡਾ ਸਰ ਤੁਸੀਂ ਸਾਰਿਆਂ ਨੇ ਪਸੰਦ ਕੀਤਾ ਤੁਹਾਡੇ ਸਾਰਿਆਂ ਦੀ ਸਪੋਰਟ ਦੇ ਨਾਲ ਪੋਸੀਬਲ ਹੋਇਆ ਬਹੁਤ ਧੰਨਵਾਦ ਥੈਂਕ ਯੂ ਸਰ
ਹਾਂਜੀ ਤੇ ਸੈਕੰਡਲੀ ਜਿਵੇਂ ਤੁਸੀਂ ਆਲਰੇਡੀ ਕਹਿ ਚੁੱਕੇ ਹੋ ਆਪਣੀ ਇੰਡੀਅਨ ਟੀਮ ਦੀ ਕਿੰਨੋਂ ਉਹੀ ਪ੍ਰੋਬਲਮ ਰਹੀ ਆ ਵੈਨਐਵਰ ਦੇਅਰ ਇਜ਼ ਅ ਪ੍ਰੈਸ਼ਰ ਗੇਮ ਸਾਰੇ ਕਲਾਪਸ ਹੋ ਜਾਂਦਾ ਸਾਰਾ ਆਪਣਾ ਬੈਟਿੰਗ ਆਰਡਰ ਬੋਲਿੰਗ ਆਰਡਰ ਦੇ ਆਰ ਨਾਟ ਏਬਲ ਟੂ ਪਰਫਾਰਮ ਤੇ ਜਿਹੜੇ ਉਹ ਗੱਲ ਹੋ ਜਾਂਦੀ ਹੈ ਵੀ ਹੁਣ ਜਿਹੜੇ ਮੈਚ ਚਲੋ ਠੀਕ ਆ ਐਵਰੀ ਮੈਚ ਕਾਊਂਟ ਬਟ ਜਿਹੜਾ ਮੇਨ ਮੈਚ ਹੁੰਦਾ ਉੱਥੇ ਜਾ ਕੇ ਜੇ ਆਪਾਂ ਪਰਫਾਰਮ ਨਹੀਂ ਕਰਦੇ ਉਹ ਵੀ ਆਪਣੇ ਹੋਮ ਗਰਾਊਂਡ ਦੇ ਉੱਤੇ ਤੇ ਦੇਅਰ ਸਮਥਿੰਗ ਟੂ ਥਿੰਕ ਅਬਾਊਟ ਜਿਹੜੇ ਕਿਤੇ ਨਾ ਕਿਤੇ ਨਾ ਟੀਮ ਟਿਮੇਟ ਹੋ ਜਾਂਦੀ ਆ ਕੇ ਪ੍ਰੈਸ਼ਰ ਪੈ ਜਾਂਦਾ ਜਾਂ ਤਾਂ ਹੋਮ ਗਰਾਊਂਡ ਦਾ ਜਾਂ ਕੁਛ ਵੀ ਕਹਿ ਲਓ ਪਰ ਆਸਟ੍ਰੇਲੀਅਨ ਆਹੀ ਉਹਨਾਂ ਦੀ ਜਿਹੜੀ ਨਰਵ ਬਹੁਤ ਸਟਰੋਂਗ ਆ ਤੇ ਦੇ ਡੋਂਟ ਪ੍ਰੈਸ਼ਰ ਅਲਾਊਂਡ ਨੋ ਮੈਟਰ ਵਟ ਦੇ ਆਰ ਆਊਟ ਦੇਅਰ ਟੂ ਵਿਨ ਦੇ ਡੋਂਟ ਥਿੰਕ ਅਬਾਊਟ ਲੂਜ਼ਿੰਗ ਆਪਣੀ ਜਿਹੜੀ ਟੀਮ ਆ ਆਈ ਥਿੰਕ ਦੇ ਵਰੀ ਅਬਾਊਟ ਵੀ ਕਿਤੇ ਹਾਰ ਨਾ ਜਾਈਏ ਫਿਰ ਉਵੇਂ ਖੇਲਦੇ ਆ ਉਹ ਕਿਤੇ ਹਾਰ ਨਾ ਜਾਈਏ ਆਸਟ੍ਰੇਲੀਆ ਖੇਲਦੀ ਆ ਵੀ ਅਸੀਂ ਜਿੱਤਣਾ ਆ ਜੇ ਜਿੱਤ ਗਏ ਤਾਂ ਜਿੱਤ ਗਏ ਨਹੀਂ ਜਿੱਤੇ ਤਾਂ ਕੋਈ ਗੱਲ ਨਹੀਂ ਦੈਟਸ ਦਾ ਮਾਈਂਡਸੈਟ ਡਿਫਰੈਂਸ ਆਈ ਥਿੰਕ
ਤੁਸੀਂ ਬਿਲਕੁਲ ਬੋਟਮ ਲਾਈਨ ਐਡਰੈਸ ਕਰਤੀ ਹੈ ਤੇਜਿੰਦਰ ਸਾਹਿਬ ਕਿ ਯੈਸ ਦ ਡਿਫਰੈਂਸ ਬਿਟਵੀਨ ਮਾਈਂਡਸੈਟ ਇਜ਼ ਆਰ ਯੂ ਪਲੇਇੰਗ ਟੂ ਵਿਨ या ਤੁਸੀਂ ਡਿਫੈਂਸਿਵ ਕ੍ਰਿਕਟ ਹੈ ਕਿ ਅਸੀਂ ਕਿਤੇ ਹਾਰ ਨਾ ਜਾਈਏ, ਇਹ ਦੋਨਾਂ 'ਚ ਬਹੁਤ ਬੜਾ ਫਰਕ ਹੈ। ਛੋਟੀ ਜਿਹੀ ਰਿਕਾਰਡਡ ਬ੍ਰੇਕ ਲੈ ਰਹੇ ਹਾਂ, ਉਸ ਤੋਂ ਬਾਅਦ ਸਾਡੀ ਤੁਹਾਡੀ ਗੱਲਬਾਤ ਇਸ ਤਰ੍ਹਾਂ ਜਾ ਰਹੀ ਹੈ।
You are listening to Radio Wire 24/7.
ਦਲੇਰ, ਸਿਰੜੀ, ਸੂਝਵਾਨ ਅਤੇ ਅਣਥੱਕ ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾਅ, ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ 'ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ ਤੁਹਾਡਾ ਨਿੱਜੀ ਹੱਕ ਹੈ। ਇਸ ਹੱਕ ਨੂੰ ਗੁਆ ਨਾ ਦਿਓ। ਕਾਲ ਯੂਰ ਓਨ ਲਾਇਰ, ਜ਼ਰੂਰੀ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜਮੋਹਨ ਆਫ ਬ੍ਰਿਜਮੋਹਨ ਐਂਡ ਐਸੋਸੀਏਟਸ। ਫੋਨ 416-994-1989, 416-994-1989, 1699-99. ਵਕੀਲ ਬ੍ਰਿਜਮੋਹਨ।
Sending happiness back home doesn't cost you anything. Send money instantly with zero fees at exceptional exchange rates. ICICI Bank Money to India. Transfer Bharose Ka.